ਸਾਧਨਾ ਦਾ 8ਵਾਂ ਦਿਨ ਪੂਰਾ ਹੋਇਆ, 8ਵਾਂ ਦਿਨ ਪੂਰਾ ਹੋਇਆ, ਹੁਣ ਤਾਂ 2 ਹੀ ਦਿਨ ਹੋਰ ਬਚੇ ਨੇ। ਖੂਬ ਮਿਹਨਤ ਕਰੋ, ਖੂਬ ਮਿਹਨਤ ਕਰੋ, ਔਰ ਤਰੀਕੇ ਨੂੰ ਚੰਗੀ ਤਰ੍ਹਾਂ ਸਮਝ ਸਮਝ ਕੇ ਮਿਹਨਤ ਕਰੋ, ਤਾਂ ਕਿ ਗਲਤ ਮਿਹਨਤ ਨਾ ਹੋਣ ਲੱਗੇ। ਇੱਕ ਤਰਫ ਸੰਵੇਦਨਾਵਾਂ ਨੂੰ ਜਾਣਨਾ ਵੀ ਹੈ, ਔਰ ਦੂਜੀ ਤਰਫ ਜਾਣ ਕੇ ਉਹਨਾਂ ਦਾ ਮੁੱਲ ਨਹੀਂ ਪਾਉਣਾ। ਉਹਨਾਂ 'ਚੋਂ ਕਿਸੇ ਸੰਵੇਦਨਾ ਨੂੰ ਚੰਗਾ ਨਹੀਂ ਮੰਨ ਲੈਣਾ, ਕਿਸੇ ਨੂੰ ਮਾੜਾ ਨਹੀਂ ਮੰਨ ਲੈਣਾ, ਨਹੀਂ ਤਾਂ ਫਿਰ ਰਾਗ ਜਾਗੇਗਾ, ਫਿਰ ਦਵੇਸ਼ ਜਾਗੇਗਾ। ਸੂਖਮ ਸੰਵੇਦਨਾਵਾਂ ਆਈਆਂ, ਧਾਰਾ ਪ੍ਰਵਾਹ ਅਨੁਭੂਤੀ ਹੋਈ, ਉਹਨਾਂ ਨਾਲ ਕਿਸੇ ਦਾ ਮਨ ਤਾਂ ਖੂਬ ਨੱਚਣ ਲੱਗੇਗਾ, ਔਰ ਨਹੀਂ ਆਈਆਂ ਜਾਂ ਆ ਕੇ ਚਲੀਆਂ ਗਈਆਂ, ਔਰ ਸਥੂਲ ਸੰਵੇਦਨਾ ਆ ਗਈਆਂ, ਮੂਰਛਾ ਆਉਣ ਲੱਗੀ, ਤਾਂ ਇੱਕਦਮ ਉਦਾਸੀ 'ਚ ਡੁੱਬ ਜਾਏਗਾ, ਮਾਯੂਸੀ 'ਚ ਡੁੱਬ ਜਾਏਗਾ। ਜਿਸ ਤਰ੍ਹਾਂ ਇਹ ਸੰਵੇਦਨਾ ਨੂੰ ਹੀ ਸਭ ਕੁਛ ਮੰਨ ਕੇ ਕੰਮ ਕਰ ਰਿਹਾ ਹੈ, ਜਿਵੇਂ ਸਾਰੀ ਸਾਧਨਾ ਦਾ ਆਖਰੀ ਲਕਸ਼ ਇਹੋ ਹੀ ਹੋਵੇ ਕਿ ਕਿੱਦਾਂ ਸੁਖਦ ਸੰਵੇਦਨਾ ਆ ਜਾਏ, ਤਾਂ ਸਮਝਿਆ ਹੀ ਨਹੀਂ, ਧਰਮ ਨੂੰ ਬਿਲਕੁਲ ਨਹੀਂ ਸਮਝਿਆ, ਸਾਧਨਾ ਨੂੰ ਬਿਲਕੁਲ ਨਹੀਂ ਸਮਝਿਆ। ਸਾਰੇ ਜੀਵਨ ਭਰ ਮੁਕਾਬਲੇ ਦਾ ਹੀ ਜੀਵਨ ਜਿਉਂਦਾ ਰਿਹਾ, ਹੋਰਾਂ ਨਾਲ ਕਿੱਦਾਂ ਮੁਕਾਬਲਾ ਕਰਾਂ, ਉਹਨਾਂ ਤੋਂ ਕਿੱਦਾਂ ਅੱਗੇ ਵੱਧ ਜਾਵਾਂ, ਹੋਰਾਂ ਤੋਂ ਕਿਸ ਤਰ੍ਹਾਂ ਇੱਕ ਕਦਮ ਅੱਗੇ ਚਲਾ ਜਾਵਾਂ। ਸਾਰਾ ਜੀਵਨ ਇਹ ਹੀ ਕੰਮ ਕੀਤਾ, ਅਤੇ ਇਹ ਖੇਤਰ ਵਿੱਚ ਵੀ ਸੰਵੇਦਨਾਵਾਂ ਦੇ ਸਤਰ 'ਤੇ ਇਹੋ ਜਿਹਾ ਹੀ ਖੇਡ ਖੇਡਣ ਲੱਗਾ। ਔਰ ਇਹਨੂੰ ਧਾਰਾ ਪ੍ਰਵਾਹ ਮਿਲ ਗਈ, ਮੈਨੂੰ ਨਹੀਂ ਮਿਲੀ, ਕਿਸ ਤਰ੍ਹਾਂ ਮਿਲ ਜਾਏ, ਮੈਨੂੰ ਪ੍ਰਾਪਤ ਹੋਣੀ ਚਾਹੀਦੀ ਹੈ, ਨਹੀਂ ਹੁੰਦੀ ਹੈ ਤਾਂ ਬੜੀ ਨਿਰਾਸ਼ਾ, ਬੜੀ ਮਾਯੂਸੀ, ਨਹੀਂ ਸਮਝਿਆ ਧਰਮ ਨੂੰ, ਜਰਾ ਜਿਹਾ ਵੀ ਨਹੀਂ ਸਮਝਿਆ। ਸੰਵੇਦਨਾ ਚਾਹੇ ਜਿਹੋ ਜਿਹੀ ਆਏ, ਸਮਤਾ ਵਿੱਚ ਰਹਿਣਾ ਹੈ। ਧਰਮ ਦੇ ਖੇਤਰ ਵਿੱਚ ਉਦਾਸੀ ਨੂੰ ਕਿਧਰੇ ਵੀ ਕੋਈ ਜਗ੍ਹਾ ਨਹੀਂ, ਨਿਰਾਸ਼ਾ ਨੂੰ ਕੋਈ ਜਗ੍ਹਾ ਨਹੀਂ, ਮਨ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੇ। ਇਹੋ ਜਿਹਾ ਅਨਮੋਲ ਰਤਨ ਮਿਲ ਜਾਏ ਜਿਹੜੇ ਬੰਦੇ ਨੂੰ, ਇਹੋ ਜਿਹਾ ਸਾਬਣ ਮਿਲ ਜਾਏ ਜਿਸ ਬੰਦੇ ਨੂੰ, ਜਿਹੜਾ ਜਨਮ ਜਨਮ ਦੇ ਮੈਲਾਂ ਨੂੰ ਉਤਾਰ ਕੇ ਦੂਰ ਕਰ ਦੇ, ਚਿੱਤ ਨੂੰ ਨਿਰਮਲ ਕਰ ਦੇ, ਇਕਦਮ ਮੁਕਤ ਅਵਸਥਾ ਤੱਕ ਪਹੁੰਚਾ ਦੇ, ਫਿਰ ਉਹਦੇ ਮਨ 'ਚ ਖੁਸ਼ੀ ਨਾ ਹੋਏ ਤਾਂ ਧਰਮ ਨੂੰ ਠੀਕ ਤਰ੍ਹਾਂ ਸਮਝਿਆ ਨਹੀਂ। ਧਰਮ ਦੇ ਖੇਤਰ ਵਿੱਚ ਧਰਮ ਦੇ ਰਸਤੇ ਚੱਲਦੇ ਹੋਏ ਬਿਲਕੁਲ ਨਿਰਾਸ਼ਾ ਨਹੀਂ, ਆਸ਼ਾ ਹੀ ਆਸ਼ਾ, ਉਮੀਦ ਹੀ ਉਮੀਦ। ਇੰਨੀ ਕਲਿਆਣ ਕਰਨ ਵਾਲੀ ਵਿੱਦਿਆ ਮਿਲ ਗਈ, ਹੁਣ ਮੇਰਾ ਕਲਿਆਣ ਲਾਜ਼ਮੀ ਹੈ, ਪਰ ਸਿਰਫ ਇਸ ਉਮੀਦ 'ਚ ਬੈਠਾ ਰਹੇ, ਕੰਮ ਨਾ ਕਰੇ ਤਦੇ ਹੀ ਕਲਿਆਣ ਨਹੀਂ ਹੁੰਦਾ। ਸਾਬਣ ਮਿਲ ਗਿਆ, ਇਹਦੀ ਖੁਸ਼ੀ ਤਾਂ ਹੋਣੀ ਚਾਹੀਦੀ ਹੈ, ਸਾਬਣ ਮਿਲ ਗਿਆ ਅਤੇ ਸਿਰਫ ਐਸੇ ਦੀ ਖੁਸ਼ੀਆਂ ਮਨਾਉਂਦਾ ਫਿਰੇ ਕਿ ਮੈਨੂੰ ਸਾਬਣ ਮਿਲ ਗਿਆ, ਸਾਰਾ ਮੈਲ ਉਤਾਰਨ ਦਾ ਸਾਬਣ ਮਿਲ ਗਿਆ, ਪਰ ਉਹਨੂੰ ਇਸਤੇਮਾਲ ਨਾ ਕਰੇ, ਮੈਲ ਨਾ ਉਤਾਰੇ ਤਾਂ ਨਿਕੰਮੀ ਗੱਲ ਹੋਈ। ਉਹ ਆਸ਼ਾ ਉਮੀਦ ਵੀ ਕੰਮ ਦੀ ਗੱਲ ਨਹੀਂ ਹੋਈ, ਨਿਰਾਸ਼ਾ ਤੋਂ ਦੂਰ ਰਹੋ, ਆਸ਼ਾ ਹੋਵੇ ਪਰ ਉਹਦੇ 'ਚ ਮਿਹਨਤ ਵੀ ਹੋਵੇ, ਪਰਿਸ਼ਰਮ ਵੀ ਹੋਵੇ, ਪੁਰਸ਼ਾਰਥ ਵੀ ਹੋਵੇ, ਤਦ ਸਮਝੋ ਧਰਮ ਦੇ ਰਸਤੇ ਅੱਗੇ ਵੱਧ ਰਹੇ ਹਾਂ। ਆਪਣੇ ਇੱਥੇ ਕਹਾਣੀ ਚੱਲਦੀ ਹੈ, ਕਿਸੇ ਮਾਂ ਨੇ ਆਪਣੇ ਪੁੱਤਰ ਨੂੰ ਭੇਜਿਆ ਇੱਕ ਖਾਲੀ ਬੋਤਲ ਲੈ ਕੇ, ਇੱਕ 10 ਰੁਪਏ ਦਾ ਨੋਟ ਦੇ ਕੇ, ਕਿ ਮੋਦੀ ਦੀ ਦੁਕਾਨ ਤੋਂ ਤੇਲ ਖਰੀਦ ਲਿਆ, ਇਹ ਬੋਤਲ ਭਰਾ ਕੇ ਲਿਆ। ਆਇਆ ਭਰਾ ਕੇ, ਉਹ ਰਸਤੇ ਕਿਤੇ ਠੋਕਰ ਲੱਗੀ, ਡਿੱਗ ਪਿਆ, ਬੋਤਲ ਹੱਥੋਂ ਛੁੱਟ ਗਈ ਔਰ ਉਹਦਾ ਤੇਲ ਨਿਕਲਣ ਲੱਗਾ, ਅੱਧਾ ਤੇਲ ਡੁੱਲ ਗਿਆ। ਬੋਤਲ ਚੱਕ ਕੇ ਦੇਖਦਾ ਹੈ, ਅੱਧਾ ਤੇਲ ਡੁੱਲ ਗਿਆ, ਅਤੇ ਰੋਂਦਾ ਰੋਂਦਾ ਮਾਂ ਦੇ ਕੋਲ ਆਉਂਦਾ, ਬਹੁਤ ਉਦਾਸ, ਅੱਧਾ ਤੇਲ ਖੋਹ ਦਿੱਤਾ ਮੈਨੇ, ਅੱਧਾ ਤੇਲ ਖੋਹ ਦਿੱਤਾ, ਬਹੁਤ ਉਦਾਸ, ਬਹੁਤ ਨਿਰਾਸ਼ਾ ਨਾਲ ਭਰਿਆ ਹੋਇਆ। ਕਹਾਣੀ ਕਹਾਣੀ ਹੈ, ਮਾਂ ਨੇ ਦੂਜੇ ਪੁੱਤਰ ਨੂੰ ਭੇਜਿਆ ਔਰ ਇੱਕ ਬੋਤਲ ਦਿੱਤੀ, 10 ਰੁਪਏ ਦਾ ਨੋਟ ਦਿੱਤਾ। ਕਹਾਣੀ ਕਹਾਣੀ ਹੈ, ਉਹ ਬੱਚਾ ਵੀ ਜਦ ਬੋਤਲ ਭਰਾ ਕੇ ਘਰ ਲੌਟਣ ਲੱਗਾ, ਡਿੱਗ ਪਿਆ, ਬੋਤਲ ਗਿਰੀ, ਅੱਧਾ ਤੇਲ ਉਹਦਾ ਨਿਕਲ ਗਿਆ, ਉਹ ਬੜੇ ਖੁਸ਼ੀ ਨਾਲ ਬੋਤਲ ਨੂੰ ਚੱਕਦਾ ਹੈ, ਮਾਂ ਦੇ ਕੋਲ ਆਉਂਦਾ ਹੈ, ਮਾਂ ਦੇਖ ਰਸਤੇ ਠੋਕਰ ਲੱਗ ਗਈ, ਇਹ ਬੋਤਲ ਡਿੱਗ ਪਈ, ਕਾਚ ਦੀ ਬੋਤਲ ਟੁੱਟ ਜਾਂਦੀ, ਦੇਖੋ ਨਹੀਂ ਟੁੱਟੀ ਨਾ, ਇਹਦੇ 'ਚੋਂ ਤੇਲ ਡੁੱਲਣ ਲੱਗਾ, ਅੱਧਾ ਹੀ ਡੁੱਲਿਆ, ਬਾਕੀ ਬਚਾ ਲਿਆ, ਦੇਖੋ ਅੱਧਾ ਤੇਲ ਬਚ ਗਿਆ, ਦੇਖੋ ਮਾਂ ਅੱਧਾ ਤੇਲ ਬਚ ਗਿਆ। ਦੋਨੋਂ ਇੱਕੋ ਹਾਲਤ 'ਚ ਆਏ ਹੈ, ਅੱਧੀ ਬੋਤਲ ਭਰੀ, ਅੱਧੀ ਖਾਲੀ ਹੈ, ਇੱਕ ਉਹ ਖਾਲੀ ਨੂੰ ਦੇਖ ਕੇ ਰੋਂਦਾ ਹੀ ਜਾ ਰਿਹਾ ਹੈ, ਇੱਕ ਉਹ ਅੱਧੀ ਨੂੰ ਜੋ ਬਚਾ ਲਿਆ ਉਸ ਤੋਂ ਖੁਸ਼ ਹੈ, ਨਿਰਾਸ਼ਾ ਦਾ ਨਾਮੋ ਨਿਸ਼ਾਨ ਨਹੀਂ, ਬਹੁਤ ਆਸ਼ਾਵਾਦੀ। ਕਹਾਣੀ ਕਹਾਣੀ ਹੈ, ਮਾਂ ਨੇ ਤੀਜੇ ਪਿੱਤਰ ਨੂੰ ਵੀ ਭੇਜਿਆ ਔਰ ਕਹਾਣੀ ਕਹਾਣੀ ਹੈ, ਉਹ ਵੀ ਇਸੇ ਤਰ੍ਹਾਂ ਡਿੱਗਿਆ ਔਰ ਅੱਧਾ ਤੇਲ ਡੁੱਲਿਆ, ਔਰ ਦੂਜੇ ਬੱਚੇ ਦੀ ਤਰ੍ਹਾਂ ਉਹ ਬੜੇ ਖੁਸ਼ੀ ਨਾਲ ਮਾਂ ਕੋਲ ਆਉਂਦਾ ਹੈ, ਦੇਖ ਮੈਂ ਅੱਧਾ ਤੇਲ ਬਚਾ ਲਿਆ। ਪਰ ਇਹ ਲੜਕਾ ਵਿਪਸ਼ਨਾ ਕਰਨ ਵਾਲਾ ਹੈ, ਯਥਾਰਥਵਾਦੀ ਵੀ ਹੈ, ਆਸ਼ਾਵਾਦੀ ਦੇ ਨਾਲ ਨਾਲ ਯਥਾਰਥਵਾਦੀ ਵੀ ਹੈ। ਕਹਿੰਦਾ ਹੈ ਅੱਧਾ ਤੇਲ ਬਚਾ ਲਿਆ, ਬਹੁਤ ਚੰਗੀ ਗੱਲ ਹੋਈ, ਪਰ ਅੱਧਾ ਖੋ ਗਿਆ, ਇਹ ਵੀ ਸੱਚ ਹੈ। ਔਰ ਇਹਦੇ ਨਾਲ ਨਾਲ ਕਰਮਠ ਹੈ, ਮਿਹਨਤੀ ਹੈ, ਅਤੇ ਕਹਿੰਦਾ ਹੈ ਕਿ ਹੁਣ ਬਾਹਰ ਕਿਧਰੇ ਜਾਵਾਂਗਾ, ਮਿਹਨਤ ਕਰਾਂਗਾ, ਦਿਨ ਭਰ ਮਜ਼ਦੂਰੀ ਕਰਾਂਗਾ, ਔਰ ਕਿਸੇ ਤਰ੍ਹਾਂ ਅੱਜ ਸ਼ਾਮ ਤੱਕ ਇਹ ਬੋਤਲ ਭਰ ਲਵਾਂਗਾ। ਅਤੇ ਸਮਝੋ ਉਹ ਧਰਮ ਨੂੰ ਸਮਝਣ ਵਾਲਾ ਹੈ, ਯਥਾਰਥਵਾਦੀ ਵੀ ਹੈ, ਔਰ ਕਰਮਠ ਵੀ ਹੈ, ਮਿਹਨਤੀ ਹੈ, ਪਰਿਸ਼ਰਮ ਕਰਦਾ ਹੈ। ਇਹ ਵਿੱਦਿਆ ਦੁਆਰਾ ਜੋ ਕੁਛ ਹਾਸਲ ਕਰਕੇ ਥੋੜ੍ਹੀ ਜਿਹੀ ਨਿਰਮਲਤਾ ਪਾਈ, ਉਹਦੀ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਆਸ਼ਾ ਹੋਣੀ ਚਾਹੀਦੀ ਹੈ ਕਿ ਅੱਜ ਹੋਰ ਸੁਧਾਰ ਕਰਾਂਗੇ। ਲੇਕਿਨ ਨਾਲ ਨਾਲ ਇਹ ਅਸਲੀਅਤ ਵੀ ਹੋਣੀ ਚਾਹੀਦੀ ਹੈ ਕਿ ਹਾਲੀ ਮੈਲ ਬਹੁਤ ਹੈ, ਅਤੇ ਇਹਦੇ ਲਈ ਅਸੀਂ ਕੰਮ ਕਰਨਾ ਹੈ, ਫਿਰ ਮਿਹਨਤ ਕਰਾਂਗੇ, ਪੁਰਸ਼ਾਰਥ ਕਰਾਂਗੇ, ਪਰਾਕਰਮ ਕਰਾਂਗੇ, ਸਾਰਾ ਮੈਲ ਉਤਾਰ ਕੇ ਛੱਡਾਂਗੇ। ਆਖਰ ਸਾਬਣ ਮਿਲਿਆ ਹੈ, ਇਹਦਾ ਇਸਤੇਮਾਲ ਕਰਨਾ ਹੈ, ਮੈਲ ਉਤਾਰਨ ਲਈ ਇਸਤੇਮਾਲ ਕਰਨਾ ਹੈ ਬਸ, ਅਤੇ ਧਰਮ ਦੇ ਰਾਹ ਵਧਦੇ ਚਲੇ ਜਾਵਾਂਗੇ, ਵਧਦੇ ਚਲੇ ਜਾਵਾਂਗੇ। ਧਰਮ ਦਾ ਰਸਤਾ ਗਿਆਨ ਦਾ ਰਸਤਾ ਹੈ, ਸਮਝਦਾਰੀ ਦਾ ਰਸਤਾ ਹੈ, ਅੱਖਾਂ ਮੀਚ ਕੇ ਮੰਨਣ ਦਾ ਰਸਤਾ ਨਹੀਂ। ਸਾਰੇ ਕੁਦਰਤ ਦੇ ਕਾਨੂੰਨ ਨੂੰ ਖੂਬ ਚੰਗੀ ਤਰ੍ਹਾਂ ਸਮਝ ਕੇ ਜੋ ਆਦਮੀ ਕਰਦਾ ਹੈ ਉਹ ਠੀਕ ਤਰ੍ਹਾਂ ਕੰਮ ਕਰ ਸਕਦਾ ਹੈ, ਐਸੇ ਨੂੰ ਧਰਮ ਕਹਿੰਦੇ ਨੇ। ਕੁਦਰਤ ਕਿੱਦਾਂ ਕੰਮ ਕਰਦੀ ਹੈ, ਕੁਦਰਤ ਦਾ ਕੀ ਕਾਨੂੰਨ ਹੈ, ਦੁਨੀਆ ਦਾ ਕੀ ਵਿਧਾਨ ਹੈ, ਕੀ ਰਿਤ ਹੈ, ਉਸੇ ਨੂੰ ਧਰਮ ਕਹਿੰਦੇ ਹੈ, ਜੋ ਸਭ 'ਤੇ ਲਾਗੂ ਹੁੰਦਾ ਹੈ। ਅਤੇ ਚੰਗੀ ਤਰ੍ਹਾਂ ਸਮਝੋ ਇਹ ਕੁਦਰਤ ਦੇ ਕਾਨੂੰਨ ਨੂੰ, ਦੋ ਕਾਨੂੰਨ ਕੰਮ ਕਰਦੇ ਨੇ, ਇਹਨਾਂ ਦੋਨਾਂ ਨੂੰ ਖੂਬ ਚੰਗੀ ਤਰ੍ਹਾਂ ਸਮਝੋ। ਇੱਕ ਤਾਂ ਇਹ ਕਿ ਇੱਕ ਤਰਫ ਵਾਧੇ ਦਾ ਕਾਨੂੰਨ ਹੈ, ਵੱਧਦਾ ਹੀ ਜਾਂਦਾ ਹੈ, ਵੱਧਦਾ ਜਾਂਦਾ ਹੈ, ਵੱਧਦਾ ਜਾਂਦਾ ਹੈ। ਇੱਕ ਵਿਕਾਰ ਅਸੀਂ ਆਪਣੇ ਅੰਦਰ ਪੈਦਾ ਕਰ ਲਿਆ, ਅਤੇ ਹੁਣ ਉਹਦਾ ਵਾਧਾ ਹੋਣਾ ਸ਼ੁਰੂ ਹੋ ਗਿਆ, ਵੱਧਦਾ ਹੀ ਜਾ ਰਿਹਾ ਹੈ, ਵੱਧਦਾ ਹੀ ਜਾ ਰਿਹਾ ਹੈ, ਜਿਵੇਂ ਕਿ ਬੇਅੰਤ ਹੋ ਜਾਏਗਾ। ਔਰ ਦੂਜੀ ਤਰਫ ਇੱਕ ਹੋਰ ਕਾਨੂੰਨ ਕੰਮ ਕਰਦਾ ਹੈ ਕਿ ਅਗਰ ਅਸੀਂ ਇਹਦੇ 'ਤੇ ਕਿਸੇ ਤਰ੍ਹਾਂ ਰੋਕ ਲਗਾ ਦਿੱਤੀ, ਵਧਣਾ ਰੋਕ ਦਿੱਤਾ ਉਹਦਾ, ਤਾਂ ਉਧੜਨਾ ਸ਼ੁਰੂ ਹੋ ਜਾਏਗਾ, ਉਧੜਨਾ ਸ਼ੁਰੂ ਹੋ ਜਾਏਗਾ, ਉਤਰਨਾ ਸ਼ੁਰੂ ਹੋ ਜਾਏਗਾ, ਔਰ ਉਤਰਦੇ 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 ਬਿਲਕੁਲ ਨਿਰਮਲ ਕਰ ਦੇਗਾ। ਦੋਨੋਂ ਦੇ ਦੋਨੋਂ ਕਾਨੂੰਨ ਨੇ। ਅਸੀਂ ਕਿਸ ਤਰ੍ਹਾਂ ਇਹ ਕਾਨੂੰਨ ਨੂੰ ਸਮਝ ਕੇ ਇੱਦਾਂ ਕਰੀਏ ਜਿਹਦੇ ਨਾਲ ਵਧਣ ਵਾਲਾ ਕੰਮ ਰੁਕ ਜਾਏ ਔਰ ਉਧੜਨ ਵਾਲਾ ਕੰਮ ਸ਼ੁਰੂ ਹੋ ਜਾਏ। ਐਸੇ ਗੱਲ ਨੂੰ ਥੋੜ੍ਹੇ ਸਮਝਾਇਆ ਗਿਆ।
ਅਨਿੱਚਵਤ ਸੰਖਰ ਉਪਾਦਵਯ ਧੰਮਿਨੂ, ਉਪਾਦਵਯ ਧੰਮਿਨੂ ਉਪਜਿਤ੍ਵ ਨਿਰਜੰਤਿ, ਉਪਜਿਤ੍ਵ ਨਿਰਜੰਤਿ ਤੇ ਸੰਭੂਪ ਸਮੂ ਸੁਖੋ।
ਅਨਿੱਚਾਵਤ ਸੰਖਾਰਾ, ਸੱਚਮੁੱਚ ਸਾਰੇ ਸੰਸਕਾਰ ਕਿੰਨੇ ਅਨਿੱਤ ਨੇ। ਜੋ ਕੁਛ ਪੈਦਾ ਹੁੰਦਾ ਹੈ ਉਹ ਨਸ਼ਟ ਹੋਣ ਲਈ ਪੈਦਾ ਹੁੰਦਾ ਹੈ, ਕੁਦਰਤ ਦਾ ਕਾਨੂੰਨ ਐਸਾ ਹੈ। ਉਪਾਦ ਵਯ ਧੰਮਿਨੋ, ਉਤਪਾਦ ਹੁੰਦਾ ਹੈ, ਵਿਅਯ ਹੁੰਦਾ ਹੈ, ਉਤਪਾਦ ਵਿਅਯ, ਉਤਪਾਦ ਵਿਅਯ, ਪੈਦਾ ਹੋਣਾ ਖਤਮ ਹੋ ਜਾਣਾ, ਪੈਦਾ ਹੋਣਾ ਖਤਮ ਹੋ ਜਾਣਾ, ਇਹਦਾ ਪੱਕਾ ਧਰਮ ਹੈ। ਜਿੱਥੋਂ ਤੱਕ ਇੰਦਰੀ ਜਗਤ ਦਾ ਸਵਾਲ ਹੈ, ਜਿੱਥੋਂ ਤੱਕ ਭੌਤਿਕ ਔਰ ਚੇਤਸਿਕ ਜਗਤ ਦਾ ਧਰਮ ਹੈ, ਉਤਪਾਦ ਹੋਣਾ ਵਿਅਯ ਹੋ ਜਾਣਾ, ਉਤਪਾਦ ਹੋਣਾ ਵਿਅਯ ਹੋ ਜਾਣਾ, ਵਿਅਯ ਹੋ ਜਾਣਾ, ਫਿਰ ਉਤਪਾਦ ਹੋ ਜਾਣਾ, ਵਿਅਯ ਹੋ ਜਾਣਾ, ਫਿਰ ਉਤਪਾਦ ਹੋ ਜਾਣਾ, ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਔਰ ਜਿੱਥੇ ਉਤਪਾਦ ਹੋ ਕੇ ਵਿਅਯ ਹੁੰਦਾ ਹੈ ਔਰ ਦੁਬਾਰਾ ਜਦ ਉਤਪਾਦ ਹੁੰਦਾ ਹੈ, ਤਾਂ ਪਹਿਲੇ ਦੇ ਸਾਰੇ ਦੁਰਗੁਣ ਲੈ ਕੇ ਔਰ ਉਹਦੇ 'ਚ ਕੁਛ ਬੜਾਵਾ ਦੇ ਕੇ ਹੀ ਉਤਪਾਦ ਹੁੰਦਾ ਹੈ, ਫਿਰ ਵਿਅਯ ਹੁੰਦਾ ਹੈ, ਕੁਝ ਨਾ ਕੁਝ ਬੜਾਵਾ ਲੈ ਕੇ ਹੀ ਉਤਪਾਦ ਹੁੰਦਾ ਹੈ, ਇੰਜ ਵੱਧਦੇ ਹੀ ਜਾਂਦਾ ਹੈ, ਵੱਧਦੇ ਹੀ ਜਾਂਦਾ ਹੈ। ਰੋਕ ਲਗਾਉਣੀ ਆ ਜਾਏ ਤਾਂ ਉਤਪਾਦ ਤਾਂ ਹੋਵੇਗਾ ਹੀ। ਅਤੇ ਉਪਜਿਤਵਾ, ਉਭਰ ਕੇ ਉੱਪਰ ਆਇਆ, ਜੋ ਵੀ ਵਿਕਾਰ ਉੱਪਰ ਆਇਆ, ਅਸੀਂ ਤਾਂ ਸਮਤਾ 'ਚ, ਸਮਤਾ 'ਚ ਰਹਿ ਗਏ, ਜੋ ਵੀ ਉਦੀਰਣਾ ਹੋਈ ਉਧੜਿਆ, ਅਸੀਂ ਉਹਨੂੰ ਕੋਈ ਵਧਣ ਦਾ ਮੌਕਾ ਹੀ ਨਹੀਂ ਦਿੱਤਾ, ਅਤੇ ਨਿਰੁਝੰਤੀ ਉਧੜ ਗਿਆ, ਫਿਰ ਉਪਜਿਤਵਾ, ਫਿਰ ਉਭਰ ਕੇ ਆਇਆ ਉੱਤੇ, ਅਸੀਂ ਸਮਤਾ 'ਚ ਰਹਿ ਗਏ, ਫਿਰ ਨਿਰੁਝੰਤੀ, ਇੰਝ उपज्झित्वा निरुज्झन्ति, उपज्झित्वा निरुज्झन्ति। हुण कुदरत का दूजा कानून काम करन लगा, उतारन लगा, एक ते एक परत उतारन लगा, सारी परतां उतार देगा। जिन्नी जिन्नी मैल दी परतां उतर गईयां, उन्ना उन्ना दुख उतर गया। ते सम उपसमो सुखो, जिन्ना उपशमन हो गया, जिन्ना दूर हो गया, उन्ना सुख प्राप्त हो गया, क्योंकि उन्ना दुख दूर हो गया और सारा ही उतर जाए ते निब्बाणम परमम सुखम, निर्वाण दा परम सुख प्राप्त हो जाए, सारे दुखां तो मुक्ति हो जाए। ऐ विद्या नु समझो, कुदरत दे ऐ कानून नु समझो और अपने आप नु इहदे मुताबक ढालना शुरू कर दिओ। हाली ते पूरी तरह ज्ञान नहीं है, समझ नहीं है, इस लई वह वधाण वाले चक्कर च पए हाँ। खूब वाधा हुंदा है, खूब वधाण हुंदा है, कुदरत दा एक इहो जिहा नियम है, वधाण हुंदा ही है। एक मिसाल तो समझो, एक नन्ना जिहा बीज, नन्ना जिहा बड़ दा बीज धरती च बोया और वक्त नाल उहदे च इन्ना वड्डा दरखत निकल आया। नन्ना जिहा बीज किन्ना वड्डा दरखत उहदे समाया होया, निकल आया। हुण उह लगा फलण, बीज ते इक ही होया, किन्ने फल आ रहे ने, अनगिनत फल आ रहे ने, हर मौसम च फल आ रहे ने। और बट दे दरखत दी उम्र बहुत वड्डी हुंदी है, सदियां तक जींदा है, सदी किन्ने फल दे रहा है, किन्ना वधावा हो रहा है, किन्ना वधावा, किन्ने फल, किन्ने फल, किन्नी वड्डी उम्र क्यों ना होए, आखिर एक वेला आंदा है वो बड़ दा दरखत भी जर्जर हो जाता है, बुढ़ा हो जाता है, डिग पैंदा है, मर जाता है। हुण उहदे च फल आने बंद हो गए ते अपनी समझ नाल मन कर चल रहे हैं और देखो इन्ना फल आ गया, ए गल खत्म हो गई, कहानी खत्म हो गई, नहीं पूरी हुई। कुदरत कहानी नू पूरा नहीं होन देंदी, अगे गल वधदी जांदी है। कोई मर गया ते की होया, फिर भी गल अगे वधदी है, वादे दा सिलसिला अगे चलदा है। किस तरह चलदा है, उस एक बीज दी वजह नाल जिन्ने फल आए, ए दरखत ते हर मौसम भी जिन्ने फल आए, एक भी फल इहो जिहा नहीं आंदा जिहदे च उहदी क्वालिटी दा एक बीज या एक तो ज़्यादा बीज ना होण। हर फल विच उस क्वालिटी दे एक या अनेक बीज होणगे और हर बीज दे विच एक बड़ दा दरखत समाया होया। हर बीज जिथे बो दिता गया उपजाऊ धरती च, उत्थे ही एक होर बड़ दा दरखत आ गया। हुण उहदे च फल आ रहे ने, हर फल विच बीज और हर बीज विच फिर एक बड़ दा दरखत समाया होया। ओए अनंत हो गया, अनंत हो गया। बिल्कुल इस तरह एक बीज विकारां दा असी अपने मानस विच बो दिता, हुण देखो दा तमाशा वधे ही जाएगा, वधे ही जाएगा, अनंत जा बन गया, वधदा ही जांदा है, दुखां दा कोई ठिकाणा नहीं। आदमी कदे कदे घबरा के आंदा है कि मैं बहुत दुखी हाँ, मेरे जीवन च इंज हो गया, मेरी ए गल इंज सुधर जाए तो मेरे सारे दुख दूर हो जाएंगे, देखो ए ही बस कमी है और सारी गल्ला बाकी बहुत ठीक ने, देखो मैनू ए हो गया, ए नहीं हुंदा तो चंगा सी, ओए ए नहीं समझदा, ए जो कुछ हो गया तैनू बहाना ही मिलया है, तेरे अपने कर्मां दे बीज दा जिहड़ा फल आने वाला है वह इस तरह आएगा ही या उस तरह आएगा, किसी ना किसी तरह तैनू दुखी बनाने लई आएगा ही, बीज है ना अपना फल देगा ही। क्यों नहीं उस बीज नू भुन दिओ कि वह फल देना बंद कर दे, वह कम करे नहीं, और बार बार दी गल्लां नू किस तरह सुधार लवां। किसी का कोई गुम गया, खो गया, किसी का कोई बहुत प्यारा चला गया, किसी की कोई दौलत चली गई, किसी की इज्जत चली गई, किसी की शान शौकत चली गई, किसी की हुकूमत चली गई, रोए जा रहा है वो किद्दां मिल जाए, सारा दुख दूर हो जाएगा, वो मैनू बहुत दुख है वो चला गया, वो नहीं जानदा कुछ होर जानदा, किसी ना किसी तरह दुख आना ही सी। बीज जब तक तू अपने अंदर ले बैठा है दुख नहीं आएगा तो सुख कितों आने वाला है। इन्हां बीजां नू भुन, खत्म कर। साधना ऐसे लई है कि जिन्ने कर्म संस्कारां दे बीज इकट्ठे कर रखे हैं, एक पर एक उभर कर आण और इत्थे खत्म हो जाण, एक पर एक उभर कर आण और इत्थे खत्म हो जाण, वरना तो ए वाधे का सिलसिला चलता ही रहना है, चलता ही रहना है। किद्दां खत्म हुंदा है, जिवें ही कोई कर्म का फल उभर के आया, हुंदे हुंदे स्वयंमुखी हुंदे हुंदे अपने अंदर की सच्चाई नूं देखदे होए सतमुखी हुंदे हुंदे एक गल बहुत चंगी तरह समझ आण लगेगी कि जद जद असी मन च विकार पैदा करते हाँ ਮਾਂ ਨੇ ਜਦ ਕਰਮ ਦਾ ਬੀਜ ਬੋਨੇ ਹਾਂ ਤਦ ਵੀ ਸਰੀਰ ਵਿੱਚ ਸੰਵੇਦਨਾ ਪੈਦਾ ਕਰਦੇ ਹੋਏ ਬੋਨੇ ਹਾਂ, ਇਹਦੇ ਬਗੈਰ ਬੋ ਨਹੀਂ ਸਕਦੇ। ਗੁੱਸਾ ਕਰੀਏ ਕਿ ਡਰ ਪੈਦਾ ਕਰੀਏ ਕਿ ਵਾਸ਼ਨਾ ਪੈਦਾ ਕਰੀਏ ਕਿ ਈਰਸ਼ਾ ਪੈਦਾ ਕਰੀਏ, ਜੋ ਕਰੀਏ ਚਿੱਤ ਵਿੱਚ ਜਿਵੇਂ ਹੀ ਕੋਈ ਵਿਕਾਰ ਕੋਈ ਕਰਮ ਦਾ ਬੀਜ ਬੋਇਆ ਐਵੇਂ ਹੀ ਸਰੀਰ ਵਿੱਚ ਸੰਵੇਦਨਾ ਹੋਈ, ਠੀਕ ਇਸੇ ਤਰ੍ਹਾਂ ਜੋ ਉਹਦਾ ਫਲ ਆਉਣ ਵਾਲਾ ਹੈ ਅਤੇ ਜਦ ਵੀ ਫਲ ਆਏਗਾ ਸਰੀਰ 'ਤੇ ਇੱਕ ਸੰਵੇਦਨਾ ਲੈ ਕੇ ਆਏਗਾ, ਬਾਹਰ ਦੀ ਘਟਨਾ 'ਤੇ ਘਟੇਗੀ ਤਦ ਘਟੇਗੀ। ਪਹਿਲੇ ਸਰੀਰ 'ਚ ਇੱਕ ਸੰਵੇਦਨਾ ਆਉਣ ਲੱਗੀ, ਕੋਈ ਦੁਖਦ ਬੀਜ ਦਾ ਫਲ ਆਇਆ ਹੈ, ਸਾਰੇ ਸਰੀਰ ਵਿੱਚ ਦੁਖਦ ਸੰਵੇਦਨਾ ਆਏਗੀ ਔਰ ਉਹਦੇ ਬਾਅਦ ਬਾਹਰ ਕੋਈ ਐਸੀ ਘਟਨਾ ਘਟੇਗੀ ਜਿਹੜੀ ਸਾਨੂੰ ਬਹੁਤ ਦੁਖੀ ਬਣਾਏਗੀ। ਜਿਵੇਂ ਇਹ ਸੰਵੇਦਨਾ ਆਈ, ਸਮਝਦਾਰ ਸਾਧਕ ਹੈ ਤਿਵੇਂ ਹੀ ਉਹਨੂੰ ਦੇਖਣ ਲੱਗਾ ਅਨਿੱਤ ਹੈ, ਨਸ਼ਵਰ ਹੈ, ਭੰਗੁਰ ਹੈ, ਉਹਦਾ ਵਾਧਾ ਰੁਕ ਗਿਆ, ਵਧਾਣ ਰੁਕ ਗਿਆ, ਨਾਸ਼ ਹੋ ਗਿਆ, ਗੱਲ ਸਮਾਪਤ ਹੋ ਗਈ। ਇਹ ਗਹਿਰਾਈ ਨਾਲ ਅੰਤਰਮੁਖੀ ਹੋ ਕੇ ਜਿੱਥੇ ਸੰਵੇਦਨਾ ਜਾਗੀ ਉੱਥੇ ਉਹਨੂੰ ਦੇਖ ਲਿਆ, ਸਮਤਾ 'ਚ ਰਹਿ ਗਏ। ਜਿੱਥੇ ਸੰਵੇਦਨਾ ਜਾਗੀ ਉਹਨੂੰ ਜਾਣ ਲਿਆ, ਸਮਤਾ 'ਚ ਰਹਿ ਗਏ। ਬਹੁਤ ਵੱਡਾ ਰਸਤਾ ਮਿਲ ਗਿਆ, ਦੁੱਖਾਂ ਤੋਂ ਮੁਕਤ ਹੋਣ ਦਾ ਬਹੁਤ ਵੱਡਾ ਰਸਤਾ ਮਿਲ ਗਿਆ। ਬੁੱਧ ਦੀ ਇਹ ਵਾਈ ਬੋਧੀ ਸੀ। ਕੋਈ ਆਦਮੀ ਸਮਿਅਕ ਸੰਬੁੱਧ ਹੁੰਦਾ ਹੈ ਅਤੇ ਕਿਸ ਮਾਨੇ 'ਚ ਸਮਿਅਕ ਸੰਬੁੱਧ ਹੁੰਦਾ ਹੈ? ਸਰਵੱਗ ਹੋ ਜਾਂਦਾ ਹੈ, ਸਭ ਕੁਝ ਜਾਣਨ ਵਾਲਾ ਹੋ ਜਾਂਦਾ ਹੈ। ਸਰਵੱਗ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਚਾਂਦ 'ਤੇ ਕਿਹੋ ਜਿਹੇ ਪੱਥਰ ਨੇ, ਲਾਲ ਰੰਗ ਦੇ ਨੇ ਕਿ ਪੀਲੇ ਰੰਗ ਦੇ ਨੇ ਲੋਕਾਂ ਨੂੰ ਦੱਸਦਾ ਫਿਰੇ, ਸੂਰਜ ਦਾ ਕਿੰਨਾ ਤਾਪ ਹੈ ਲੋਕਾਂ ਨੂੰ ਦੱਸਦਾ ਫਿਰੇ, ਜਾਂ ਕਿੰਨੇ ਸਿਤਾਰੇ ਹੈ ਉਹਨਾਂ ਨੂੰ ਦੱਸਦਾ ਫਿਰੇ। ਨਿਕੰਮੀ ਗੱਲ, ਨਿਕੰਮੀ ਗੱਲ ਲਈ ਵਕਤ ਨਹੀਂ ਹੁੰਦਾ। ਕੁਦਰਤ ਦੇ ਉਹ ਕਾਨੂੰਨ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਆਪਣੇ ਦੁੱਖਾਂ ਦਾ ਵਾਧਾ ਕਰਦੇ ਜਾ ਰਹੇ ਹਾਂ, ਅਸੀਂ ਆਪਣੇ ਬੰਧਨ ਬਣਦੇ ਜਾ ਰਹੇ ਹਾਂ, ਅਸੀਂ ਆਪਣੀ ਬਿਮਾਰੀ ਨੂੰ ਵਧਾਏ ਜਾ ਰਹੇ ਹਾਂ, ਉਹਨੂੰ ਖੂਬ ਚੰਗੀ ਤਰ੍ਹਾਂ ਸਮਝ ਜਾਂਦਾ ਹੈ। ਔਰ ਕੁਦਰਤ ਦੇ ਉਹ ਕਾਨੂੰਨ ਜਿਹੜੇ ਸਾਨੂੰ ਬੰਧਨ ਖੋਲ੍ਹਣ 'ਚ ਮਦਦ ਕਰਦੇ ਨੇ, ਸਾਡੇ ਦੁੱਖਾਂ ਨੂੰ ਦੂਰ ਕਰਨ 'ਚ ਸਹਾਇਕ ਹੁੰਦੇ ਨੇ, ਰੋਗ ਨੂੰ ਦੂਰ ਕਰਨ 'ਚ ਸਹਾਇਕ ਹੁੰਦੇ ਨੇ, ਖੂਬ ਚੰਗੀ ਤਰ੍ਹਾਂ ਉਹਨੂੰ ਸਮਝ ਜਾਂਦਾ ਹੈ ਔਰ ਉਹਦੇ ਮੁਤਾਬਕ ਕੰਮ ਕਰਕੇ ਆਪਣੇ ਆਪ ਨੂੰ ਦੁੱਖਾਂ ਤੋਂ ਮੁਕਤ ਕਰਦਾ ਹੈ। ਔਰ ਫਿਰ ਲੋਕਾਂ ਨੂੰ ਉਹੀ ਵਿੱਦਿਆ ਵੰਡਦਾ ਹੈ ਤਾਂ ਕਿ ਲੋਕ ਦੁੱਖਾਂ ਤੋਂ ਬਾਹਰ ਨਿਕਲ ਆਉਣ। ਨਿਕੰਮੀ ਗੱਲਾਂ 'ਚ ਨਹੀਂ ਉਲਝਦਾ, ਕੰਮ ਦੀ ਗੱਲ। ਇਹ ਕੰਮ ਸਮਝ 'ਚ ਆ ਜਾਏ ਕਿ ਜਿਵੇਂ ਜਿਵੇਂ ਹੀ ਸੰਵੇਦਨਾ ਜਾਗੀ ਸਮਤਾ 'ਚ ਸਥਿਤ ਹੋ ਗਏ, ਸਮਤਾ 'ਚ ਰਹਿ ਗਏ। ਆਦਮੀ ਸਮਝਦਾ ਹੈ, ਜਦ ਤੱਕ ਇਹਨਾਂ ਗਹਿਰਾਈਆਂ 'ਚ ਨਹੀਂ ਜਾਏ ਤਦ ਤੱਕ ਸਮਝਦਾ ਹੈ ਕਿ ਮੇਰੇ ਮਨ ਵਿੱਚ ਜਿਹੜਾ ਰਾਗ ਜਾਗਦਾ ਹੈ, ਜਿਹੜਾ ਦੁਸ਼ ਜਾਗਦਾ ਹੈ, ਉਹ ਬਾਹਰ ਦੇ ਆਲੰਬਨਾ ਤੋਂ ਜਾਗਦਾ ਹੈ। ਬਾਹਰ ਦਾ ਕੋਈ ਸ਼ਬਦ, ਬਾਹਰ ਦਾ ਕੋਈ ਰੂਪ, ਬਾਹਰ ਦੀ ਕੋਈ ਗੰਧ, ਬਾਹਰ ਦਾ ਕੋਈ ਰਸ, ਬਾਹਰ ਦਾ ਕੋਈ ਸਪਰਸ਼, ਬਾਹਰ ਦਾ ਕੋਈ ਚਿੰਤਨ, ਇਹਨਾਂ ਦੀ ਵਜ੍ਹਾ ਨਾਲ ਮਨ 'ਚ ਰਾਗ ਜਾਗਦਾ ਹੈ, ਦੁਸ਼ ਜਾਗਦਾ ਹੈ। ਉੱਪਰ ਉੱਪਰ ਤੋਂ ਗੱਲ ਸਹੀ ਲੱਗਦੀ ਹੈ, ਅੰਤਰ ਮਨ ਦੀ ਗਹਿਰਾਈਆਂ ਜਾਓ ਤਾਂ ਪਤਾ ਲੱਗਦਾ ਹੈ ਬਾਹਰ ਦਾ ਕੋਈ ਵਿਸ਼ਾ ਔਰ ਮਨ 'ਚ ਜਾਗਣ ਵਾਲਾ ਵਿਕਾਰ, ਇਹਨਾਂ ਦੋਨਾਂ ਦੇ ਵਿੱਚ ਇੱਕ ਕੜੀ ਵੇ। ਉਹ ਕੜੀ ਨੂੰ ਭੁੱਲੇ ਬੈਠੇ ਹਾਂ ਔਰ ਉਹ ਕੜੀ ਇਹ ਸੰਵੇਦਨਾ ਦੀ ਕੜੀ ਹੈ। ਜਿਵੇਂ ਹੀ ਬਾਹਰ ਦਾ ਕੋਈ ਆਲੰਬਨ, ਬਾਹਰ ਦਾ ਕੋਈ ਵਿਸ਼ਾ ਇਹਨਾਂ ਇੰਦਰੀਆਂ ਨਾਲ ਟਕਰਾਉਂਦਾ ਹੈ, ਕਿਸੇ ਵੀ ਇੰਦਰੀਆਂ ਨਾਲ ਟਕਰਾਉਂਦਾ ਹੈ, ਉਹ ਸ਼ਬਦ ਹੋਵੇ, ਰਸ ਹੋਵੇ, ਰੂਪ ਹੋਵੇ, ਗੰਧ ਹੋਵੇ, ਸਪਰਸ਼ ਹੋਵੇ, ਚਿੰਤਨ ਹੋਵੇ, ਜਿਵੇਂ ਹੀ ਟਕਰਾਉਂਦਾ ਹੈ ਸਰੀਰ ਵਿੱਚ ਇੱਕ ਸੰਵੇਦਨਾ ਹੁੰਦੀ ਹੈ, ਉਹਦਾ ਮੁਲਾਂਕਣ ਹੁੰਦਾ ਹੈ, ਮੁੱਲ ਪੈਣ ਲੱਗਦਾ ਹੈ ਔਰ ਤਦ ਪ੍ਰਤੀਕਿਰਿਆ ਸ਼ੁਰੂ ਹੁੰਦੀ ਹੈ, ਤਦ ਰਾਗ ਪੈਦਾ ਹੁੰਦਾ ਹੈ, ਤਦ ਦੁਸ਼ ਪੈਦਾ ਹੁੰਦਾ ਹੈ। ਸ਼ੁਰੂਆਤ ਉੱਥੋਂ ਹੁੰਦੀ ਹੈ ਜਿੱਥੇ ਸੰਵੇਦਨਾ ਹੁੰਦੀ ਹੈ। ਜਿਹਨੇ ਅਨਾਰੰਭੀ ਬਣਨਾ ਹੈ, ਜਿਹਨੇ ਆਰੰਭ ਨੂੰ ਤੋੜਨਾ ਹੈ, ਸ਼ੁਰੂਆਤ ਨਹੀਂ ਹੋਣ ਦੇਣੀ ਹੈ, ਜਿਹਨੇ ਸੰਧੀ ਨਸ਼ਟ ਕਰਨੀ ਹੈ, ਮੇਲ ਨੂੰ ਖਤਮ ਕਰਨਾ ਹੈ, ਉਹਨੂੰ ਉੱਥੇ ਜਾਗਰੂਕ ਰਹਿਣਾ ਹੋਏਗਾ ਜਿੱਥੇ ਸੰਵੇਦਨਾ ਜਾਗਦੀ ਹੈ। ਉੱਥੇ ਜਾਗਰੂਕ ਹੋ ਕੇ ਸਮਤਾ 'ਚ ਰਹਿ ਗਿਆ, ਸਾਰੇ ਵਿਕਾਰਾਂ ਤੋਂ ਮੁਕਤ ਹੋ ਜਾਏਗਾ, ਸਾਰੇ ਦੁੱਖਾਂ ਤੋਂ ਮੁਕਤ ਹੋ ਜਾਏਗਾ। ਵਰਨਾ ਇਹ ਵਧਾਉਣ ਦਾ ਕੰਮ ਚੱਲਦਾ ਹੀ ਰਹੇਗਾ, ਦੁੱਖ ਵੱਧਦੇ ਹੀ ਜਾਣਗੇ। ਆਪਣੇ ਇੱਥੇ ਕਹਾਣੀ ਚੱਲਦੀ ਹੈ, ਜਿਸ ਤਰ੍ਹਾਂ ਕੱਲ੍ਹ ਕਿਹਾ, ਇੱਕ ਜ਼ਮਾਨਾ ਭਾਰਤ ਵਿੱਚ ਇਹੋ ਜਿਹਾ ਆਇਆ ਕਿ ਦੇਸ਼ ਦੇ ਸਾਹਿਤ ਲਿਖਣ ਵਾਲਿਆਂ ਨੇ ਇਹੋ ਜਿਹੀ ਕਥਾ ਕਹਾਣੀਆਂ ਲਿਖੀਆਂ ਜੋ ਰੂਪਕ ਦੀ ਭਾਸ਼ਾ ਵਿੱਚ, ਪ੍ਰਤੀਕਾਂ ਦੀ ਭਾਸ਼ਾ ਵਿੱਚ, ਇਸ਼ਾਰਿਆਂ ਦੀ ਭਾਸ਼ਾ ਵਿੱਚ, ਤਾਂ ਐਸੇ ਗੱਲ ਨੂੰ ਸਮਝਾਉਣ ਲਈ ਕਹਾਣੀ ਲਿਖੀ ਗਈ। ਦੇਖਿਆ ਹੋਣਾ ਉਸ ਮਾਈ ਦੀ ਤਸਵੀਰ ਨੂੰ, ਦੇਵੀ ਦੀ ਤਸਵੀਰ, ਜਿਹਨੂੰ ਕਾਲੀ ਕਹਿੰਦੇ ਨੇ, ਚੰਡੀ ਕਹਿੰਦੇ ਨੇ, ਕਿੰਨੀ ਡਰਾਵਣੀ ਤਸਵੀਰ ਹੈ, ਕਿੰਨੀ ਡਰਾਵਣੀ ਮੂਰਤੀ ਹੈ, ਇਹ ਬੜੀ ਬੜੀ ਡਰਾਵਣੀਆਂ ਅੱਖਾਂ। ਔਰ ਦੇਖਿਆ ਹੋਣਾ ਉਸ ਤਸਵੀਰ ਵਿੱਚ ਧਰਤੀ 'ਤੇ ਉਹਦਾ ਪਤੀ ਸ਼ਿਵ, ਧਰਤੀ 'ਤੇ ਉਹਦਾ ਪਤੀ ਸ਼ਿਵ ਪਿਆ ਹੈ ਔਰ ਉਹਨੇ ਆਪਣਾ ਸੱਜਾ ਪੈਰ ਪਤੀ ਦੇ ਸਰੀਰ 'ਤੇ ਰੱਖਿਆ ਹੋਇਆ ਹੈ। ਹੋਸ਼ ਆਇਆ ਮਾਈ ਨੂੰ, ਕਹਾਣੀ ਹੈ, ਪ੍ਰਤੀਕਾਂ ਦੀ ਭਾਸ਼ਾ ਚੱਲਦੀ ਹੈ। ਹੋਸ਼ ਆਇਆ ਮਾਈ ਨੂੰ, ਓਏ ਮੈਂ ਕੀ ਕਰ ਦਿੱਤਾ, ਆਪਣੇ ਸ਼ਿਵ ਨੂੰ ਕੁਚਲ ਦਿੱਤਾ, ਆਪਣੇ ਮੰਗਲ ਨੂੰ ਕੁਚਲ ਦਿੱਤਾ। ਹਰ ਆਦਮੀ ਆਪਣੇ ਮੰਗਲ ਨੂੰ ਕੁਚਲਦਾ ਹੈ ਤਦ ਉਹਦੀਆਂ ਅੱਖਾਂ ਡਰਾਵਣੀਆਂ ਹੋ ਜਾਂਦੀਆਂ ਹੈ, ਗੁੱਸੇ ਨਾਲ ਭਰ ਜਾਂਦੀਆਂ, ਲਾਲ ਹੋ ਜਾਂਦੀਆਂ। ਇਸ ਵਾਸਤੇ ਚੰਡੀ ਨਾਂ ਦਿੱਤਾ ਗਿਆ, ਇਸੇ ਲਈ ਕਾਲੀ ਨਾਂ ਦਿੱਤਾ ਗਿਆ। ਇੰਨਾ ਚੰਡ ਸੁਭਾਅ, ਇਹੋ ਜਿਹਾ ਚੰਡ ਸੁਭਾਅ ਕਿ ਮਨ ਕਾਲਾ ਹੀ ਕਾਲਾ, ਕਿਧਰੇ ਸਫੇਦੀ ਦਾ ਨਾਮੋ ਨਿਸ਼ਾਨ ਨਹੀਂ, ਉਜਲੇਪਨ ਦਾ ਨਾਮੋ ਨਿਸ਼ਾਨ ਨਹੀਂ, ਇੰਨੀ ਗੰਦਗੀ, ਅਤੇ ਆਪਣਾ ਮੰਗਲ ਹੀ ਕੁਚਲੇਗਾ ਇਹੋ ਜਿਹਾ ਬੰਦਾ। ਹੋਸ਼ ਆਇਆ ਕਿ ਮੈਂ ਇਹ ਕੀ ਕਰ ਦਿੱਤਾ, ਆਪਣਾ ਮੰਗਲ ਕੁਚਲ ਦਿੱਤਾ, ਅਤੇ ਸੋਚਦੀ ਹੈ ਇੰਝ ਕਿਉਂ ਹੋਇਆ। ਗੱਲ ਸਮਝ 'ਚ ਆਈ ਕਿਉਂ ਹੋਇਆ, ਇੰਨੀ ਵੱਡੀ ਰਾਕਸ਼ਸਾਂ ਦੀ ਸੈਨਾ, ਇਹਨਾਂ ਰਾਕਸ਼ਸਾਂ ਦੀ ਸੈਨਾ ਦੀ ਵਜ੍ਹਾ ਨਾਲ ਮੈਂ ਆਪਣਾ ਹੋਸ਼ ਖੋ ਬੈਠੀ ਔਰ ਇਹੋ ਜਿਹਾ ਕੰਮ ਮੈਂ ਕਰ ਦਿੱਤਾ ਜਿਹੜਾ ਨਹੀਂ ਕਰਨਾ ਚਾਹੀਦਾ ਸੀ। ਇਹਨਾਂ ਰਾਕਸ਼ਸਾਂ ਦੀ ਸੈਨਾ ਦੇ ਦੋ ਸੈਨਾਪਤੀ ਸ਼ੁੰਭ ਔਰ ਨਿਸ਼ੁੰਭ, ਕਹਾਣੀ ਹੈ, ਸੰਕੇਤਾਂ ਦੀ ਭਾਸ਼ਾ ਚੱਲਦੀ ਹੈ, ਪ੍ਰਤੀਕਾਂ ਦੀ ਭਾਸ਼ਾ ਚੱਲਦੀ ਹੈ। ਕੌਣ ਰਾਕਸ਼ਸ ਨੇ, ਕਿਹੜੇ ਰਾਕਸ਼ਸਾਂ ਦੀ ਸੈਨਾ ਹੈ, ਕੌਣ ਉਹਦੇ ਸੈਨਾਪਤੀ ਨੇ, ਔਰ ਉਹਨਾਂ ਰਾਕਸ਼ਸਾਂ ਦੇ ਦੋ ਸੈਨਾਪਤੀ ਰਾਗ ਔਰ ਦੁਏਸ਼, ਇਹ ਰਹਿਣ ਅਤੇ ਗਲਤ ਹੀ ਗਲਤ ਕੰਮ ਹੋਏਗਾ, ਆਪਣਾ ਮੰਗਲ ਹੀ ਕੁਚਲਣਗੇ, ਆਪਣਾ ਸ਼ਿਵ ਹੀ ਕੁਚਲਣਗੇ। ਮਾਈ ਦੀ ਗੱਲ ਸਮਝ 'ਚ ਆਈ ਕਿ ਇਹਨਾਂ ਦੁਸ਼ਮਣਾਂ ਨੂੰ ਖਤਮ ਕਰਨਾ ਚਾਹੀਦਾ ਹੈ, ਇਹਨਾਂ ਰਾਕਸ਼ਸਾਂ ਨੂੰ ਖਤਮ ਕਰਨਾ ਚਾਹੀਦਾ ਹੈ, ਅਤੇ ਕਹਾਣੀ ਚੱਲਦੀ ਹੈ ਪ੍ਰਤੀਕਾਂ ਦੀ ਭਾਸ਼ਾ 'ਚ। ਮਾਈ ਦੇ ਕਿੰਨੇ ਹੱਥ ਦਿਖਾਏ ਔਰ ਹਰ ਹੱਥ ਵਿੱਚ ਇੱਕ ਹਥਿਆਰ ਹੈ, ਭਾਲਾ ਹੈ, ਨੇਜਾ ਹੈ, ਤਲਵਾਰ ਹੈ, ਫਲਾਣਾ ਹੈ, ਫਲਾਣਾ ਹੈ, ਔਰ ਲੜਦੀ ਹੈ ਉਹਨਾਂ ਰਾਕਸ਼ਸਾਂ ਨਾਲ, ਵਾਰ ਕਰਦੀ ਹੈ ਉਹਨਾਂ 'ਤੇ। ਕਹਾਣੀ ਚੱਲਦੀ ਹੈ ਆਪਣੇ ਤਰੀਕੇ ਨਾਲ, ਜਿਸ ਰਾਕਸ਼ਸ 'ਤੇ ਵਾਰ ਕਰੇ ਔਰ ਵਾਰ ਕਰਨ ਦੀ ਵਜ੍ਹਾ ਨਾਲ ਉਹ ਰਾਕਸ਼ਸ ਦੇ ਸਰੀਰ ਤੋਂ ਖੂਨ ਨਿਕਲਦਾ ਹੈ, ਉਹ ਖੂਨ ਦਾ ਇੱਕ ਕਤਰਾ, ਇੱਕ ਬੂੰਦ ਧਰਤੀ 'ਤੇ ਡਿੱਗਦੀ ਹੈ ਅਤੇ ਡਿੱਗਦੇ ਹੀ ਨਵਾਂ ਰਾਕਸ਼ਸ ਖੜ੍ਹਾ ਹੋ ਜਾਂਦਾ ਹੈ। ਇੱਕ ਬੂੰਦ ਧਰਤੀ 'ਤੇ ਗਿਰਦੀ ਹੈ, ਨਵਾਂ ਰਾਕਸ਼ਸ ਖੜ੍ਹਾ ਹੋ ਜਾਂਦਾ ਹੈ। ਮਾਈ ਘਬਰਾਈ, ਇਹਨਾਂ ਰਾਕਸ਼ਸਾਂ ਤੋਂ ਕਿੱਦਾਂ ਛੁਟਕਾਰਾ ਹੋਏਗਾ, ਕਿਵੇਂ ਇਹਨਾਂ ਦਾ ਖਾਤਮਾ ਕਰਾਂ, ਜਿਹਨੂੰ ਮਾਰਦੀ ਹੈ ਉਹਦੇ 'ਚੋਂ ਖੂਨ ਨਿਕਲਦਾ ਹੈ, ਧਰਤੀ ਨੂੰ ਲੱਗਦਾ ਹੈ ਇੱਕ ਨਵਾਂ ਰਾਕਸ਼ਸ ਖੜ੍ਹਾ ਹੋ ਜਾਂਦਾ ਹੈ, ਖਤਮ ਕਿੱਦਾਂ ਕਰਾਂ। ਔਰ ਜਿਹੜਾ ਨਵਾਂ ਰਾਕਸ਼ਸ ਖੜ੍ਹਾ ਹੋਇਆ ਉਹਦੇ 'ਚ ਉਹ ਵਈ ਗੁਣ ਧਰਮ ਸੁਭਾਅ, ਉਹਦੇ 'ਤੇ ਵੀ ਵਾਰ ਕਰਦੀ ਹੈ, ਉਹਦੇ ਸਰੀਰ 'ਚੋਂ ਵੀ ਖੂਨ ਨਿਕਲਦਾ ਹੈ, ਇੱਕ ਬੂੰਦ ਧਰਤੀ 'ਤੇ ਗਿਰਦੀ ਹੈ, ਨਵਾਂ ਰਾਕਸ਼ਸ ਖੜ੍ਹਾ ਹੋ ਜਾਂਦਾ ਹੈ, ਖੂਨ ਬੀਜ ਹੋ ਗਿਆ, ਰਕਤ ਬੀਜ ਹੋ ਗਿਆ। ਮਾਈ ਘਬਰਾਈ, ਕਿਸ ਤਰ੍ਹਾਂ ਇਹਨਾਂ ਦਾ ਖਾਤਮਾ ਕਰਾਂ, ਖਾਤਮਾ ਤਾਂ ਕਰਨਾ ਹੀ ਹੈ। ਕਹਾਣੀ ਚੱਲਦੀ ਹੈ ਆਪਣੇ ਤਰੀਕੇ ਨਾਲ, ਪ੍ਰਤੀਕਾਂ ਦੀ ਭਾਸ਼ਾ 'ਚ। ਮਾਈ ਦੇ ਗੱਲ ਸਮਝ 'ਚ ਆਈ ਕਿ ਨਵਾਂ ਰਾਕਸ਼ਸ ਤਦ ਤੱਕ ਖੜ੍ਹਾ ਨਹੀਂ ਹੁੰਦਾ ਜਦ ਤੱਕ ਕਿ ਜਿਹੜੇ ਰਾਕਸ਼ਸ 'ਤੇ ਵਾਰ ਕੀਤਾ ਹੈ ਉਹਦੇ ਸਰੀਰ ਤੋਂ ਜਿਹੜਾ ਖੂਨ ਨਿਕਲ ਰਿਹਾ ਹੈ ਉਹਦੀ ਬੂੰਦ ਧਰਤੀ 'ਤੇ ਨਹੀਂ ਲੱਗ ਜਾਂਦੀ। ਧਰਤੀ 'ਤੇ ਲੱਗਦੀ ਹੈ ਤਦ ਇੱਕ ਨਵਾਂ ਰਾਕਸ਼ਸ ਖੜ੍ਹਾ ਹੁੰਦਾ ਹੈ। ਬਸ ਗੱਲ ਸਮਝ 'ਚ ਆਈ, ਕੁਦਰਤ ਦਾ ਕਾਨੂੰਨ ਸਮਝ 'ਚ ਆ ਗਿਆ, ਹੁਣ ਕਰਦੀ ਹੈ ਵਾਰ। ਔਰ ਜਿਵੇਂ ਹੀ ਖੂਨ ਨਿਕਲਣ ਲੱਗਾ ਉਹ ਮੂਰਤੀ 'ਚ, ਉਸ ਤਸਵੀਰ ਵਿੱਚ ਦੇਖਿਆ ਹੋਣਾ ਮਾਈ ਨੇ ਕਿੰਨੀ ਵੱਡੀ ਜੀਵ ਕੱਢ ਰੱਖੀ ਹੈ ਔਰ ਉਹਦੇ 'ਚ ਖੂਨ ਲੱਗਾ ਹੈ। ਮਾਰਿਆ ਕਿ ਖੂਨ ਆਉਣ ਲੱਗਾ ਕਿ ਚੱਟ ਗਈ, ਮਾਰਿਆ ਕਿਸੇ ਨੂੰ ਕਿ ਖੂਨ ਆਉਣ ਲੱਗਾ ਕਿ ਚੱਟ ਗਈ। ਖੂਨ ਨੂੰ ਜ਼ਮੀਨ 'ਤੇ ਗਿਰਨ ਨਹੀਂ ਦਿੰਦੀ। ਨਵਾਂ ਰਾਕਸ਼ਸ ਕਿੱਦਾਂ ਪੈਦਾ ਹੋਏਗਾ, ਆਪਣੇ ਆਪ ਸਭ ਨੂੰ ਖਤਮ ਕਰ ਦੇਗੀ, ਕਿੰਨਾ ਚੱਟੇਗੀ ਆਖਿਰ। ਕਹਾਣੀ ਕਹਾਣੀ ਹੈ, ਆਪਣੇ ਢੰਗ ਨਾਲ ਲਿਖੀ ਗਈ। ਹੱਥ ਵਿੱਚ ਇੱਕ ਖੱਪਰ ਦੇ ਦਿੱਤਾ, ਜ਼ਿਆਦਾ ਆਏ ਤਾਂ ਖੱਪਰ 'ਚ, ਖੱਪਰ ਇਹੋ ਜਿਹਾ ਦਿੱਤਾ ਜਿਹੜਾ ਕਦੀ ਭਰੇ ਨਹੀਂ। ਸਮਝੋ ਗੱਲ ਨੂੰ, ਕੀ ਜੀਵ ਹੈ, ਕਿਹੜਾ ਖੱਪਰ ਹੈ, ਇਹ ਪ੍ਰਗਿਆ ਦੀ ਜੀਵ ਹੈ, ਇਹ ਪ੍ਰਗਿਆ ਦਾ ਖੱਪਰ, ਬੀਜ ਤਾਂ ਆਏਗਾ ਹੀ, ਹਰ ਫਲ ਦੇ ਨਾਲ ਬੀਜ ਆਉਣ ਵਾਲਾ ਹੈ, ਪਰ ਉਸ ਬੀਜ ਨੂੰ ਅਸੀਂ ਨਵੀਂ ਧਰਤੀ ਨਹੀਂ ਦਿੱਤੀ, ਨਵੀਂ ਉਪਜਾਊ ਧਰਤੀ ਨਹੀਂ ਦਿੱਤੀ, ਖਤਮ ਹੋ ਜਾਏਗਾ, ਕਿਸੇ ਚਟਾਨ 'ਤੇ ਸੁੱਟ ਦਿਓ ਬੀਜ ਨੂੰ, ਕੁਝ ਨਹੀਂ ਹੋਏਗਾ, ਉਹਦੇ 'ਚ ਉਹ ਕਿੱਥੋਂ ਨਵਾਂ ਫਲ ਆਏਗਾ। ਸਾਡਾ ਬਾਵਲਾਪਨ ਹੈ ਕਿ ਜਿਹੜਾ ਦੁੱਖ ਆਉਂਦਾ ਹੈ, ਅਸੀਂ ਆਪਣੇ ਕਰਮ ਬੀਜਾਂ ਦੀ ਵਜ੍ਹਾ ਨਾਲ ਫਲ ਲੈ ਕੇ ਜਿਹੜਾ ਦੁੱਖ ਆਉਂਦਾ ਹੈ ਉਹਦੇ ਨਾਲ ਜਿਹੜਾ ਬੀਜ ਆਉਂਦਾ ਹੈ ਉਹਨੂੰ ਨਵਾਂ ਨਵਾਂ ਵਧਾਵਾ ਦਿੱਤੇ ਜਾ ਰਹੇ, ਖੂਬ ਉਪਜਾਊ ਧਰਤੀ, ਖੂਬ ਖਾਦ ਉਹਨੂੰ ਦਿੰਦੇ ਹਾਂ, ਤੂੰ ਖੂਬ ਫਲ ਫੁੱਲ, ਇਹ ਦੁੱਖ ਤੂੰ ਖੂਬ ਫਲ ਫੁੱਲ, ਖੂਬ ਫਲ ਫੁੱਲ। ਕਿਹੋ ਜਿਹੇ ਬਾਵਲੇ ਪੰਚ ਉਲਝੇ ਹੋਏ ਹਾਂ, ਹੋਸ਼ ਹੀ ਨਹੀਂ, कर की रहे हैं, जिवें अपने अंदर एक पेट्रोल की टंकी लै के बैठे हैं, भरी है पेट्रोल की टंकी, बाहर तो कोई चिणगारी आती है। जिदा ही यह पेट्रोल की टंकी नू लगी कि इन्ना वड्डा धमाका होया, इन्ना वड्डा विस्फोट होया, हज़ारां नवीं चिणगारियां पैदा कर दित्तियां, बगैर समझे हुए कि एक भी जड़ी नवी चिणगारी पैदा करदा वा वो किन्नियां चिणगारियां मेरे वल लियाण वालियां हैं। हज़ारों नवीं चिणगारियां पैदा करदे हैं, एक नवी चिणगारी आती है, हज़ारां नवीं चिणगारियां पैदा कर दियां हैं। की चिणगारी आती है? साडे किसी अपने कर्म के बीज का फल चिणगारी की तरह सानू जलाण लई आंदा है, आंदा है, और असू उन्हूं नवा पेट्रोल दे के उदा वधावा करते हैं, उन्हूं वधाने हैं। यह विद्या पकड़ च आ जाए, कुदरत दे कानून नूं समझदे होए, यह साधना नूं समझ के काम करन लगे, तो जिवें यह पेट्रोल की टंकी का पेट्रोल कढ दिता, खाली हो गई, हुण आए चिणगारी, चिणगारी तो आएगी ही। जिन्हें जिन्हें कर्म किए हुए हैं उन्हां सब बीजां दे अगर बुरे कर्म हैं तो उन्हां बीजां दी चिणगारी आन वाली है, नतीजे दे तौर ते आए चिणगारी, ते टंकी ते खाली है साडी, आई चिणगारी अपने नाल जिन्ना जलावन लै के आई बस उन्ना ही जला के रह गई, उहदा वधाण नहीं हो पाया, और प्रग्या च मजबूत हुंदे हुंदे, प्रग्या च स्थित हुंदे हुंदे, स्थित प्रग्य हो जावांगे, चित्त एकदम निर्मल हो जाएगा, तो अनंत मैत्री नाल भर उठेगा, अनंत दया नाल भर उठेगा, अनंत मुदिता नाल भर उठेगा, अनंत समता नाल भर उठेगा। तो यही टंकी जड़ी पेट्रोल दी भरी हुई सी हुण ठंडे पानी नाल भर गई, आए कोई चिणगारी, जिवें ही इहनू लगदी है अपने नाल जिन्ना जलावन लियाई उन्ना ही जला सकेगी, आई कि बुझ गई, लगी कि बुझ गई, सारी साधना ऐसे लई है, ठीक तरह नाल समझ के कम करो। साधक यह गल नूं ते बड़ी आसानी नाल समझण लगता है कि यह साधना दे जरिए मैं कोई नवा संस्कार नहीं बनांदा, क्योंकि जिवें ही संवेदना हुंदी है मैं होश आ के समता च रह जाना वा, जिवें ही मेरे किसी पुराने कर्मा की उदीरणा हुंदी है उहदे नतीजे दे तौर ते संवेदना दे रूप च मैं उन्हूं नवा पेट्रोल नहीं देंदा, मैं उन्हूं नवा जलावन नहीं देंदा, मैं उन्हूं नई धरती बदन लई नहीं देंदा। ऐनी गल तो समझ आती है, ऐनी गल भी समझ आ जाए तो बहुत बड़ी गल है, जीवन च उतरनी चाहिए है, नहीं तो बुद्धि के स्तर से तो यह सारी गल समझ आ जाए, व्यवहार के स्तर से ना उतरे। कोई आदमी आया सानू जलाण लई, अग लै के आया सानू जलाण वास्ते, पेट्रोल की बाल्टी भर के सुट दें उहदे उत्तर, तू भी जल मैं भी जलना, दोनों जलीए। यह गल समझ आ के व्यवहार च उतरन लगे, तो आया कोई अग लै के सानू जलाण लई, ठंडे पानी की बाल्टी उहदे ते सुट्टांगे, तू भी ठंडा मैं भी ठंडा, दोनों ठंडे रहिए। बुद्धि दे स्तर ते ते यह गल खूब समझ आ जाए, व्यवहार दे स्तर ते भी आनी जरूरी है। बुद्धि दे स्तर ते खूब फैसला करदा है कि जद जद किधरे भी अग लगेगी झट अपनी दमकल नूं तैयार रखांगा, अपने पानी दे नल नूं तैयार रखांगा, झट बुझा देंगा। पर जद सचमुच अग लगी तो सब कुछ भुल जाता है, जिवें अग लगी पेट्रोल का पंप खोलता है, खूब बधांदा है, खूब बधांदा है, जलता है, दोनों नूं जलांदा है, और जद अग बुझ गई तो रोंदा है, पछतावा करता है, ए देवी जी दे कोल, ओ देवता जी दे कोल, ए अल्लाह मियां दे कोल, ओ मंदिर दे कोल, ओ मस्जिद कोल जा के रोंदा है, मैं बड़ी भुल कीती, बड़ी नादानी कीती, मैनू माफ़ कर देना। कौन माफ़ करता है, कौन माफ़ करन वाला है? क्योंकि फिर दूजी बार एह जी गल हुंदी है, फिर उन्नी अग पैदा करता है, खूब पेट्रोल का पंप इस्तेमाल करता है, अपना दुख वधाया जा रहा है, वधाया जा रहा है। किस तरह होश जागे कि दुख वधे ही नहीं, जिवें ही संवेदना जागी उवें ही रोक लगाई, जिवें ही संवेदना जागी उन्हूं जाण के समता विच रह गए, क्योंकि संवेदना जागण दे बाद ही प्रतिक्रिया करदे हाँ। संवेदना जागी कि राग पैदा करांगे, द्वेष पैदा करांगे, फिर वाधा शुरू किया, वो अग नूं असी फिर पेट्रोल दे दिता, अगे वधनी शुरू हो गई, इत्थे असी रोक लगाई तो कल्याण की गल हो गई। ऐनी गल समझ लवे साधक तो एक सवाल होर उठता वो मन च, बार बार सवाल करते हैं साधक कि यह जो असी रोक लगाने हाँ संवर करते हाँ ए नाल असी नवा संस्कार नहीं बनाया अपने लिए नवा दुख नहीं बधाया ऐनी गल तो समझ आई पर पुरानी साड़ी किस तरह खत्म हो जाएगी पुराने साढ़े कर्मों का जोड़ा जखीरा है वह किदा खत्म हो जाएगा इनू समझ जरा वक्त लगता है रहा जरा होर अगे वधांगे अनुभूतियां नाल समझांगे किस तरह पुराने दूर होए जा रहे हैं किस तरह दूर होए जा रहे हैं जिमें ही नए ते रोक लगाई नवा संस्कार बनाना बंद किया पुराने दी अपने आप उदीरना होन लगी निर्जरा होन लगी उदीरना होन लगी निर्जरा होन लगी फिर भी समझो बुद्धि दे स्तर ते ही समझो व्यवहार दे स्तर ते समझो जरा होर गहराई चलोगे तां यह सारी जीवन धारा किस तरह अगे चलती है समझाया जीवन धारा है कि शरीर की धारा चित्त की धारा है शरीर और चित्त की मिली जुली धारा यही जीवन धारा अगे बढ़ती है किस तरह अगे बढ़ती है इनू खुराक चाहिए है शरीर की धारा खुराक चाहिए है चित्त की धारा खुराक चाहिए है उस खुराक के बल से अगे बढ़ती है शरीर की धारा की खुराक देने हाँ जड़ा रोज़ भोजन करते हाँ उस ताकत से शरीर की धारा अगे चलती है दिन च तीन वार करो दो वार करो एक बार करो पर भोजन करो तो शरीर की धारा अगे चलती है एक दिन भोजन नहीं किया किसी ने भोजन नहीं किया खाना नहीं दिता तो यह शरीर धारा बंद नहीं हो गई हाली भी चल रही है दूजे दिन भी खुराक नहीं दिती फिर भी चल रही है महीने पर नहीं दिती ता भी चल रही है दो महीने नहीं दिती चल रही है तीन महीने नहीं दिती आखिर कद तक नहीं दोगे नहीं दोगे एक वेला तो आएगा कि शरीर की धारा समाप्त हो जाएगी नष्ट हो जाएगी मृत्यु आ जाएगी तो इन्ने दिन किस तरह चली जब असी खुराक देनी बंद की तो इन्ने दिन है किस तरह चली जड़ा पहले आहार दिता होया सी उहदा जड़ा संग्रह शरीर विच हैगा सी ए जगह जगह जिहड़ी चर्बी इकट्ठी कर रखी सी इहनू खाण लगी ऐसे सारे ऐ शरीर धारा चलन लगी जो कुछ उन्होंने अंदर मिलया पुराना संग्रह पुराना कठ उसे दे बल ते चलन लगी वो भी खत्म हो गया तो समाप्त हो गई धारा ठीक इस तरह चित्त की धारा उन्होंने भी आहार मिलता है खुराक मिलती है शरीर की धारा तो दिन च एक बार दे दो या दो बार दे दो बहुत है चित्त की धारा हर घड़ी आहार चाहिए है हर घड़ी अगर आहार देंदे हाँ तो अगले खण का चित्त पैदा हुंदा है आहार देने हाँ तो अगले पल का चित्त पैदा हुंदा है संखार पच्चया विज्ञानम संखार पच्चया विज्ञानम संस्कार पाया कि चित्त पैदा होया संस्कार पाया कि अगला चित्त पैदा होया इस तरह यह धारा चलती है अपनी अनुभूतियां नाल जाणोगे किसी गल नूं लै के मन विच गुस्सा आया गुस्सा करदे ही ए पल गुस्सा आया अनुभव नाल देखोगे कि जिवें ही मैं गुस्से दा बीज पाया कि शरीर विच एक बड़ी जलन बेचैनी दी संवेदना हुई मैनूं होश नहीं कि की संवेदना हुई पर संवेदना तो हुई वो संवेदना नहीं चंगी लगी तो अगले पल फिर गुस्सा आया क्योंकि वो संवेदना नहीं चंगी लगी फिर गुस्सा आया फिर संवेदना ऐसे तरह की आई बेचैनी बनाने वाली फिर गुस्सा आया इंज संवेदना तो गुस्सा गुस्से तो संवेदना तो गुस्सा गुस्से तो संवेदना क्षण प्रति क्षण गुस्सा 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 घंटों तक गुस्सा चलता है तो यह चित्त की धारा यह गुस्से के आहार से चलती रही घंटियां चलती रही यह गल खत्म हुई तो कोई होर खुराक देन लगे हुण डर दा देन लगे किन्नी देर डर दी खुराक दित्ते जा रहे हैं वासना दी खुराक देन लगे किन्नी देर वासना दी दित्ते जा रहे हैं ईर्ष्या दी देन लगे किन्नी देर ईर्ष्या दी दित्ते जा रहे हैं कोई ना कोई खुराक इहनू देंदे ही रहने हाँ देंदे ही रहने हाँ जिस करके धारा चलदी जाए हुण इस विपशना दी विद्या करके अंतरमुखी हो के असी आहार देना बंद किया कोई संवेदना जागी असी खुराक नहीं दिती तो अगला चित्त किवें आएगा ਅਗਲੇ ਪਲ ਦਾ ਚਿੱਤ ਕਿਵੇਂ ਪੈਦਾ ਹੋਏਗਾ? ਕੁਦਰਤ ਦਾ ਕਾਨੂੰਨ ਹੈ, ਖੁਰਾਕ ਦਿਆਂਗੇ ਤਾਂ ਹੀ ਪੈਦਾ ਹੋਏਗਾ, ਤਾਂ ਕੀ ਹੋਏਗਾ? ਠੀਕ ਉਹੀ ਗੱਲ ਜਿਹੜੀ ਸਰੀਰ ਦੀ ਧਾਰਾ 'ਤੇ ਲਾਗੂ ਹੁੰਦੀ ਹੈ, ਉਹ ਹੋਈ ਚਿੱਤ ਦੀ ਧਾਰਾ 'ਤੇ। ਅਸੀਂ ਨਵੀਂ ਖੁਰਾਕ ਨਹੀਂ ਦਿੱਤੀ, ਅਤੇ ਪੁਰਾਣਾ ਜਿੰਨਾ ਭੰਡਾਰ ਉਹਦੇ 'ਚ ਹੈਗਾ ਹੈ, ਹੁਣ ਉਹ ਸਾਹਮਣੇ ਆਏਗਾ। ਪਹਿਲੇ ਜਿੰਨੇ ਸੰਸਕਾਰ ਦੇ ਬੀਜ ਅਸੀਂ ਪਾਏ ਹੋਏ ਨੇ, ਉਹਨਾਂ ਦਾ ਫਲ ਪਤਾ ਨਹੀਂ ਕਦ ਆਉਂਦਾ। ਹੁਣ ਚੂੰਕਿ ਅਸੀਂ ਕੋਈ ਆਹਾਰ ਨਹੀਂ ਦਿੱਤਾ, ਖੁਰਾਕ ਨਹੀਂ ਦਿੱਤੀ, ਅਤੇ ਪੁਰਾਣੇ ਬੀਜਾਂ ਵਿੱਚੋਂ ਕਿਸੇ ਬੀਜ ਦਾ ਫਲ ਝੱਟ ਸਿਰ ਚੱਕ ਕੇ ਆਏਗਾ, ਕਿਉਂਕਿ ਇਹ ਚਿੱਤ ਧਾਰਾ ਨੂੰ ਅੱਗੇ ਚੱਲਣਾ ਹੈ। ਜਦ ਤੱਕ ਉਹਦੇ ਕੋਲ ਪੁਰਾਣਾ ਜ਼ਖੀਰਾ ਪਿਆ ਹੈ, ਕੋਈ ਨਾ ਕੋਈ ਫਲ ਆਏਗਾ ਹੀ। ਆਇਆ ਫਲ ਕਿ ਸਰੀਰ 'ਤੇ ਸੰਵੇਦਨਾ ਹੋਈ, ਹੋਈ ਸੰਵੇਦਨਾ, ਫਿਰ ਅਸੀਂ ਉਸੇ ਤਰ੍ਹਾਂ ਮੁਸਕਰਾ ਕੇ ਰਹਿ ਗਏ, ਨਹੀਂ ਕਰਦੇ ਅਸੀਂ ਪ੍ਰਤੀਕਿਰਿਆ, ਅਤੇ ਉਹ ਨਿਕੰਮੀ ਹੋ ਗਈ, ਉਹਦਾ ਬਲ ਖਤਮ ਹੋ ਗਿਆ, ਖੀਣ ਹੋ ਗਿਆ, ਕੁਛ ਕੰਮ ਨਹੀਂ ਆਇਆ। ਫਿਰ ਇੰਨੇ 'ਚ ਦੂਜਾ ਕੋਈ ਬੀਜ ਆਪਣਾ ਫਲ ਦੇਗਾ, ਫਿਰ ਸੰਵੇਦਨਾ ਜਾਗੇਗੀ, ਫਿਰ ਅਸੀਂ ਤਾਂ ਉਸੇ ਤਰ੍ਹਾਂ ਸਮਤਾ 'ਚ ਰਹਿ ਗਏ। ਇੰਝ ਪਲ ਪ੍ਰਤੀ ਪਲ ਜਿੰਨੇ ਲੰਬੇ ਅਰਸੇ ਤੱਕ ਅਸੀਂ ਸਮਤਾ 'ਚ ਰਹਿੰਦੇ ਹਾਂ, ਪੁਰਾਣੇ ਉਭਰ ਉਭਰ ਕੇ ਆਉਣਗੇ, ਉਹਨਾਂ ਨੂੰ ਬਲ ਨਹੀਂ ਮਿਲੇਗਾ, ਖੀਣ ਹੁੰਦੇ ਜਾਣਗੇ, ਉਭਰ ਕੇ ਆਉਣਗੇ, ਖਤਮ ਹੁੰਦੇ ਚਲੇ ਜਾਣਗੇ, ਇਸ ਤਰ੍ਹਾਂ ਦੂਰ ਹੁੰਦਾ ਚਲਾ ਜਾਏਗਾ। ਅਨੁਭੂਤੀਆਂ ਦੇ ਜ਼ਰੀਏ ਸਮਝਾਂਗੇ, ਧਰਮ 'ਤੇ ਅਨੁਭੂਤੀਆਂ ਦੇ ਜ਼ਰੀਏ ਸਮਝਿਆ ਜਾਂਦਾ ਹੈ। ਕਿਸੇ ਦੇ ਕਹਿਣ ਨਾਲ ਮੰਨ ਲਿਆ ਤਾਂ ਸਿਰਫ ਮੰਨ ਕੇ ਰਹਿ ਜਾਓਗੇ, ਕਿਸੇ ਪੋਥੀ 'ਚ ਪੜ੍ਹ ਕੇ ਮੰਨ ਲਿਆ ਤਾਂ ਸਿਰਫ ਮੰਨ ਕੇ ਰਹਿ ਜਾਓਗੇ, ਭਾਸ਼ਣ ਸੁਣ ਕੇ ਮੰਨ ਲਿਆ ਤਾਂ ਮੰਨ ਕੇ ਰਹਿ ਜਾਓਗੇ। ਜਦ ਜਾਣਨ ਲੱਗੋਗੇ ਤਦ ਕੰਮ ਜ਼ਿਆਦਾ ਚੰਗਾ ਹੋਏਗਾ, ਔਰ ਜਾਣੋਗੇ ਹੀ, ਖੂਬ ਜਾਣੋਗੇ। ਜਿੱਦਾਂ ਜਿੱਦਾਂ ਇਹ ਰਸਤੇ 'ਤੇ ਵਧੋਗੇ, ਆਪਣੇ ਆਪਣੇ ਢੰਗ ਨਾਲ ਆਦਮੀ ਜਾਣਦਾ ਹੈ, ਅਨੁਭੂਤੀਆਂ 'ਤੇ ਉਤਰਦਾ ਹੈ ਤਾਂ ਖੂਬ ਜਾਣਦਾ ਹੈ। ਇੱਕ ਘਟਨਾ ਸਾਡੇ ਗੁਰੂਦੇਵ ਦੇ ਜੀਵਨ ਦੀ ਘਟਨਾ, ਕੋਈ ਇੱਕ ਦੋਸਤ ਅਮਰੀਕਾ ਤੋਂ ਆਇਆ ਔਰ ਸਾਡੇ ਕਹਿਣ ਨਾਲ ਆਸ਼ਰਮ 'ਚ ਸ਼ਿਵਰ 'ਚ ਬੈਠ ਗਿਆ। ਬਹੁਤ ਫਾਇਦਾ ਹੋਇਆ ਉਹਨੂੰ, ਬਹੁਤ ਜਗ੍ਹਾ ਭਟਕਿਆ ਹੋਇਆ ਸੀ, ਕਈ ਤਰ੍ਹਾਂ ਦੀ ਸਾਧਨਾ ਕੀਤੀਆਂ ਸੀ ਉਹਨੇ, ਨਹੀਂ ਕੁਝ ਪੱਲੇ ਪਿਆ, ਸੰਤੋਸ਼ ਨਹੀਂ ਹੋਇਆ। ਔਰ ਇਹ ਜਦ ਕੀਤਾ ਤਾਂ ਜਿਵੇਂ ਇੰਨਾ ਵੱਡਾ ਕੋਈ ਰਤਨ ਮਿਲ ਗਿਆ ਉਹਨੂੰ, ਬਹੁਤ ਖੁਸ਼ ਹੋਇਆ। ਉੱਥੇ ਜਾ ਕੇ ਆਪਣੇ ਦੋਸਤਾਂ ਨੂੰ ਕਹਿਣ ਲੱਗਾ, ਅਤੇ ਇੱਕ ਉੱਥੇ ਦਾ ਬੜਾ ਵਿਗਿਆਨੀ, ਉਹਨੇ ਵੀ ਸਾਰੀ ਗੱਲਾਂ ਸੁਣੀਆਂ ਕਿ ਕਿਹੋ ਜਿਹੀ ਵਿੱਦਿਆ ਹੈ ਜਿਹਦੇ ਨਾਲ ਅੰਤਰਮੁਖੀ ਹੋ ਕੇ ਆਦਮੀ ਆਪਣੇ ਵਿਕਾਰਾਂ ਤੋਂ ਛੁਟਕਾਰਾ ਪਾ ਲੈਂਦਾ ਹੈ, ਦੁੱਖਾਂ ਤੋਂ ਛੁਟਕਾਰਾ ਪਾ ਲੈਂਦਾ ਹੈ, ਚਿੱਤ ਨਿਰਮਲ ਹੋ ਜਾਂਦਾ ਹੈ। ਤਾਂ ਉਹਨੂੰ ਅਜਮਾ ਕੇ ਦੇਖਣਾ ਚਾਹੀਦਾ ਹੈ ਕਿਹੋ ਜਿਹੀ ਗੱਲ ਹੈ। ਅਤੇ ਆਇਆ, ਆ ਕੇ ਕੁਛ ਦੇਰ 'ਤੇ ਗੁਰੂ ਜੀ ਦੇ ਨਾਲ ਬਹਿਸ ਕਰਦਾ ਰਿਹਾ, ਕੀ ਸਿਖਾਉਂਦੇ ਹੋ, ਇਹਦੇ ਨਾਲ ਕਿਸ ਤਰ੍ਹਾਂ ਹੁੰਦਾ ਹੈ, ਕਿੱਦਾਂ ਚਿੱਤ ਨਿਰਮਲ ਹੋ ਜਾਏਗਾ। ਉਹਨਾਂ ਨੇ ਕਿਹਾ, ਭਾਈ ਇਹ ਤਾਂ ਕਰਤ ਵਿੱਦਿਆ ਹੈ, ਕਰੋਗੇ ਤਾਂ ਕੁਛ ਉਹਦਾ ਨਤੀਜਾ ਮਿਲੇਗਾ, ਕੋਈ ਗੱਲਾਂ ਨਾਲ ਕੀ ਮਿਲਣ ਵਾਲਾ ਹੈ। ਮੈਂ ਕਰਨ ਲਈ ਆਇਆ ਹਾਂ, ਪਰ ਪਹਿਲੇ ਸਮਝ ਲਵਾਂ। ਅਤੇ ਸਮਝਾਇਆ ਔਰ ਫਿਰ ਕੰਮ ਕਰਾਉਣਾ ਸ਼ੁਰੂ ਕੀਤਾ। ਬਸ ਸਾਰੀ ਗੱਲਬਾਤ ਤੋਂ ਉਹਦੇ ਇੱਕੋ ਹੀ ਗੱਲ ਸਮਝ ਆਈ ਕਿ ਇਹ ਆਦਮੀ ਬੜਾ ਰਿਸਰਚ ਸਕਾਲਰ ਸੀ ਉੱਥੋਂ ਦਾ, ਅਮਰੀਕਾ ਦਾ, ਖੋਜ ਕਰਨ ਵਾਲਾ, ਅਨੁਸੰਧਾਨ ਕਰਨ ਵਾਲਾ। ਅਤੇ ਕਰਦਾ ਹੈ ਸਾਨੂੰ ਇਹ ਗੱਲ ਦਾ ਵੀ ਅਨੁਸੰਧਾਨ ਕਰਨਾ ਹੈ ਕਿ ਇਹ ਚਿੱਤ ਨਿਰਮਲ ਕਿੱਦਾਂ ਹੋ ਜਾਂਦਾ ਹੈ, ਉਹਦੇ ਵਿਕਾਰ ਕਿਵੇਂ ਨਿਕਲ ਜਾਂਦੇ ਹੈ। ਤਾਂ ਦੇਖਿਆ ਉਹਨਾਂ ਨੇ ਲਾਇਕ ਬੰਦਾ ਹੈ ਅਤੇ ਕਿਹਾ, ਤੁਹਾਨੂੰ ਇੱਕ ਮਹੀਨੇ ਦਾ ਸ਼ਿਵਰ ਲੈਣਾ ਪਏਗਾ। ਅਤੇ ਰਾਜੀ ਹੋ ਗਏ, 21 ਮਹੀਨੇ ਦਾ ਸ਼ਿਵਰ ਲਵਾਂਗਾ, ਇੰਨੀ ਦੂਰ ਤੋਂ ਆਇਆ ਹਾਂ, 10 ਦਿਨ ਦਾ ਕਿਉਂ, 1 ਮਹੀਨੇ ਦਾ ਸ਼ਿਵਰ ਲਵਾਂਗਾ। ਕੰਮ ਸ਼ੁਰੂ ਕਰਾਇਆ, 10 ਦਿਨ ਆਉਣਾ ਪਾਉਣ, ਔਰ ਇਹਦੇ ਬਾਅਦ ਵਿਪਸ਼ਨਾ ਦਿੱਤੀ ਗਈ। ਔਰ ਜਦ ਵਿਪਸ਼ਨਾ ਦਿੱਤੀ ਗਈ ਤਾਂ ਇੰਨੀ ਪ੍ਰਤੀਕਿਰਿਆ ਹੋਈ ਇਹ ਬੰਦੇ 'ਚ, ਇੰਨੀ ਪ੍ਰਤੀਕਿਰਿਆ ਹੋਈ, ਧਿਆਨ ਕਰਨ ਬੈਠੇ ਤਾਂ ਕਦੀ 6 ਇੰਚ 12-12 ਇੰਚ ਉਛਲ ਜਾਏ, ਅਤੇ ਇਹਦੇ 'ਤੇ ਕੋਈ ਪ੍ਰੇਤ ਜੜ ਗਿਆ, ਕੀ ਹੋਇਆ। ਇੱਕ ਵਾਰ ਸਾਨੂੰ ਕਿਹਾ ਗਿਆ, ਦੇਖੋ ਜਾ ਕੇ ਕੀ ਕਰ ਰਿਹਾ ਹੈ। ਅਤੇ ਜਿਹੜੇ ਸ਼ੂਨਿਆਗਾਰ 'ਚ ਉਹ ਧਿਆਨ ਕਰਦਾ ਸੀ, ਉਹਦੇ ਅੰਦਰ ਝਾਤੀ ਮਾਰ ਕੇ ਦੇਖਿਆ ਅਤੇ ਆਪਣੇ ਮੋਢੇ ਦੇ ਬਲ 'ਤੇ ਖੜ੍ਹਾ ਹੈ, ਪੈਰ ਉੱਪਰ ਹੈ, ਹਿੱਲ ਰਿਹਾ ਹੈ ਜ਼ੋਰਾਂ ਨਾਲ, ਜਿਵੇਂ ਕੋਈ ਪ੍ਰੇਤ ਚੜ੍ਹ ਗਿਆ ਇਹਦੇ 'ਤੇ। ਕੀ ਮੁਸੀਬਤ ਹੈ? ਫਿਰ ਗੱਲ ਸਮਝ ਆਈ, ਇਹ ਬੰਦਾ ਸਪੇਸ ਕਰਾਫਟ ਇੰਡਸਟਰੀ ਦਾ ਬਹੁਤ ਵੱਡਾ ਵਿਗਿਆਨੀ ਹੈ, ਔਰ ਜਿਹੜੇ ਇੰਟਰਕੋਂਟੀਨੈਂਟਲ ਬੈਲਿਸਟਿਕ ਮਿਸਾਈਲ ਬਣਦੇ ਨੇ, ਜਿਨ੍ਹਾਂ 'ਤੇ ਪਰਮਾਣੂ ਅਸਤਰ ਲਗਾ ਕੇ, ਪ੍ਰਕਸ਼ੇਪ ਅਸਤਰ ਲਗਾ ਕੇ, ਪਤਾ ਨਹੀਂ ਕਿੰਨੇ ਲੋਕਾਂ ਨੂੰ ਇਹ ਨਰਕ ਦੀ ਅਗਨੀ 'ਚ ਜਲਣਾ ਪਏਗਾ, ਇਹੋ ਜਿਹੇ ਹਥਿਆਰਾਂ ਨੂੰ ਉਹ ਆਦਮੀ ਬਣਾਉਣ ਵਾਲਾ, ਅਤੇ ਕਿਸ ਤਰ੍ਹਾਂ ਦੇ ਬੀਜ ਉਹਦੇ 'ਚ ਹੋਣਗੇ ਜਿਹੜੇ ਲੋਕਾਂ ਨੂੰ ਨਾਰਕੀ ਰਕਤ ਵਿੱਚ ਤਕਲੀਫਾਂ ਦੇ ਕੇ ਮਾਰਨ ਦਾ ਹੀ ਨਿਰਮਾਣ ਕਰਦਾ ਹੈ, ਉਹ ਜੇ ਸੰਸਕਾਰ ਬਣਾਉਂਦਾ ਹੈ, ਅਤੇ ਇਸੇ ਤਰ੍ਹਾਂ ਦੇ ਨਤੀਜੇ ਆਉਣਗੇ। ਗੁਰੂ ਜੀ ਮੁਸਕਰਾਉਂਦੇ ਨੇ, ਚੰਗਾ ਹੈ ਵਿਚਾਰੇ ਦਾ ਛੁਟਕਾਰਾ ਹੁੰਦਾ, ਹੋਣ ਦਿਓ ਨਿਕਲ ਜਾਏਗਾ। ਕੁਝ ਦਿਨ ਟੱਪੇ, ਇੱਕ ਦਿਨ ਕਿਹਾ ਗਿਆ, ਕਹਿ ਦਿੱਤਾ ਗੁਰੂ ਜੀ ਨੇ, ਚੰਗਾ ਹੈ ਇਹ ਸਾਰੇ ਜੋ ਉਭੜ ਰਹੇ ਹੈ ਤੁਹਾਡੇ, ਜੋ ਉਭਰ ਕੇ ਆ ਰਹੇ ਨੇ ਤੁਹਾਡੇ ਕਲਿਆਣ ਲਈ ਆ ਰਹੇ ਨੇ, ਇਹਦੇ ਨਾਲ ਤੁਹਾਡਾ ਮਹਿਲ ਨਿਕਲ ਜਾਏਗਾ। ਅਤੇ ਕਹਿੰਦਾ, ਨਹੀਂ ਨਹੀਂ ਸਾਨੂੰ ਇਹੋ ਜਿਹੀ ਗੱਲ ਨਾ ਤੁਸੀਂ ਕਹੋ, ਨਹੀਂ ਤਾਂ ਬਾਹਰ ਦਾ ਸੁਝਾਅ ਹੋ ਜਾਏਗਾ, ਆਊਟਰ ਸਜੈਸ਼ਨ ਹੋ ਜਾਏਗੀ। ਅਸੀਂ ਤਾਂ ਵਿਗਿਆਨੀ ਹਾਂ, ਅਸੀਂ ਤਾਂ ਖੋਜ ਕਰਨ ਵਾਲੇ ਹਾਂ, ਸ਼ੋਧ ਕਰਨ ਵਾਲੇ ਹਾਂ, ਅਸੀਂ ਬਾਹਰ ਦੇ ਕਿਸੇ ਸੁਝਾਅ ਨੂੰ ਨਹੀਂ ਮੰਨਦੇ, ਅਸੀਂ ਤਾਂ ਆਪਣੇ ਤਜਰਬੇ ਨਾਲ ਜਾਣਾਂਗੇ। ਬੜੇ ਖੁਸ਼ ਹੋਏ ਗੁਰੂ ਜੀ, ਬਹੁਤ ਹੱਸੇ। ਧਰਮ ਦੇ ਖੇਤਰ 'ਚ ਇਹੀ ਹੋਣਾ ਚਾਹੀਦਾ। ਭਗਵਾਨ ਬੁੱਧ ਦੇ ਜੀਵਨ ਕਾਲ ਵਿੱਚ ਹੀ ਇਹੀ ਗੱਲ ਸੀ, ਲੋਕ ਆਉਂਦੇ ਸੀ, ਉਹ ਗੱਲ ਸਮਝਾਉਂਦੇ ਸੀ, ਦੇਖੋ ਇਹ ਗੱਲ ਕਰੋਗੇ ਤਾਂ ਇਹ ਨਤੀਜਾ ਆਏਗਾ। 1, 2, 3, 4, 5 ਗਿਣ ਕੇ ਸੁਣਾ ਦਿੱਤੇ। ਅਤੇ ਇੱਕ ਭਾਈ ਖੜ੍ਹਾ ਹੋ ਕੇ ਕਹਿੰਦਾ, ਮਹਾਰਾਜ ਇਹ 1, 2, 3 ਜੋ ਤੁਸੀਂ ਕਿਹਾ ਇਹ ਤਾਂ ਮਨਜ਼ੂਰ ਕਰਨਾ, ਕਿਉਂਕਿ ਮੇਰੇ ਤਜਰਬੇ 'ਚ ਉਤਰੇ ਨੇ, ਔਰ 4, 5 ਤਾਂ ਤਜਰਬੇ 'ਚ ਹਾਲੀ ਨਹੀਂ ਉਤਰੇ। ਸਾਧੂ ਸਾਧੂ, ਭਗਵਾਨ ਕਹਿੰਦੇ ਹੈ, ਸਾਧੂ ਸਾਧੂ ਉਤਾਰੋ ਅਨੁਭਵ 'ਚ, ਇਹ ਹੀ ਪੱਸੀ ਕੋ ਆਓ, ਦੇਖੋ ਕਰੋ, ਉਤਾਰੋ ਆਪਣੇ ਤਜਰਬੇ 'ਚ, ਤਦ ਮੰਨੋ, ਤਾਂ ਹੀ ਧਰਮ ਫਲਦਾ ਵੇ। ਅਤੇ ਗੁਰੂ ਜੀ ਬਹੁਤ ਖੁਸ਼ ਹੋਏ, ਕੰਮ ਕਰੋ, ਦੇਖੋ ਸੱਚਮੁੱਚ ਮਹਿਲ ਉਤਰਦਾ ਹੈ ਕਿ ਨਹੀਂ, ਆਪਣੇ ਤਜਰਬਿਆਂ ਨਾਲ ਦੇਖੋ, ਕੰਮ ਉੱਦਾਂ ਹੀ ਕਰੋ ਜਿੱਦਾਂ ਮੈਂ ਦੱਸਦਾ, ਬਿਲਕੁਲ ਉਸੇ ਤਰ੍ਹਾਂ ਕਰੋ। ਔਰ ਬੜੀ ਗਹਿਰਾਈ ਨਾਲ ਕੀਤਾ ਉਹਨੇ, ਜਿੱਦਾਂ ਦੱਸਿਆ ਉਸੇ ਤਰ੍ਹਾਂ ਹੀ ਕੰਮ ਕੀਤਾ ਉਹਨੇ। ਮਹੀਨਾ ਬੀਤ ਗਿਆ ਅਤੇ ਕਹਿੰਦਾ ਹੈ, ਬਹੁਤ ਹਲਕਾਪਨ ਮਲੂਮ ਹੋ ਰਿਹਾ ਹੈ ਅੰਦਰ ਤੋਂ, ਬੜੀ ਪ੍ਰਸੰਨਤਾ ਮਲੂਮ ਹੁੰਦੀ ਹੈ, ਬਹੁਤ ਖੁਸ਼ੀ ਮਲੂਮ ਹੁੰਦੀ ਹੈ, ਜਿਵੇਂ ਕੁਝ ਬੋਝ ਜਿਹਾ ਉਤਰ ਗਿਆ ਹੈ। ਪਰ ਹਾਲੀ ਵੀ ਮੈਂ ਇਹ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਇਹਨਾਂ ਸੰਵੇਦਨਾਵਾਂ ਦਾ ਔਰ ਇਹਨਾਂ ਸੰਵੇਦਨਾਵਾਂ ਨੂੰ ਦੇਖਣ ਨਾਲ ਮੇਰਾ ਮਹਿਲ ਉਤਰ ਗਿਆ, ਇਹ ਕਿਹੋ ਜਿਹੀ ਗੱਲ ਹੈ, ਇਹ ਤਾਂ ਬਿਲਕੁਲ ਦਿਮਾਗ 'ਚ ਉਤਰਨ ਵਾਲੀ ਨਹੀਂ, ਅਸੀਂ ਇਹਨੂੰ ਨਹੀਂ ਮੰਨਦੇ, ਚੰਗੀ ਗੱਲ ਹੈ ਨਾ ਮੰਨੋ। ਗਿਆ ਜਾ ਕੇ ਮਹੀਨੇ ਦੇ ਬਾਅਦ ਚਿੱਠੀ ਲਿਖਦਾ ਕਿ ਹਾਲੀ ਗੱਲ ਨੂੰ ਨਹੀਂ ਮੰਨਦਾ ਕਿ ਇਹ ਸੰਵੇਦਨਾਵਾਂ ਦਾ ਔਰ ਮੇਰੇ ਵਿਕਾਰਾਂ ਦਾ ਕੀ ਮੇਲ ਵੇ, ਕਿਸ ਤਰ੍ਹਾਂ ਮੇਰੇ ਵਿਕਾਰ ਨਿਕਲੇ। ਪਰ ਜੀਵਨ ਵਿੱਚ ਬਹੁਤ ਤਬਦੀਲੀ ਆ ਗਈ ਹੈ, ਇਹ ਤਾਂ ਮੈਂ ਦੇਖਣਾ ਵਾਂ। ਬਹੁਤ ਵੱਡਾ ਸ਼ਰਾਬੀ ਸੀ, ਹੁਣ ਸ਼ਰਾਬ ਛੂਹੀ ਨਹੀਂ ਜਾਂਦੀ ਮੇਰੇ ਤੋਂ, ਔਰ ਇੰਨਾ ਗੁੱਸੇ ਵਾਲਾ ਸੁਭਾਅ ਸੀ, ਘਰ ਵਿੱਚ ਆਪਣੀ ਔਰਤ ਦੇ ਨਾਲ ਇੰਨਾ ਤਣਾਅ, ਔਰ ਦਫ਼ਤਰ ਵਿੱਚ ਆਪਣੇ ਅਫਸਰਾਂ ਨਾਲ ਤਣਾਅ, ਆਪਣੇ ਤੋਂ ਛੋਟਿਆਂ ਨਾਲ ਤਣਾਅ, ਸਾਰੇ ਦਫ਼ਤਰ ਵਿੱਚ ਉਹਦੀ ਵਜ੍ਹਾ ਨਾਲ ਇੰਨਾ ਤਣਾਅ ਰਹੇ। ਕਹਿੰਦਾ ਹੈ, ਹੁਣ ਤਾਂ ਚਾਰੋਂ ਤਰਫ ਇੰਨੀ ਸ਼ਾਂਤੀ ਹੈ, ਇੰਨੀ ਸਦਭਾਵਨਾ ਹੈ, ਸਾਰਾ ਕੰਮ ਇੰਨੀ ਸ਼ਾਂਤੀ ਨਾਲ ਹੁੰਦਾ, ਬਹੁਤ ਸੁਧਾਰ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਮੈਂ ਇਹ ਨਹੀਂ ਮੰਨਦਾ ਕਿ ਇਹ ਸੰਵੇਦਨਾਵਾਂ ਨਾਲ ਕੁਛ ਹੋਇਆ ਹੈ, ਇਹ ਬਿਲਕੁਲ ਸਮਝਣ ਦੀ ਗੱਲ ਨਹੀਂ, ਨਾ ਮੰਨੋ, ਲਾਭ ਤਾਂ ਹੋਇਆ ਨਾ। ਫਿਰ 2 ਸਾਲ ਬਾਅਦ ਆਇਆ ਕਿ ਐਤਕੀ ਤਾਂ ਮੈਨੂੰ ਇੱਕਦਮ ਖੋਜ ਕਰਨੀ ਹੈ, ਇੱਕ ਵਿਗਿਆਨੀ ਦੀ ਤਰ੍ਹਾਂ ਖੋਜ ਕਰਨੀ ਹੈ, ਇਹ ਸਭ ਕਿਵੇਂ ਹੁੰਦਾ ਹੈ, ਹੋਇਆ ਤਾਂ ਹੈ ਪਰ ਕਿਸ ਤਰ੍ਹਾਂ ਹੋਇਆ। ਕਿਹਾ ਗੁਰੂ ਜੀ ਨੇ, ਐਤਕੀ 1.5 ਮਹੀਨੇ ਦਾ ਸ਼ਿਵਰ ਲੈਣਾ ਹੋਏਗਾ, ਮੰਨ ਗਿਆ। ਇਹ ਪਰੰਪਰਾ, ਸਾਧਨਾ ਦੀ ਪਰੰਪਰਾ ਇਹੋ ਜਿਹੀ ਹੈ ਕਿ ਕੋਈ ਵਕਤ ਸੀ ਜਦ ਸਾਧਕਾਂ ਨੂੰ 1.5 ਮਹੀਨੇ ਤੋਂ ਘੱਟ ਦਾ ਸ਼ਿਵਰ ਨਹੀਂ ਦਿੱਤਾ ਜਾਂਦਾ ਸੀ, ਕੋਈ ਆਵੇ ਅਤੇ 1.5 ਮਹੀਨੇ ਦਾ ਸ਼ਿਵਰ ਲੈਵੇ। ਪਰ ਜਿਵੇਂ ਜਿਵੇਂ ਅੱਜ ਦਾ ਯੁੱਗ ਆਉਣ ਲੱਗਾ, ਨੱਠ ਭੱਜ ਦੀ ਜ਼ਿੰਦਗੀ ਹੋਣ ਲੱਗੀ, ਅਤੇ 1.5 ਮਹੀਨੇ ਲਈ ਬੁਲਾਏ ਤਾਂ ਕੌਣ ਗ੍ਰਸਤ ਜਾਏਗਾ। ਮੈਨੂੰ ਵੀ ਸਾਡੇ ਗੁਰੂ ਜੀ ਕਹਿੰਦੇ, 1.5 ਮਹੀਨੇ ਲਈ ਆ ਜਾ, ਅਤੇ ਇਹਦੇ ਬਗੈਰ ਹੀ ਰਹਿ ਜਾਂਦਾ ਸਾਰੇ ਜੀਵਨ ਭਰ। ਅਤੇ ਉਹਨੂੰ ਘੱਟ ਕੀਤਾ, ਆਚਾਰੀਆਂ ਨੇ ਘੱਟ ਕਰਕੇ ਦੇਖਿਆ, 1 ਮਹੀਨੇ ਕੰਮ ਕਰਕੇ ਦੇਖਿਆ ਤਾਂ ਵੀ ਕੁਛ ਹਾਸਲ ਕਰਦਾ ਹੈ, 20 ਦਿਨ ਕਰਕੇ ਦੇਖਿਆ ਹਾਂ ਕੁਛ ਹਾਸਲ ਕਰਦਾ ਹੈ, 15 ਦਿਨ ਕਰਕੇ ਦੇਖਿਆ ਹਾਂ ਹਾਸਲ ਕਰਦਾ ਹੈ, 10 ਦਿਨ ਕਰਕੇ ਦੇਖਿਆ ਹਾਂ ਕੁਛ ਹਾਸਲ ਕਰਦਾ ਹੈ, ਉਸ ਤੋਂ ਘੱਟ 7 ਦਿਨ ਕਰਕੇ ਦੇਖਿਆ ਨਿਕੰਮੀ ਗੱਲ ਹੈ, ਕਿਸੇ ਦੇ ਕੁਛ ਪੱਲੇ ਨਹੀਂ ਪੈਂਦਾ। ਅਤੇ ਕਾਨੂੰਨ ਨਿਯਮ ਬਣਾ ਦਿੱਤਾ ਕਿ 10 ਦਿਨਾਂ ਤੋਂ ਘੱਟ ਨਾ ਹੋਵੇ। ਤੈਨੂੰ ਕਿਹਾ, ਤੈਨੂੰ 1.5 ਮਹੀਨੇ ਦਾ ਸ਼ਿਵਰ ਲੈਣਾ ਹੋਏਗਾ, ਮੰਨ ਗਏ 1.5 ਮਹੀਨੇ ਦਾ ਸ਼ਿਵਰ। 15 ਦਿਨ ਦਾ ਆਣਾ ਪਾਨ ਔਰ ਵਿਪਸ਼ਨਾ ਬਾਅਦ ਖੂਬ ਕੰਮ ਕੀਤਾ, 1.5 ਮਹੀਨਾ ਹੋਇਆ ਆਪਣੇ ਘਰ ਗਿਆ। ਹੁਣ ਉੱਥੇ ਜਾ ਕੇ 20 ਦਿਨ ਦੇ ਬਾਅਦ ਇੱਕ ਬਹੁਤ ਲੰਬੀ ਚਿੱਠੀ ਲਿਖਦਾ ਹੈ ਕਿ ਹੁਣ ਸਾਰੀ ਗੱਲ ਸਮਝ 'ਚ ਆ ਗਈ, ਵਿਗਿਆਨਕ ਢੰਗ ਨਾਲ ਸਮਝ 'ਚ ਆ ਗਈ ਇਹ ਕਿਸ ਤਰ੍ਹਾਂ ਵਿਕਾਰ ਨਿਕਲਦੇ ਹੈ। ਉਹ ਬਹੁਤ ਵੱਡਾ ਧਾਤ ਵਿਗਿਆਨੀ ਹੈ, ਮੈਟਲਰਜਿਸਟ ਹੈ। ਇਹ ਜਿਹੜਾ ਪਹਿਲਾ ਮੋਡਿਊਲ ਚੰਦਰਮਾ 'ਤੇ ਉਤਰਿਆ, ਉਹਦੀ ਰਚਨਾ, ਉਹਦਾ ਨਕਸ਼ਾ ਐਸੇ ਆਦਮੀ ਨੇ ਤਿਆਰ ਕੀਤਾ ਸੀ। ਅਤੇ ਕਹਿੰਦਾ ਹੈ, ਅਸੀਂ ਦਿਨ ਰਾਤ ਧਾਤ ਦੇ ਸਾਫ਼ ਕਰਨ ਦਾ ਕੰਮ, ਸ਼ੋਧਨ ਦਾ ਕੰਮ ਕਰਦੇ ਹਾਂ। ਤਾਂ ਹੱਥ ਦੇ ਸ਼ੋਧਨ ਦਾ ਕੰਮ ਕਰਦੇ ਹਾਂ ਅਤੇ ਉਹਨੂੰ ਪਿਘਲਾ ਕੇ ਉਹਦੇ ਵਿੱਚੋਂ ਜਿਹੜੇ ਦੂਜੀ ਜਾਤੀ ਦੇ ਪਦਾਰਥ ਹੈ ਉਹਨਾਂ ਨੂੰ ਬਾਹਰ ਕੱਢਦੇ ਹਾਂ। ਕਿੰਨਾ ਹੀ ਦੂਜੀ ਜਾਤੀ ਦਾ ਪਦਾਰਥ ਬਾਹਰ ਕਿਉਂ ਨਾ ਕਰ ਦੇਈਏ, ਅਗਰ ਇੱਕ ਅਰਬ ਕਣਾਂ 'ਚ ਇੱਕ ਵੀ ਕਣ, ਇੱਕ ਅਰਬ ਵਿੱਚੋਂ ਅਗਰ ਇੱਕ ਵੀ ਕਣ ਦੂਜੀ ਜਾਤ ਦਾ ਹੈ ਤਾਂ ਅਸੀਂ ਉਹਨੂੰ ਪੂਰਾ ਸ਼ੁੱਧ ਨਹੀਂ ਮੰਨਦੇ। ਇੱਕ ਅਰਬ ਵਿੱਚੋਂ ਇੱਕ ਕਣ ਨੂੰ ਵੀ ਬਾਹਰ ਕੱਢਣਾ ਹੁੰਦਾ ਹੈ। ਕਿਸ ਤਰ੍ਹਾਂ ਕੱਢਦੇ ਹਾਂ ਅਸੀਂ ਉਹਨੂੰ ਪਿਘਲਾ ਕੇ ਇੱਕ ਡੰਡੇ ਦੀ ਸ਼ੇਪ ਵਿੱਚ ਤਿਆਰ ਕਰਦੇ ਹਾਂ ਔਰ ਉਹਦੇ 'ਚੋਂ ਇੰਨਾ ਜਿਹਾ ਹਿੱਸਾ ਸਾਨੂੰ ਉਹ ਧਾਤੂ ਦਾ ਮਿਲ ਹੀ ਜਾਂਦਾ ਹੈ ਜਿਹਦੇ 'ਚ ਇੱਕ ਅਰਬ 'ਚ ਇੱਕ ਕਣ ਵੀ ਦੂਜੀ ਧਾਤ ਦਾ ਨਹੀਂ ਹੈ। ਉਹਦਾ ਇੱਕ ਛੱਲਾ ਕਰ ਲੈਂਦੇ ਹਾਂ, ਬਿਲਕੁਲ ਪਰਮ ਸ਼ੁੱਧ ਉਸੇ ਧਾਤੂ ਦਾ ਛੱਲਾ ਹੈ ਉਹ। ਹੁਣ ਉਹ ਛੱਲੇ ਨੂੰ ਉਹਦੇ 'ਤੇ ਘੁਮਾਉਂਦੇ ਹਾਂ, ਜਿਵੇਂ ਜਿਵੇਂ ਉਹ ਛੱਲਾ ਘੁੰਮਦਾ ਹੈ ਉਹਦੇ 'ਚ ਕੁਝ ਇਸ ਤਰ੍ਹਾਂ ਦਾ ਮੈਗਨੇਟਿਜ਼ਮ ਆ ਜਾਂਦਾ ਹੈ ਕਿ ਇੱਕ ਅਰਬ 'ਚ ਇੱਕ ਕਣ ਵੀ ਹੋਏਗਾ ਤਾਂ ਛਿੱਪੇ ਰੂਪ ਨਾਲ ਨਿਕਲ ਜਾਏਗਾ, ਇੱਕ ਅਰਬ ਕਣਾਂ 'ਚੋਂ ਇੱਕ ਵੀ ਕਣ ਹੋਏਗਾ ਤਾਂ ਅਦ੍ਰਿਸ਼ ਰੂਪ ਨਾਲ ਨਿਕਲ ਜਾਏਗਾ। ਉਹਦੇ ਆਪਣੇ ਜਿੰਨੇ ਵੀ ਮੋਲੀਕਿਊਲ ਹੈ ਉਹ ਸਾਰੇ ਆਰਡਰ 'ਚ ਆ ਜਾਣਗੇ, ਨਿਯਮ 'ਚ ਆ ਜਾਣਗੇ, ਉਹਨਾਂ ਦੀ ਤਾਕਤ ਵੱਧ ਜਾਏਗੀ। ਉਹ ਅਸੀਂ ਦਿਨ ਰਾਤ ਇਹੀ ਕਰਦੇ ਹਾਂ। ਭਗਵਾਨ ਬੁੱਧ ਨੇ ਕੀ ਖੋਜ ਕੇ ਕੱਢਿਆ ਇਹ ਜਿਹੜਾ ਛੱਲਾ, ਸ਼ੁੱਧ ਚੈਤਨ ਦਾ ਛੱਲਾ ਸਿਰ ਤੋਂ ਪੈਰ ਤੱਕ, ਸਿਰ ਤੋਂ ਪੈਰ ਤੱਕ ਚੱਕਰ ਲਗਾਉਂਦਾ ਹੈ ਅਤੇ ਅੰਦਰ ਮੈਲ ਰਹਿਣ ਨਹੀਂ ਰਹੇਗਾ, ਕੱਢ ਬਾਹਰ ਸੁੱਟੇਗਾ। ਛੱਲਾ ਸ਼ੁੱਧ ਹੋਣਾ ਚਾਹੀਦਾ ਹੈ। ਇਹ ਜੋ ਸਿਰ ਤੋਂ ਪੈਰ ਤੱਕ ਸਾਡਾ ਜਾਗਿਆ ਹੋਇਆ ਚਿੱਤ ਘੁੰਮਦਾ ਹੈ ਉਹ ਬਿਲਕੁਲ ਬਿਨਾਂ ਰਾਗ ਦੇ ਹੋਣਾ ਚਾਹੀਦਾ, ਬਿਨਾਂ ਦਵੇਸ਼ ਦੇ ਹੋਣਾ ਚਾਹੀਦਾ, ਸਮਤਾ ਨਾਲ ਭਰਿਆ ਹੋਇਆ ਹੋਣਾ ਚਾਹੀਦਾ। ਰਾਗ ਦੇ ਜ਼ਰੀਏ ਅਸੀਂ ਕੱਢਣਾ ਚਾਹਾਂਗੇ ਤਾਂ ਨਹੀਂ ਹੋਏਗਾ, ਦਵੇਸ਼ ਹੋਏਗਾ ਤਾਂ ਨਹੀਂ ਹੋਏਗਾ, ਬਿਲਕੁਲ ਸ਼ੁੱਧ ਹੋਣਾ ਚਾਹੀਦਾ ਹੈ। ਆਪਣੇ ਢੰਗ ਨਾਲ ਉਹਨੇ ਗੱਲ ਸਮਝੀ, ਕਿਸੇ ਨੇ ਆਪਣੇ ਢੰਗ ਨਾਲ ਸਮਝੀ, ਕਿਸੇ ਨੇ ਆਪਣੇ ਢੰਗ ਨਾਲ ਸਮਝੀ। ਗੱਲ ਇਹ ਹੈ ਕਿ ਸਾਬਣ ਹੈ, ਮੈਲ ਉਤਾਰਦਾ ਹੈ, ਜਿਹਨੂੰ ਆਪਣਾ ਮੈਲਾ ਕੱਪੜਾ ਸਾਫ਼ ਕਰਨਾ ਹੈ ਉਹ ਬਾਜ਼ਾਰ ਤੋਂ ਕੋਈ ਚੰਗਾ ਸਾਬਣ ਖਰੀਦ ਕੇ ਲਿਜਾਏਗਾ ਔਰ ਉਹਨੂੰ ਇਸਤੇਮਾਲ ਕਰਕੇ ਆਪਣਾ ਮੈਲ ਦੂਰ ਕਰ ਲਏਗਾ ਕੱਪੜੇ ਦਾ। ਉਹ ਇਹ ਚੱਕਰ 'ਚ ਨਹੀਂ ਪਏਗਾ ਕਿ ਇਹ ਸਾਬਣ 'ਚ ਇਹੋ ਜਿਹਾ ਕਿਹੜਾ ਕੈਮੀਕਲ ਹੈ ਕਿ ਜਿਹਦੀ ਵਜ੍ਹਾ ਨਾਲ ਇਹ ਮੈਲ ਦੂਰ ਹੋਇਆ, ਉਹਦੇ 'ਚ ਆਪਣਾ ਸਿਰ ਕਿਉਂ ਖਪਾਏ। ਕੋਈ ਕਰੇ ਵਿਗਿਆਨਿਕ ਸ਼ੋਧ, ਇਹਦੀ ਵੀ ਸੱਚਾਈ ਸੱਚਾਈ ਹੈ, ਸ਼ੋਧ ਕਰੇਗਾ ਆਪਣੇ ਆਪ ਆਏਗੀ, ਪਰ ਜਿਹਨੂੰ ਮੈਲ ਉਤਾਰਨਾ ਹੈ ਉਹਨੂੰ ਤਾਂ ਸਾਬਣ ਇਸਤੇਮਾਲ ਕਰਨਾ ਹੈ, ਸਾਧਕ ਨੂੰ ਤਾਂ ਸਾਬਣ ਇਸਤੇਮਾਲ ਕਰਨਾ ਹੈ। ਮੈਲ ਉਤਰਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ, ਇੱਕ ਦਾ ਨਹੀਂ, ਦੋ ਦਾ ਨਹੀਂ, ਹਜ਼ਾਰਾਂ ਆਦਮੀਆਂ ਦਾ ਜਦ ਮੈਲ ਉਤਰ ਰਿਹਾ ਹੈ ਤਾਂ ਸਾਬਣ ਸੱਚਮੁੱਚ ਸਾਬਣ ਹੈ, ਮੈਲ ਉਤਾਰਦਾ ਹੈ। ਪਰ ਗੱਲ ਨੂੰ ਠੀਕ ਤਰ੍ਹਾਂ ਸਮਝ ਕੇ ਕੰਮ ਕਰੋਗੇ ਤਾਂ ਮੈਲ ਉਤਾਰਦਾ ਹੈ, ਬਿਲਕੁਲ ਸਮਤਾ। ਜਿਵੇਂ ਕੋਈ ਸੰਵੇਦਨਾ ਜਾਗੀ ਸਮਤਾ 'ਚ ਰਹਿ ਗਏ, ਜਿਵੇਂ ਹੀ ਸੰਵੇਦਨਾ ਜਾਗੀ ਸਮਤਾ 'ਚ ਰਹਿ ਗਏ। ਪਹਿਲੀ ਗੱਲ ਤਾਂ ਇਹ, ਸੰਵੇਦਨਾ ਜਾਗੀ ਉਹਨੂੰ ਜਾਣੋ। ਪਹਿਲੀ ਦਿੱਕਤ ਤਾਂ ਇਹੀ ਹੈ ਕਿ ਸੰਵੇਦਨਾ ਜਾਗੀ ਸਾਨੂੰ ਪਤਾ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਅਤੇ ਅੰਦਰ ਹੀ ਅੰਦਰ ਅਸੀਂ ਰਾਗ ਵੀ ਪੈਦਾ ਕਰ ਲਿਆ, ਅੰਦਰ ਹੀ ਅੰਦਰ ਅਸੀਂ ਦਵੇਸ਼ ਵੀ ਪੈਦਾ ਕਰ ਲਿਆ। ਪ੍ਰਤੀਕਿਰਿਆ ਦਾ ਕੰਮ ਉਸੇ ਤਰ੍ਹਾਂ ਚਾਲੂ ਹੈ, ਵਾਧੇ ਦਾ ਕੰਮ ਉਸੇ ਤਰ੍ਹਾਂ ਚਾਲੂ ਹੈ, ਛੁਟਕਾਰਾ ਕਿੱਦਾਂ ਹੋਏਗਾ? ਅਤੇ ਪਹਿਲਾ ਕੰਮ ਇਹ ਕਿ ਕਿਸ ਤਰ੍ਹਾਂ ਚਿੱਤ ਨੂੰ ਟਿਕਾ ਕੇ ਅਸੀਂ ਇਸ ਲਾਇਕ ਚਿੱਤ ਨੂੰ ਬਣਾਈਏ ਕਿ ਉਹ ਸਰੀਰ ਵਿੱਚ ਹੋਣ ਵਾਲੀ ਹਰ ਸੰਵੇਦਨਾ ਨੂੰ, ਚਾਹੇ ਕਿੰਨੀ ਸਥੂਲ ਹੋਵੇ ਚਾਹੇ ਕਿੰਨੀ ਸੂਖਮ ਹੋਵੇ, ਉਹਨੂੰ ਜਾਣਨ ਲਾਇਕ ਬਣ ਜਾਏ ਔਰ ਫਿਰ ਸਮਤਾ 'ਚ ਸਥਿਤ ਹੋ ਜਾਏ। ਸਮਤਾ 'ਚ ਇਹ ਸਮਤਾ ਹੀ ਹੈ ਜਿਹੜੀ ਨਿਰਮਲ ਕਰਦੀ ਹੈ। ਧਿਆਨ ਕਰਕੇ ਵੀ ਅਗਰ ਸਮਤਾ ਵਿੱਚ ਨਹੀਂ ਰਹੇਗਾ, ਸੂਖਮ ਤੋਂ ਸੂਖਮ ਸੰਵੇਦਨਾ ਨੂੰ ਵੀ ਜਾਣ ਲਿਆ, ਸਥੂਲ ਸੰਵੇਦਨਾ ਨੂੰ ਵੀ ਜਾਣ ਲਿਆ, ਸਾਰੀ ਸੰਵੇਦਨਾ ਨੂੰ ਜਾਣ ਲਿਆ ਔਰ ਸੂਖਮ ਨੂੰ ਜਾਣ ਕੇ ਰਾਗ ਪੈਦਾ ਕਰ ਰਹੇ ਨੇ, ਸਥੂਲ ਨੂੰ ਜਾਣ ਕੇ ਦਵੇਸ਼ ਪੈਦਾ ਕਰ ਰਹੇ ਨੇ, ਤਾਂ ਵਿਪਸ਼ਨਾ ਨਹੀਂ ਹੋ ਰਹੀ, ਬਿਲਕੁਲ ਨਹੀਂ ਹੋ ਰਹੀ। ਫਿਰ ਤਾਂ ਸਿਰਫ਼ ਮਨ ਨੂੰ ਤਿੱਖਾ ਕਰਨ ਦੀ ਸਾਧਨਾ ਕਰ ਲਈ। ਮਨ ਇੰਨਾ ਤਿੱਖਾ ਹੋ ਗਿਆ ਕਿ ਹੁਣ ਉਹ ਜਾਣਨ ਲੱਗਾ, ਸਥੂਲ ਨੂੰ ਜਾਣਨ ਲੱਗਾ, ਸੂਖਮ ਨੂੰ ਵੀ ਜਾਣਨ ਲੱਗਾ, ਬੜਾ ਸੰਵੇਦਨਸ਼ੀਲ ਹੋ ਗਿਆ। ਪਰ ਵਧਾਉਣ ਦਾ ਸਿਲਸਿਲਾ ਤਾਂ ਉਸੇ ਤਰ੍ਹਾਂ ਜਾਰੀ ਰਿਹਾ, ਉਸੇ ਤਰ੍ਹਾਂ ਰਾਗ ਵੱਧਦੇ ਰਹੇ, ਦਵੇਸ਼ ਵੱਧਦੇ ਰਹੇ, ਦੁੱਖ ਵੱਧਦੇ ਰਹੇ, ਕਿਧਰੇ ਛੁਟਕਾਰਾ ਨਹੀਂ ਹੋਇਆ। ਸਮਤਾ ਨਾਲ ਛੁਟਕਾਰਾ, ਸਾਰੇ ਜੀਵਨ ਭਰ ਲੋਕਾਂ ਨੂੰ ਇਹੀ ਸਿਖਾਇਆ ਕਿ ਕਿਸ ਤਰ੍ਹਾਂ ਸਮਤਾ 'ਚ ਰਹੋ, ਕਿਸ ਤਰ੍ਹਾਂ ਸਮਤਾ ਵਿੱਚ ਸਥਾਪਿਤ ਹੋ ਜਾਓ। ਬਾਹਰੀ ਜੀਵਨ ਵਿੱਚ ਵੀ ਸਮਤਾ ਦਾ ਜੀਵਨ ਔਰ ਅੰਦਰ ਅੰਤਰਮੁਖੀ ਹੋ ਕੇ ਵੀ ਸਮਤਾ ਦਾ ਜੀਵਨ, ਤਦੇ ਹੀ ਮੰਗਲ ਹੀ ਮੰਗਲ, ਮੰਗਲ ਹੀ ਮੰਗਲ। ਬਥੇਰੇ ਲੋਕ ਉਹਨਾਂ ਕੋਲ ਧਰਮ ਦੀ ਗੱਲ ਸੁਣਨ ਲਈ ਆਇਆ ਕਰਦੇ ਸੀ, एक बार लोग आए कि साढ़े गृहस्थान का मंगल किस गल च है, सही मंगल किस गल च है। असी गृहस्थां ते बहुत जिम्मेदारियां हैं, बहुत दिक्कतां साढ़े सामने, साड़ियां चो जेड़े घर बार छड़ के पिखू हो जाते, पिखुणियां हो जाए, उन्होंने सिर ते बहुत जिम्मेदारी नहीं। तो बहुत तपस्या करके साधना करके अपने आप नू जल्दी मुक्त कर सकते हैं। साढ़े सामने तो बहुत दिक्कतां ने, साडा मंगल किस गल च है, साडा मंगल किदा होवे, ते समझाया मंगल किस बात में है। 38 मंगल धर्म समझाए गृहस्थां लई, अपनी जिम्मेदारियां नू निभांदे होए भी किवें बिल्कुल मुक्त अवस्था तक पहुँचोगे, दिक्कतां हैं, दिक्कतां दा सामना करदे होए भी किस तरह पहुँचोगे, ते समझाया एक मंगल धर्म, और फिर अगला मंगल धर्म उस तो उच्चा, फिर अगला मंगल धर्म उस तो भी उच्चा। इस तरह 38 मंगल धर्म समझाए, और जब अखीर चाहे तो कहंदे ने
कि पुट्ठ सलोक धम्मे चेतंगय सन कंपति अशोकं बिरजंखे मंग मंगल मुतम।
फुटस लोक धम्मे ही, जद लोक धर्मां दा स्पर्श हुंदा है साडे जीवन विच, की लोक धर्म है, ए जेड़े दो दो दे जोटे ने, द्वंद्व ने, सुख भी आंदा है, दुख भी आंदा है, हार भी हुंदी है, जीत भी हुंदी है, जश भी हुंदा है, अपजस भी हुंदा है, इस तरह के उतार चढ़ाव जीवन च आते ने। उन्हां उतार चढ़ावों के स्पर्श के होण ते चित्तम यस नकंपदी, जिदा चित्त घबरांदा नहीं, कंबदा नहीं, समता च रहिंदा है, अपना संतुलन नहीं खोंदा, अशोकम शोक नहीं करदा, दुख नहीं करदा, रोंदा पिटदा नहीं। किन्नी अणचाही गल क्यों ना हो जाए, रोना पिटना बंद हो जाए, जब तक धर्म नहीं समझदा है तद तक अणचाही गल ते रोंदा है, रोंदा है। जद अणचाही गल होई रोएगा, नहीं समझ रहा कि जेड़ी अणचाही गल होई वो मेरे किसी पुराने बुरे कर्म की वजह नाल होई, हुण मैं जड़ा रोण दा बीज बो रहा हाँ, हर पल रोण दा बीज, रोण दा बीज, वो होर ज़्यादा रोना ही लियाण वाला है, होश नहीं है ना। हुण रोण दा बीज, रोण दा बीज, जिस गल जिस वजह तो दुख आया, हुण वो दुख दे नाल जड़ा बीज आया उन्हों वधाया जा रहा है, वधाया जा रहा है, रोए जा रहा है, रोए जा रहा है। वो बीज बोएगा रोण दे, फल चाहेगा हसण दे, मुस्कुराण दे, तो यह किस तरह होने वाला है। जे हो जा बीज हो जा फल नहीं समझ आता तो रोंदा है, गल समझ आ गई, समता च टिक गया, अशोकम नहीं रोंदा, हुण कोई सोग नहीं, चाहे जो कुछ हो जाए जीवन च, कोई गल होई ओए साढ़े पहले दे कर्मा की वजह नाल होई, असी भुगत लई, नवा संस्कार नहीं बनन देंगे, असी नवा संस्कार नहीं बनन देंगे, अशोकम विरजम नवा मैल नहीं चढ़न देंगे, नवा संस्कार बिल्कुल नहीं, निर्मल रखांगे चित्त नूं, खेमम खैरोफियत नाल भरिया होया होएगा, हमेशा सुरक्षित समझदा है। जिहड़ा बंदा धर्म दे रस्ते चलण लगा, अंदर तो अपने मन नूं समता विच स्थापित रखण लगा, हमेशा अपने आप नूं महफूज समझदा है, सुरक्षित समझदा है। सब तो वड्डा डर रहिंदा है आदमी नूं, प्राणी नूं, अगले पल विच की हो जाएगा, मैनू अगले पल विच की हो जाएगा, हमेशा अपने आप नूं अरक्षित अरक्षित समझदा है। धर्म च स्थापित होया ते सुरक्षित सुरक्षित, समता दी वजह नाल ऐ सारा हुंदा है। एतम मंगलम उत्तमम, एहो जिहा उत्तम मंगल है, ऐसा उत्तम मंगल है, ए उत्तम मंगल जीवन च आ जाए ते मुक्ति दी राह ते पै गए। यही सारे जीवन भर सिखाया, खुद भी यही किया, लोगों नूं भी यही सिखाया, अपने जीवन च भी, उन्हां दे अपने जीवन च भी किन्ने उतार चढ़ाव, किन्ने उतार चढ़ाव, किस तरह समता दे नाल सारे हालातों का मुकाबला किया। तदे ते इन्ना वड्डा आदर्श ताकि देखण वाले भी उन्हां दे ए जीवन नूं देख के उस तरह समता का जीवन जीना सीखण। किन्ने उतार चढ़ाव आए, ज़्यादा कल्याणकारी विद्या मिली और उस तो मुक्ति प्राप्त हुई, तो बड़े करुण चित नाल लगे वंडन लोगों नूं लगे वंडन। पहले अपने पंज साथियों नूं वंडिया, उत्थों वधे ते पंजा लोग आ गए, 60 लोग होर आ गए, 500 लोग होर आ गए, 5000 होर, इंज वधन लगी गल, वधन लगी। शांति किनूं नहीं चाहिए, सुख किनूं नहीं चाहिए, दुखां तो छुटकारा किनूं नहीं चाहिए। तो देश का जड़ा पढ़िया लिखिया तबका सी, ब्राह्मण तबका सी, वह आन लगा, उहदे नेता आन लगे। उन्हां दिनां दे ब्राह्मण दा इक नेता सारी पुत खिचिया होया चला आया और ऐसे विद्या च पारंगत हो के इन्ना वध गया कि अगे जा के भगवान दा सज्जा हथ हो गया। उहनूं धर्म सेनापति दी उपाधि दित्ती गई, रुतबा दित्ता गया। ऐसे तरह दूजा सेनापति भी मुगल आन उहनां दा खब्बा हथ हो गया। इस तरह पता नहीं किन्ने ब्राह्मण नेता, काश्यप, कात्यायन, पता नहीं किन्ने लोग आए। ऐसे तरह खत्रियां दा तबका जिहड़े शासन करन वाले सी वो आन लगे। हर प्रदेश दा शासक, हर प्रदेश ते शासन करन वाले लोग खिच्चे हुए आन लगे। ऐसे तरह सेठां दा तबका जिहड़े व्यापार करन वाले सी वो आन लगे। हर तबके दे लोग आन लगे, किसान, मजदूर, किसी तबके दे लोग बाकी नहीं रहे। शांति किनूं नहीं चाहिए, दुखां तो छुटकारा किनूं नहीं चाहिए। उत्तर भारत विच इन्नी वड्डी तादाद च लोग ए मार्ग ते चल के अपना कल्याण साधन लगे, पर फिर भी कुछ लोग तो इहो जिहे रही जिहड़े जीवन भर उहनां दा विरोध करदे रहे, जीवन भर विरोध करदे रहे। कुछ लोग तो इह मारे कि बेचारे बहुत उलझे हुए, अपनी अपनी कोई पुरानी मान्यता, परंपरा तों आई हुई मान्यता, दार्शनिक मान्यता, उहदे वल इन्ना गहरा चिपकाव, यह जानन दी भी कोशिश ना करन कि आदमी सिखा की रहा है। कोई कल्याण दी गल करदा है, मंगल दी गल करदा है, भले दी गल करदा है, सुनन नूं भी तैयार नहीं। यह साडी दार्शनिक मान्यता नहीं मनदा ते गुजरिया होया। साडी दार्शनिक मान्यता मन्ने तां ते इहदी गल सुणीए, नहीं तो इहदी गल ही नहीं सुणांगे। और वो जद दार्शनिक मान्यता दी गल आवे ते कवे निकम्मी गल, असी नहीं गल करदे, ऐस तो निकम्मी गल हुंदी नहीं। कहिंदा है मैं ते हकीम वां भाई, महापिशक वैद हाँ, रोगी हैं लोग, उन्हां नूं दवा लैणी है। तो रोगियां नूं अपने रोग तो बाहर किस तरह कढ़िया, किहड़ी दवा कम करेगी, ऐही मेरे कम दी गल है। की रोग है, रोग दा की कारण है, वो कारण नूं दूर करन दा तरीका है, वो कारण नूं दूर करके रोग मुक्त किद्दां हो जाइए, इहदे अलावा होर कोई गल मेरे कम दी नहीं है। मैं अपना वक्त खराब नहीं कर सकदा। कोई बहुत वड्डा बीमार होवे और हकीम आए उहनूं देखण लई और तैनूं इह दवा लैणी चाहीदी है, इह करना चाहीदा है, और वह कहे छड्डो इह सारी गल नूं, पहले इह दसो कि जिहड़े अमरीकन लोग चंद्रमा ते गए और उत्थों जिहड़ा पत्थर चक के लियाए उहदा रंग लाल है कि पीला, उह तैनूं की लैणा देणा रंग लाल है कि पीला, उहदा जरा भी उहदे नाल लैण देण नहीं। रोग दे कारण नाल लैणा देणा नहीं, रोग दे छुटकारे नाल लैणा देणा नहीं। सारी दार्शनिक गल्लां ऐनियां, वो पत्थर दी तरह निकम्मियां गल्लां, पत्थर दी तरह निकम्मियां गल्लां, जिन्हां दा साडे रोग दे नाल कोई ताल्लुक नहीं, दूर परे दा भी मेल नहीं, रोग दे छुटकारे नाल भी दूर परे दा संबंध नहीं। और सारा जीवन धर्म दे नां ते इन्हां दार्शनिक गल्लां च, इन्हां दार्शनिक बातां च साडी इह दार्शनिक मान्यता पहले मंजूर करो और आप दी सारी बात ठीक है, मनदे हो कि नहीं। आंदे साडे कोल भी लोग बहस करन लई, इहदे बारे ते तुसीं कुछ कहिंदे ही नहीं, इहदे बारे च ओ की कहीए, पत्थर है, निकम्मा पत्थर है, जिहदा साडे रोग दे नाल कोई कम नहीं, कोई लैणा देणा नहीं, रोग दे छुटकारे नाल जिहदा कोई मेल नहीं, की गल करी उहदी। क्या उन्होंने एक बार, भाई मैं ते हकीम किधरे कल्ला जा रहा, देखदा जंगल च एक आदमी पिया है, तड़प रहा है, बहुत जहरीला तीर लगा है उन्हूं, तड़प रहा है, मरणांतक पीड़ा तो दुखी है, मैं ते हकीम हाँ ना, उहदा सिर अपने पट ते रख के उस तीर नूं कढ़ना वा, दवाई लाना ताकि पीड़ दूर हो जाए। अपने दुख नाल वो बावला आदमी कहिंदा नहीं नहीं, ऐ ना करो, पहले ऐ दसो कि ऐ तीर नूं बनाउण वाला कौन, लंबा आदमी के छोटा आदमी, काला के गोरा, ए हो जा के वो हो जा, वो की करिए, वो बनाने वाले नू तैनू तीर लगा है, तेरे दुख का कारण है तीर है, जैच बुझाया होया तीर है, एनू दूर करन नाली तेरा छुटकारा है, कम की गल ना करे, निकम्मी गल्लां च जीवन बिताए, किथे समय उहदे कोल, किसी समझदार आदमी दे कोल निकम्मी गल्लां लई वक्त नहीं हुंदा, ते इस तरह के लोग उन्हां निकम्मी गल्लां नूं ही महत्व देण वाले विरोध करन, करन विरोध की करे उहदा, कुछ ते इस तरह के लोग विरोध करन वाले, और कुछ इदां दे लोग कि उन्हां दी ते रोजी का सवाल, ए आदमी दी गल्लां लोग मन्नन लगणगे ते इहदी दुकानदारी चल पएगी, साडी दुकान बंद हो जाएगी, कौन कर्मकांड कराएगा फिर, असी पीढ़ियां तो एक दुकान जमाई हुई है, लोगों के मन च पहले तो यह सुझाया कि यहो जहा कोई एक परम पिता परमेश्वर है और असी उहदे दलाल हाँ, ब्रोकर हाँ, और असी उहदे प्रतिनिधि होण दे नाते उहनूं खुश कर देंगे, ਇਹ ਜ਼ਰਾ ਜਿਹਾ ਕਰਮ ਕਾਂਡ ਕਰਕੇ ਖੁਸ਼ ਕਰ ਦਿਆਂਗੇ, ਉਹ ਕਰਕੇ ਖੁਸ਼ ਕਰ ਦਿਆਂਗੇ, ਜਿਹੜੇ ਲੋਕ ਵਿਚਾਰੇ ਦੁੱਖਾਂ ਤੋਂ ਭਰੇ ਹੋਏ, ਚਾਹੇ ਸਮਝਦੇ ਵੀ ਹੋਣ ਕਿ ਭਾਈ ਕਿ ਬਗੈਰ ਆਪਣੇ ਚਿੱਤ ਨੂੰ ਸੁਧਾਰੇ ਹੋਏ ਕਿੱਦਾਂ ਸਾਡਾ ਭਲਾ ਹੋਏਗਾ, ਲੇਕਿਨ ਫਿਰ ਵੀ ਅਗਰ ਕੋਈ ਕਹਿੰਦਾ ਹੈ ਕਿ ਹਜ਼ਾਰ ਤੁਹਾਡੇ 'ਚ ਵਿਕਾਰ ਭਰੇ ਹੋਏ ਹੋਣ, ਤੁਸੀਂ ਹਜ਼ਾਰ ਦੁਸ਼ੀਲ ਹੋ, ਹਜ਼ਾਰ ਖੋਟੇ ਕਰਮ ਕਰਨ ਵਾਲੇ ਹੋ, ਫਿਰ ਵੀ ਅਸੀਂ ਕੁਛ ਕਰ ਦਿਆਂਗੇ ਤੁਹਾਡੇ ਲਈ, ਔਰ ਇੱਕਦਮ ਮੁਕਤ ਹੋ ਜਾਓਗੇ, ਉੱਥੇ ਉਸ ਪਰਮ ਪਿਤਾ ਪਰਮੇਸ਼ਵਰ ਦਾ ਦਰਸ਼ਨ ਕਰਾ ਦਿਆਂਗੇ, ਅਤੇ ਬੜਾ ਸਿੱਧਾ ਰਸਤਾ ਹੈ ਨਾ, ਸਰਲ, ਇਹ ਕਰ ਦੇਗਾ ਸਾਡੇ ਲਈ, ਅਤੇ ਸਾਰੀ ਗੱਲਾਂ ਕਿਉਂ ਕਰੀਏ, ਇੰਨੀ ਮਿਹਨਤ ਦੀ ਗੱਲਾਂ ਕਿ ਅੰਤਰਮੁਖੀ ਹੋਈਏ, ਚਿੱਤ ਨੂੰ ਸ਼ੁੱਧ ਕਰੀਏ, ਇਹ ਸਭ ਕਿਉਂ ਕਰੀਏ, ਆਸਾਨ ਹੈ ਨਾ, ਅਤੇ ਖੂਬ ਚੱਲੀ ਦੁਕਾਨ, ਹੁਣ ਉਹ ਦੁਕਾਨਾਂ ਚੱਲਣੀਆਂ ਮੁਸ਼ਕਲ ਹੋ ਗਈਆਂ, ਸਮਝਦੇ ਵੀ ਨੇ ਕਿ ਗੱਲ ਤਾਂ ਅਸੀਂ ਗਲਤ ਕਰ ਰਹੇ ਹਾਂ, ਲੇਕਿਨ ਫਿਰ ਵੀ ਰੋਟੀ ਦਾ ਸਵਾਲ ਹੈ, ਹੋਰ ਕੁਛ ਕੰਮ ਹੈ ਨਹੀਂ, ਪਰੰਪਰਾ ਤੋਂ ਇਹੀ ਸਿੱਖਿਆ, ਬਚਪਨ ਤੋਂ ਇਹੀ ਸਿੱਖਿਆ, ਕੀ ਕਰੀਏ, ਅਤੇ ਵਿਰੋਧ ਕਰਨਾ ਹੀ ਚਾਹੀਦਾ ਹੈ, ਇਹਦੀ ਦੁਕਾਨ ਚੱਕਣੀ ਚਾਹੀਦੀ ਹੈ ਕਿਸੇ ਤਰ੍ਹਾਂ, ਇਹਦੀ ਦੁਕਾਨ ਨਹੀਂ ਉੱਠੇਗੀ ਤਾਂ ਸਾਡੀ ਦੁਕਾਨ ਉੱਠ ਜਾਏਗੀ, ਸਾਰੀਆਂ ਦੁਕਾਨਾਂ, ਅਤੇ ਕਿਸ ਤਰ੍ਹਾਂ ਦੁਕਾਨ ਉਠਾਈਏ, ਉਹਨਾਂ ਦਿਨਾਂ ਇੱਕ ਰਿਵਾਜ਼ ਸੀ ਜਿਹੜਾ ਭਾਰਤ ਪਿਛਲੇ 100 ਸਾਲ ਤੱਕ ਰਿਹਾ, ਜਿਸ ਕਿਸੇ ਆਦਮੀ ਦੀ ਅਧਿਆਤਮਿਕ ਮਾਨਤਾ ਨੂੰ ਨੀਚਾ ਦਿਖਾਉਣਾ ਹੋਏ, ਖੁੱਲ੍ਹੇ 'ਚ ਖੂਬ ਸ਼ਾਸਤਰਾਰਥ ਕਰੋ, ਇਹੋ ਜਿਹਾ ਸ਼ਾਸਤਰਾਰਥ ਕਰੋ ਕਿ ਬਸ ਉਸ ਤੋਂ ਜਵਾਬ ਨਾ ਦਿੱਤਾ ਬਣੇ, ਅਤੇ ਲੋਕ ਉਹਨੂੰ ਮੰਨਣਾ ਬੰਦ ਕਰ ਦੇਣਗੇ, ਇਹ 100 ਸਾਲ ਪਹਿਲੇ ਤੱਕ ਇਸ ਤਰ੍ਹਾਂ ਦਾ ਸ਼ਾਸਤਰਾਰਥ ਚੱਲਦਾ ਸੀ, ਅਤੇ ਆਏ ਲੋਕ 2, 4, 5, 10 ਵੀ ਇਕੱਠੇ ਹੋ ਕੇ ਇਹ ਆਦਮੀ ਨਾਲ ਬਹਿਸ ਕਰਾਂਗੇ, ਇਹਨੂੰ ਨੀਚਾ ਦਿਖਾਵਾਂਗੇ, ਇਹ ਸਾਰੀ ਗੱਲਾਂ ਗਲਤ ਹੈ, ਇੰਜ ਸਾਬਤ ਕਰਕੇ ਦਿਖਾ ਦਿਆਂਗੇ, ਅਸੀਂ ਬੜੇ ਤਰਕ ਕਰਨ ਵਾਲੇ ਹਾਂ, ਆਉਣ ਔਰ ਦਰਵਾਜ਼ੇ 'ਤੇ ਸਿਰ ਖੁਰਕਣ ਕਿ ਭਾਈ ਇਹ ਇੰਨਾ ਬੁੱਧੀਮਾਨ ਆਦਮੀ ਹੈ, ਇੰਨਾ ਸਮਝਦਾਰ ਆਦਮੀ ਹੈ, ਇਹਦੇ ਨਾਲ ਬਹਿਸ ਕਰਨਾ ਇੰਨਾ ਆਸਾਨ ਕੰਮ ਨਹੀਂ ਹੈ, ਅਤੇ ਸਾਡੀ ਬਹਿਸ ਦਾ ਕੋਈ ਇੱਕ ਨੇਤਾ ਬਣ ਜਾਏ, ਮਦਦ ਕਰਾਂਗੇ, ਤੂੰ ਨੇਤਾ ਬਣ ਜਾ, ਤੂੰ ਨੇਤਾ ਬਣ ਜਾ, ਕੋਈ ਤਿਆਰ ਨਾ ਹੋਏ ਤਾਂ ਇੱਕ ਕਹਿੰਦਾ ਚੰਗਾ ਮੈਂ ਬਣ ਜਾਵਾਂਗਾ, ਪਰ ਪਹਿਲੇ ਸਾਰੇ ਪੁਆਇੰਟ ਨੋਟ ਕਰ ਲਈਏ, ਕੀ ਬਹਿਸ ਕਰਨੀ ਹੈ, ਕਰੋ ਨੋਟ ਕਰੋ, ਓਏ ਤੂੰ ਕਿਹੋ ਜਿਹਾ ਸੰਨਿਆਸੀ ਹੈ, ਤੂੰ ਸਿਰ 'ਤੇ ਜਟਾ ਹੀ ਨਹੀਂ ਬੰਨ ਰੱਖੀ, ਉਹਨਾਂ ਦੇ ਨਾਲ ਸਿਰ 'ਤੇ ਜਟਾ ਬੰਨਦੇ ਸੀ ਲੋਕ, ਨੋਟ ਕਰ ਲਿਆ, ਓਏ ਤੂੰ ਕਿਹੋ ਜਿਹਾ ਸੰਨਿਆਸੀ, ਤੂੰ ਸਿਰ 'ਤੇ ਤੂੰ ਸਰੀਰ 'ਤੇ ਰਾਖ ਹੀ ਨਹੀਂ ਮਲ ਕੇ ਰੱਖੀ, ਭਸਮ ਨਹੀਂ ਲਗਾ ਰੱਖੀ, ਨੋਟ ਕਰ ਲਿਆ, ਅਰੇ ਤੂੰ ਕਿਹੋ ਜਿਹਾ ਸੰਨਿਆਸੀ, ਤੂੰ ਮਿਰਗ ਛਾਲ ਹੀ ਨਹੀਂ ਪਹਿਨ ਰੱਖੀ, ਨੋਟ ਕਰ ਲਿਆ, ਅਤੇ ਇੱਕ ਕਹਿੰਦਾ ਹੈ ਭਾਈ ਇਹੋ ਜਿਹੀ ਬਹਿਸ ਕਰਨ ਵਾਲੇ ਬਹੁਤ ਲੋਕ ਉਹਦੇ ਕੋਲ ਗਏ ਸੀ, ਔਰ ਉਹ ਮੁਸਕਰਾ ਕੇ ਕਹਿੰਦਾ ਹੈ ਸਾਨੂੰ ਨਹੀਂ ਚੰਗਾ ਲੱਗਦਾ, ਅਸੀਂ ਨਹੀਂ ਕਰਦੇ, ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰੋ, ਤੁਹਾਨੂੰ ਚੰਗਾ ਲੱਗਦਾ ਹੈ ਤਾਂ ਕਰਦੇ ਰਹੋ, ਝਗੜਾ ਕਿਵੇਂ ਹੋਵੇ, ਜੋ ਗੱਲ ਉਹ ਨਹੀਂ ਕਰਦਾ ਉਹਦੇ 'ਚ ਅਸੀਂ ਝਗੜਾ ਕਿਵੇਂ ਕਰੀਏ, ਜੋ ਗੱਲ ਉਹ ਕਰਦਾ ਹੈ ਔਰ ਲੋਕਾਂ ਨੂੰ ਸਿਖਾਉਂਦਾ ਹੈ ਉਹਦੇ 'ਚ ਖੋਟ ਦੇਖੋ ਤਾਂ ਝਗੜਾ ਵਧੇਗਾ, ਅਤੇ ਇਹਨੂੰ ਫਾੜੋ, ਨਵੀਂ ਲਿਸਟ ਬਣਾਓ, ਕੀ ਕਰਦਾ ਹੈ, ਕੀ ਕਰਾਉਂਦਾ ਹੈ, ਸ਼ੀਲ ਪਾਲਣ ਕਰਦਾ ਹੈ ਔਰ ਲੋਕਾਂ ਤੋਂ ਸ਼ੀਲ ਪਾਲਣ ਕਰਵਾਉਂਦਾ ਹੈ, ਉਹਦੇ 'ਤੇ ਇਹਦੇ 'ਚ ਕਿਸ ਤਰ੍ਹਾਂ ਝਗੜਾ ਕਰਾਂਗੇ, ਇਹ ਤਾਂ ਬਹੁਤ ਚੰਗੀ ਗੱਲ ਹੈ, ਸਦਾਚਾਰ ਦਾ ਜੀਵਨ ਜੀਏ ਔਰ ਲੋਕਾਂ ਨੂੰ ਸਦਾਚਾਰ ਦਾ ਜੀਵਨ ਜੀਣ ਦਾ ਰਸਤਾ ਦੱਸੇ, ਇਹਦੇ ਝਗੜਾ ਨਹੀਂ, ਹੋਰ ਕੀ, ਹੋਰ ਸਮਾਧੀ ਸਿਖਾਉਂਦਾ ਹੈ, ਉਹ ਕੀ ਮਨ ਨੂੰ ਕਾਬੂ 'ਚ ਕਰਨਾ ਸਿਖਾਉਂਦਾ ਹੈ, ਉਹ ਮਨ ਤਾਂ ਸਾਡਾ ਵੀ ਨਹੀਂ ਕਾਬੂ 'ਚ, कोई आदमी मन नूं काबूज करना सिखाता तो झगड़ा किदां करांगे, नहीं नहीं उहदे च वी नहीं, होर की होर प्रग्या सिखाता है वह कि अंतरमुखी हो के मन दे विकारां नूं कढ के मन नूं निर्मल कर लो और उहनूं सतगुणां नाल चंगे गुणां नाल भर लो। वह मन दे विकार तो साढ़े ही नहीं निकल पाए, कोई बंदा मन दे विकार कढ़ना सिखाए इस तों चंगी गल की होएगी, इहदे च वी झगड़ा नहीं कर सकते, होर की होर कुछ नहीं, वह गल ही नहीं करता होर। वह कहता है शील समाधि प्रग्ञा नूं छड्ड के होर कोई गल ही मत करो, सारी निकम्मिया गल्लां निकम्मी गल्लां लई मेरे कोल वक्त नहीं है। तत्ते भाई किवें बहस होएगी, सिर खुरक खुरक के चले जाण, इस तरह बहस नहीं कर सकते, बहस नीचा नहीं दिखा सकते, पर इहदी दुकान ते किसी ना किसी तरह चकनी है, ते किद्दां चकीए, कोई दोष नहीं है ते कोई दोष लगा दिओ, कोई लांछन लगा दिओ, और सन्यासी है ना ते दो लांछणा विच्चों कोई एक लग जाएगा ते दुकान उठ जाएगी, या ते कंचन दा लांछन या कामणी दा लांछन, दोनों चों एक लांछन लगा दिओ। कंचन दा पैसियां दा लांछन किस तरह लगाइए, जिस आदमी ने सारा राजपाट छड़ के इंज विरक्त हो गया कि अपने कोल कुछ रखता ही नहीं, तो किस तरह लांछन लगेगा, नकली लांछन लगना मुश्किल है। कामणी दा इस्तरी दा लांछन लग सकता है, क्योंकि यह आदमियों नूं ही नहीं औरतों नूं भी सिखाता है, तो कीता एक बेचारी लड़की नूं तैयार, एक खूबसूरत जवान लड़की खूब सजावट करके शिंगार करके शाम नूं भगवान दे आश्रम च जाए, किधरे किसी दरखत दे हेठां सोए और सवेरे बाल बखेर के आए, अज दी रात श्रवण गौतम नाल बिताई, अज दी रात श्रवण गौतम नाल बिताई, लोग सुनन और ये की हो रहा है गौतम दे आश्रम विच, ऐ की हो रहा है। दो चार पाँच दिन इस तरह की गल चली, गल खत्म हो गई। फिर कोई अठ महीने के बाद एक दिन भगवान बहुत बड़ी धर्म सभा धर्म सिखा रहे सी, बहुत बड़ी तादाद च भिक्षु ने भिक्षुणिया ने, उन्हां तो भी बड़ी संख्या च ग्रस्त ने औरतां ने, देश दा राजा प्रसेन जित महामंत्री महाबंधुल अनाथ पिंडक माता विशाखा सारे जाने माने लोग हैगे हैं, उन्हां दे बड़े बड़े शिष्य हैगे ने, उन्हां नूं धर्म सिखा रहे ने। इस वक्त वो बावली बेटी अपने पेट ते उन्हें एक टुकड़ा रखिया, उन्हें रस्सियां नाल बन्निया, उपर कपड़ा पाया और आई गालियां बगदी हुई, ओए मथमुंडे तेरे होने वाले बच्चे लिए अगर तेरे कोल कुछ नहीं ते तेरे इन्ने वड्डे वड्डे भगत ने इन्हां नूं कह के इंतजाम करवा दे। सारे लोग हैरान, ऐ की कहिंदी है, भगवान लई बड़ा आसान सी देश दे राजा नूं कह के कि आ झूठ बोलदी है, इहदा सर उतार लो, सिर उतार लिता जांदा ते बुद्ध बुद्ध ना हुंदे, प्यार उमड़दा है, मैत्री उमड़दी है, वो मेरी भोली बेटी तू की कहनी है, देवी तू जो कुछ बोलदी है उहदी सच्चाई तू भी जाननी है, मैं भी जानना, गुस्सा नहीं आंदा, द्वेष नहीं आंदा, समता है, मैत्री है, दया है, और कुछ इहो जिहा संजोग हो गया, नर्वस हो गई होएगी, कुछ इहो जिहा इतफाक होया, घबराई ते रस्सियां ढिल्लियां पै गईयां, लकड़ का टुकड़ा बाहर आ गया। धर्म अपना काम करता है, जिथे असी धर्म के रस्ते चलन लगे, धर्म की सारी ताकत दिखण या ना दिखण सारी शक्तियाँ मदद करन लगदिया हैं।
कत्वान कठ मुदरं इव गभिनियं चिंचाय दूठ वचनं जनकाय मज्जे संतेन सोम दिधिना जितवा मुनिंदो।
शांति नाल चित दी सोमता नाल समता नाल जित गए। हर आदमी पहले अपने आप नू जिते ते सारी दुनिया नू जित जाएगा। पहले अंदर जो अपने आप नू नहीं जित सकया वो हारिया होया है, सारी जिंदगी हारिया होया है, अपने आप नू जितेगा। पहले अपने आप नू अंदर जिते, अपने विकारां दा गुलाम ना हो जाए, समता विच किद्दां रवे, किस तरह स्थापित होवे, सारे जीवन किन्ने किस्से आए, किन्ने प्रसंग आए। एक भाई भगवान ते बहुत गुस्से होया, क्यों गुस्से होया, सत लड़के उहदे और सत्तां दी शादी हुई, सतवीं वोटी जद घर आई त ਅਤੇ ਉਹ ਸਵੇਰੇ ਸ਼ਾਮ ਸਭ ਦੇ ਨਾਲ ਬੈਠ ਕੇ ਕਰਮ ਕਾਂਡਾਂ 'ਚ ਸ਼ਾਮਿਲ ਨਾ ਹੋਵੇ, ਉਹ ਕਿਸੇ ਕੋਨੇ ਜਾ ਕੇ ਬਹਿ ਜਾਏ ਅੱਖਾਂ ਮੀਟ ਕੇ, ਉੱਥੇ ਕੀ ਕਰਦੀ ਹੈ? ਨਹੀਂ ਮਹਾਰਾਜ, ਮੈਂ ਆਪਣੇ ਚਿੱਤ ਨੂੰ ਸ਼ੁੱਧ ਕਰਨੀ ਹਾਂ, ਸਾਹ ਨੂੰ ਦੇਖਣੀ ਹਾਂ, ਸੰਵੇਦਨਾਵਾਂ ਨੂੰ ਦੇਖਣੀ ਹਾਂ, ਉਹ ਕੀ ਹੋਏਗਾ ਉਹਦੇ ਨਾਲ, ਕਿਸ ਤਰ੍ਹਾਂ ਚਿੱਤ ਸ਼ੁੱਧ ਹੋਏਗਾ? ਨਹੀਂ ਮਹਾਰਾਜ, ਬੜਾ ਚਿੱਤ ਸ਼ੁੱਧ ਹੁੰਦਾ ਇਹਦੇ ਨਾਲ। ਅਤੇ ਬਹੁਤ ਗੁੱਸਾ ਆਇਆ ਉਹਨੂੰ, ਕਿੰਨੇ ਸਿਖਾਇਆ ਤੈਨੂੰ? ਸਾਡੇ ਮਾਤਾ ਪਿਤਾ ਭਗਵਾਨ ਬੁੱਧ ਕੋਲ ਜਾਂਦੇ ਸੀ, ਇਹ ਵਿੱਦਿਆ ਸਿੱਖੀ, ਔਰ ਇਹ ਵਿੱਦਿਆ ਨੂੰ ਸਿੱਖਣ ਨਾਲ ਬਹੁਤ ਨਿਰਮਲਤਾ ਆਉਂਦੀ ਹੈ, ਮੈਨੂੰ ਇਹ ਕਰਨ ਦਿਓ ਤੁਸੀਂ। ਬੁੱਢੇ ਨੂੰ ਬਹੁਤ ਗੁੱਸਾ ਆਇਆ, ਇਹ ਤਾਂ ਸਾਡੀ ਸਾਰੀ ਪਰੰਪਰਾ ਨੂੰ, ਸਾਰੇ ਧਰਮ ਨੂੰ ਨਸ਼ਟ ਕਰ ਦੇਗਾ। ਇਹ ਉਸੇ ਨੂੰ ਹੀ ਧਰਮ ਮੰਨਦਾ ਹੈ, ਆਪਣੀ ਜਿਹੜੀ ਪਰੰਪਰਾਵਾਂ ਨੇ, ਕਰਮ ਕਾਂਡ ਨੇ, ਉਹਨਾਂ ਨੂੰ ਹੀ ਧਰਮ ਮੰਨ ਰਿਹਾ ਹੈ। ਕਹਿੰਦਾ ਹੈ ਸਭ ਨਸ਼ਟ ਕਰ ਦੇਗਾ, ਇਹ ਨਈ ਪੀੜ੍ਹੀ ਦੇ ਲੋਕਾਂ ਨੂੰ, ਸਭ ਨੂੰ ਬਰਬਾਦ ਕਰ ਦੇਗਾ। ਅਤੇ ਇਹੋ ਜਿਹੇ ਬੰਦੇ ਨੂੰ ਸਬਕ ਸਿਖਾਉਣਾ ਚਾਹੀਦਾ ਹੈ, ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸਰੀ, ਇਹਦਾ ਸਿਰ ਫੋੜਨਾ ਹੈ, ਕਪਾਲ ਕਿਰਿਆ ਕਰਨੀ ਹੈ। ਅਤੇ ਖੁਦ ਬਹੁਤ ਬੁੱਢਾ ਹੈ, ਆਪਣੇ ਪੁੱਤਰ ਨੂੰ ਕਹਿੰਦਾ ਤੂੰ ਜਾ ਔਰ ਉਹਦੀ ਕਪਾਲ ਕਿਰਿਆ ਕਰਕੇ ਆ ਜਾ। ਪੁੱਤਰ ਗਿਆ, ਬਹੁਤ ਵੱਡੀ ਲੱਠ ਲੈ ਕੇ ਗਿਆ, ਕੋਲ ਗਿਆ ਅਤੇ ਭਗਵਾਨ ਨੇ ਕਿਹਾ ਬੈਠ, ਤੂੰ ਬੜਾ ਦੁਖੀ ਨਜ਼ਰ ਆਉਂਦਾ, ਬਹਿ ਜਾ, ਸ਼ਾਂਤੀ ਨਾਲ ਗੱਲ ਕਰੇਗਾ, ਅੱਖਾਂ ਬੰਦ ਕਰ, ਸਾਹ ਨੂੰ ਦੇਖ, ਸਾਹ ਨੂੰ ਦੇਖ, ਜਰਾ ਸੂਹ ਸਾਹ ਲੱਗਾ ਕਰਨ, ਹੁਣ ਸਰੀਰ ਨੂੰ ਦੇਖ, ਸਰੀਰ 'ਤੇ ਹੋਣ ਵਾਲੀ ਸੰਵੇਦਨਾਵਾਂ ਨੂੰ ਦੇਖ, ਚਿੱਤ ਨੂੰ ਦੇਖ, ਚਿੱਤ 'ਤੇ ਕੀ ਜਾਗ ਰਿਹਾ ਹੈ ਉਹਨੂੰ ਦੇਖ, ਉਹ ਵੀ ਸੰਵੇਦਨਾ 'ਚ ਪਲਟਦੇ ਹੈ, ਸੰਵੇਦਨਾ ਨੂੰ ਦੇਖ। ਇੰਝ ਕਰਦੇ ਕਰਦੇ ਉਹ ਪਹੁੰਚੇ ਹੋਏ ਮਹਾਂਪੁਰਸ਼ ਦੇ ਵਾਤਾਵਰਣ 'ਚ, ਜਿੱਥੇ ਮੈਤਰੀ ਔਰ ਕਰੁਣਾ ਦੀ ਇੰਨੀ ਤੇਜ਼ ਤਰੰਗਾਂ ਚੱਲਦੀਆਂ ਹੋਣ। ਇੱਕਦਮ ਚਿੱਤ ਸ਼ਾਂਤ ਹੋਇਆ, ਕੰਮ ਕਰਨ ਲੱਗਾ, ਮੇਰੀ ਪਤਨੀ ਇਹ ਹੀ ਕਰਦੀ ਹੈ, ਉਹ ਇਹ ਤਾਂ ਬਹੁਤ ਚੰਗਾ ਕੰਮ ਹੈ। ਦੂਜੇ ਦਿਨ ਉਹ ਵੀ ਕੋਨੇ 'ਚ ਬੈਠ ਕੇ ਸੂਹ ਸਾਹ ਕਰਨ ਲੱਗਾ, ਦੂਜੇ ਨੂੰ ਭੇਜਿਆ, ਤੀਜੇ ਨੂੰ ਭੇਜਿਆ, ਸੱਤੋ ਲੜਕੇ ਗਏ, ਸੱਤੋ ਦੇ ਸੱਤੋ ਲੌਟ ਕੇ ਆਏ, ਸੂਹ ਸਾਹ ਕਰਨ ਲੱਗੇ। ਬੁੱਢੇ ਨੇ ਦੇਖਿਆ ਹੈ ਸਾਰੇ ਦੇ ਸਾਰੇ ਨਈ ਪੀੜ੍ਹੀ ਦੇ ਵਿੱਚੇ ਬੱਚੇ ਬਿਲਕੁਲ ਅਕਲ ਦੇ ਕੱਚੇ, ਅਸੀਂ ਜਾ ਕੇ ਕੰਮ ਕਰਨਾ ਹੋਏਗਾ, ਚਾਹੇ ਬੁੱਢਾ ਹੋ ਗਿਆ ਤਾਂ ਕੀ ਹੋਇਆ, ਇਹਦੀ ਕਪਾਲ ਕਿਰਿਆ ਮੈਨੂੰ ਹੀ ਕਰਨੀ ਪਏਗੀ। ਅਤੇ ਗੁੱਸੇ ਦੇ ਮਾਰੇ ਇੱਕ ਲੱਠ ਲੈ ਕੇ ਤੁਰਦਾ ਹੈ, ਭਗਵਾਨ ਦੇ ਆਸ਼ਰਮ 'ਚ ਆਉਂਦਾ ਹੈ, ਗਾਲੀਆਂ ਕੱਢਦੇ ਹੋਏ ਚਲੇ ਆ ਰਿਹਾ ਹੈ, ਗਾਲੀਆਂ ਕੱਢਦੇ ਹੋਏ ਆਉਂਦਾ ਹੈ, ਨਜ਼ਦੀਕ ਆਉਂਦਾ ਹੈ ਅਤੇ ਭਗਵਾਨ ਪੁੱਛਦੇ ਬੁੱਢੇ ਬਾਬਾ ਆਓ, ਬਹੁਤ ਦੁਖੀ ਨਜ਼ਰ ਆਉਂਦੇ ਹੋ। ਬੁੱਢਾ ਬਾਬਾ ਇਰਾਦਾ ਕਰਕੇ ਆਇਆ ਹੈ, ਇਹ ਆਦਮੀ ਨਾਲ ਗੱਲਬਾਤ 'ਚ ਨਹੀਂ ਲੱਗਾਂਗਾ, ਜਿੱਥੇ ਗੱਲਾਂ 'ਚ ਉਲਝਿਆ ਕਿ ਮੇਰਾ ਗੁੱਸਾ ਖਤਮ ਹੋ ਜਾਣਾ ਹੈ ਅਤੇ ਕਪਾਲ ਕਿਰਿਆ ਨਹੀਂ ਕਰ ਸਕਾਂਗਾ, ਇਸ ਲਈ ਗੱਲ ਨਹੀਂ ਕਰਨੀ, ਗਾਲਾਂ ਕੱਢਦੇ ਚਲਾ ਆ ਰਿਹਾ ਹੈ, ਚਲਾ ਆ ਰਿਹਾ ਹੈ। ਇੱਕ ਗੱਲ ਤਾਂ ਦੱਸ ਬੁੱਢੇ ਬਾਬਾ, ਤੁਹਾਡੇ ਘਰ ਦੇ ਵਿੱਚ ਵੀ ਤਾਂ ਕੋਈ ਮਹਿਮਾਨ ਆਉਂਦੇ ਹੋਣਗੇ। ਹਾਂ ਆਉਂਦੇ ਨੇ, ਤੁਹਾਨੂੰ ਕੀ? ਇੱਕ ਗੱਲ ਹੋਰ ਦੱਸ ਦਿਓ, ਕੋਈ ਮਹਿਮਾਨ ਇਹੋ ਜਿਹਾ ਵੀ ਆਉਂਦਾ ਹੋਏਗਾ ਜਿਹੜਾ ਤੁਹਾਡੇ ਲਈ ਸੁਗਾਤ ਲੈ ਕੇ ਆਏ, ਭੇਂਟ ਲੈ ਕੇ ਆਏ, ਇਹੋ ਜਿਹੇ ਵੀ ਆਉਂਦੇ ਹੋਣਗੇ ਜਿਹੜੇ ਸੁਗਾਤ ਲੈ ਕੇ ਆਉਂਦੇ ਨੇ, ਤੁਹਾਨੂੰ ਕੀ? ਇੱਕ ਗੱਲ ਹੋਰ ਦੱਸੋ, ਕੋਈ ਆਦਮੀ ਤੁਹਾਡੇ ਕੋਲ ਸੁਗਾਤ ਲੈ ਕੇ ਆਏ ਔਰ ਸੁਗਾਤ ਤੁਸੀਂ ਨਹੀਂ ਮਨਜ਼ੂਰ ਕਰੋ, ਅਤੇ ਉਹ ਸੁਗਾਤ ਦਾ ਕੀ ਹੁੰਦਾ ਹੈ? ਬੜੇ ਪਾਗਲਪਨ ਦਾ ਸਵਾਲ ਕਰਦਾ ਹੈ। ਉਹ ਕੋਈ ਆਦਮੀ ਸਾਡੇ ਕੋਲ ਸੁਗਾਤ ਲੈ ਕੇ ਆਉਂਦਾ ਹੈ ਔਰ ਅਸੀਂ ਉਹਦੀ ਸੁਗਾਤ ਨਹੀਂ ਲਈ, ਅਤੇ ਉਹਦੀ ਸੁਗਾਤ ਉਹਦੇ ਕੋਲ ਰਹਿ ਗਈ। ਇਹੀ ਗੱਲ ਮੈਂ ਕਹਿਣਾ ਚਾਹੁੰਦਾ ਬੁੱਢੇ ਬਾਬਾ, ਤੁਸੀਂ ਸਾਡੇ ਕੋਲ ਗਾਲੀਆਂ ਦੀ ਸੁਗਾਤ ਲੈ ਕੇ ਆਏ ਨਾ, ਅਸੀਂ ਮਨਜ਼ੂਰ ਨਹੀਂ ਕੀਤੀ, ਤੁਹਾਡੀ ਸੁਗਾਤ ਤੁਹਾਡੇ ਕੋਲ ਰਹਿ ਗਈ। ਬੁੱਢਾ ਬਹੁਤ ਸਮਝਦਾਰ ਸੀ, ਬੜਾ ਸਮਝਦਾਰ ਸੀ, ਇਹ ਤਾਂ ਆਪਣੀ ਪੁਰਾਣੀ ਪਰੰਪਰਾ ਲਈ ਚਿਪਕਾਵ, ਇੱਕ ਸੂਖਮ ਜਿਹਾ ਪਰਦਾ ਆਸਕਤੀ ਦਾ ਪਿਆ ਹੋਇਆ, ਉਸ ਮਾਰੇ ਕੁਝ ਦੇਖ ਨਹੀਂ ਪਾ ਰਿਹਾ ਸੀ, ਪਰਦਾ ਜਰਾ ਜਿਹਾ ਟੁੱਟਿਆ ਕਿ ਗੱਲ ਸਮਝ ਆਈ। ਸਾਰੇ ਜੀਵਨ ਭਰ ਅਸੀਂ ਇਹੀ ਕਰਦੇ ਹਾਂ, ਕੋਈ ਇੱਕ ਸੁਗਾਤ ਸਾਡੇ ਕੋਲ ਲਿਆਂਦਾ ਹੈ, ਅਸੀਂ ਬਦਲੇ 'ਚ 10 ਦਿੰਦੇ ਹਾਂ, ਕੋਈ 10 ਲਿਆਂਦਾ ਹੈ ਅਸੀਂ 100 ਦਿੰਦੇ ਹਾਂ, ਤੂੰ ਦੁਖੀ ਮੈਂ ਵੀ ਦੁਖੀ। ਸ਼੍ਰਵਣ ਗੌਤਮ, ਇਹ ਵਿੱਦਿਆ ਤੁਸੀਂ ਕਿੱਥੋਂ ਸਿੱਖੀ ਕਿ ਇਹੋ ਜਿਹੀ ਸੁਗਾਤ ਹੀ ਨਹੀਂ ਮਨਜ਼ੂਰ ਕਰਦੇ, ਬਦਲੇ ਦੇਣਾ ਤਾਂ ਦੂਰ ਰਿਹਾ, ਬੈਠ ਬੁੱਢੇ ਬਾਬਾ ਅੱਖਾਂ ਬੰਦ ਕਰ, ਦੇਖ ਸਾਹ ਨੂੰ, ਦੇਖ ਆਪਣੇ ਸਰੀਰ 'ਤੇ ਹੋਣ ਵਾਲੀ ਸੰਵੇਦਨਾਵਾਂ ਨੂੰ, ਜਦ ਤੱਕ ਆਪਣੇ ਆਪ ਨੂੰ ਨਹੀਂ ਦੇਖੇਗਾ, ਆਪਣੇ ਅੰਦਰ ਨਹੀਂ ਸੁਧਾਰੇਗਾ, ਤਦ ਤੱਕ ਬਾਹਰ ਦੀ ਸਾਰੀ ਗੱਲਾਂ ਨਿਕੰਮੀਆਂ ਹੈ, ਸੁਧਾਰ ਆਪਣੇ ਆਪ ਨੂੰ। ਕੋਈ ਬੰਦਾ ਆਪਣੇ ਆਪ ਨੂੰ ਸੁਧਾਰ ਦੇ ਸੁਧਾਰ ਦੇ, ਆਪਣੇ ਚਿੱਤ ਨੂੰ ਸੁਧਾਰ ਦੇ ਸੁਧਾਰ ਦੇ, ਮੁਕਤ ਹੋ ਗਿਆ, ਅਰਹੰਤ ਹੋ ਗਿਆ, ਉਹ ਭਾਰਦਵਾਜ ਬ੍ਰਾਹਮਣ, ਹੁਣ ਤਾਂ ਬਾਕੀ ਜੀਵਨ ਲੋਕ ਸੇਵਾ 'ਚ ਲੱਗ ਗਿਆ, ਉਹ ਕਿੱਥੇ ਉਲਝਿਆ ਹੋਇਆ ਸੀ, ਧਰਮ ਨੂੰ ਸਮਝਿਆ ਹੀ ਨਹੀਂ। ਧਰਮ ਦੇ ਨਾਂ 'ਤੇ ਕਿਹੜੇ ਕਰਮ ਕਾਂਡਿਆਂ 'ਚ ਉਲਝਿਆ ਹੋਇਆ ਸੀ, ਕਿਹੜੀ ਦਾਰਸ਼ਨਿਕ ਮਾਨਤਾ ਨਿਕੰਮੀਆਂ ਗੱਲਾਂ 'ਚ ਉਲਝਿਆ ਹੋਇਆ ਸੀ। ਕੰਮ ਦੀ ਗੱਲ ਹੁਣ ਮਿਲੀ, ਕਿਸ ਤਰ੍ਹਾਂ ਚਿੱਤ ਦੇ ਵਿਕਾਰਾਂ ਨੂੰ ਦੂਰ ਕਰੀਏ। ਬਿਨਾਂ ਚਿੱਤ ਨੂੰ ਵਿਕਾਰਾਂ ਤੋਂ ਦੂਰ ਕੀਤੇ ਮੁਕਤੀ ਕਿੱਥੋਂ ਆਉਣ ਵਾਲੀ ਹੈ, ਕਿਵੇਂ ਆਉਣ ਵਾਲੀ ਹੈ, ਕਿੱਥੇ ਉਲਝੇ ਹੋਏ ਸੀ, ਗੱਲ ਸਮਝ ਆਈ, ਸਮਤਾ ਨਾਲ ਹੀ ਸਮਝਾ ਪਾਏ। ਕੋਈ ਬੰਦਾ ਕਿੰਨਾ ਹੀ ਗੁੱਸਾ ਹੋ ਕੇ ਆਵੇ, ਕਿੰਨਾ ਹੀ ਦੁਖੀ ਹੋ ਕੇ ਆਵੇ, ਅਗਰ ਅਸੀਂ ਆਪਣਾ ਵਿਵਹਾਰ ਸਮਤਾ ਦਾ ਰੱਖਣੇ ਹਾਂ, ਸ਼ਾਂਤੀ ਦਾ ਰੱਖਣੇ ਹਾਂ, ਤਾਂ ਆਪਣੇ ਆਪ ਸਾਰੇ ਨਤੀਜੇ ਚੰਗੇ ਹੀ ਹੋਣਗੇ। ਸਾਡਾ ਵੀ ਕਲਿਆਣ ਹੋਏਗਾ, ਹੋਰਾਂ ਦਾ ਵੀ ਕਲਿਆਣ ਹੋਏਗਾ। ਅਸੀਂ ਆਪਣੇ ਅੰਦਰ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਸਭ ਤੋਂ ਪਹਿਲੇ ਸਾਡਾ ਹੀ ਨੁਕਸਾਨ ਹੋਣ ਲੱਗਦਾ ਹੈ, ਦੂਜਿਆਂ ਦੀ ਹਾਣੀ ਤਾਂ ਕਰਾਂਗੇ ਹੀ। ਇਹ ਜੋ ਕਹਿੰਦੇ ਨੇ ਕਿ ਸਮਤਾ ਦਾ ਜੀਵਨ ਜੀਣਾ ਹੈ, ਇਹਦਾ ਮਤਲਬ ਇਹ ਨਹੀਂ ਸਮਝ ਲੈਣਾ ਕਿ ਇੱਥੇ ਸਾਧਨਾ ਕਰਨ ਆਏ ਹਾਂ ਅਤੇ ਅੰਤਰ ਮਨ ਦੀ ਗਹਿਰਾਈਆਂ 'ਚ ਜਾ ਕੇ ਜਿੱਥੇ ਸੰਵੇਦਨਾ ਜਾਗ ਰਹੀਆਂ ਨੇ, ਕਿੱਥੇ ਜਾਗ ਰਹੀਆਂ ਹੈ, ਅਸੀਂ ਪ੍ਰਤੀਕਿਰਿਆ ਨਹੀਂ ਕੀਤੀ। ਐਸਾ ਅਭਿਆਸ ਕਰਨ ਲਈ ਆਏ ਹਾਂ ਤਾਂ ਕਿ ਜੀਵਨ 'ਚ ਉਤਰੇ, ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਜੀਵਨ ਅਸੀਂ ਇਸ ਤਰ੍ਹਾਂ ਹੀ ਬੈਠੇ ਰਹਾਂਗੇ ਅੱਖਾਂ ਬੰਦ ਕਰਕੇ। ਅਸੀਂ ਤਾਂ ਵਿਪਸ਼ੀ ਸਾਧਕ ਹਾਂ, ਕੋਈ ਆਏ ਸਾਨੂੰ ਗਾਜਰ ਮੂਲੀ ਦੀ ਤਰ੍ਹਾਂ ਕੱਟ ਜਾਏ, ਵੱਢ ਜਾਏ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਨਹੀਂ ਨਹੀਂ, ਜੀਣਾ ਹੈ ਔਰ ਬੜਾ ਕਰਮਠ ਜੀਵਨ ਜੀਣਾ ਹੈ, ਅਤੇ ਚਿੱਤ ਦੀ ਸਮਤਾ ਦਾ ਅਭਿਆਸ ਕਰਦੇ ਰਹਾਂਗੇ। ਲੇਕਿਨ ਜੀਵਨ ਫਿਰ ਵੀ ਜੀਵਨ ਬੜਾ ਕਰਮਠ ਜੀਵਨ ਹੋਏਗਾ, ਨਿਠੱਲਾ ਨਹੀਂ ਬਣਾਉਂਦਾ ਧਰਮ ਸਾਨੂੰ, ਖੂਬ ਕਰਮਠ ਪ੍ਰਤੀਕਿਰਿਆ ਦਾ ਜੀਵਨ ਭੁੱਲ ਜਾਵਾਂਗੇ। ਇਹ ਜਿਹੜਾ ਪ੍ਰਤੀਕਿਰਿਆ ਦਾ ਜੀਵਨ ਜੀ ਰਹੇ ਹਾਂ, ਕੁਛ ਵੀ ਹੋਇਆ ਝੱਟ ਪ੍ਰਤੀਕਿਰਿਆ ਕੀਤੀ, ਕੁਝ ਵੀ ਹੋਇਆ ਝੱਟ ਪ੍ਰਤੀਕਿਰਿਆ ਕੀਤੀ, ਹਰ ਪ੍ਰਤੀਕਿਰਿਆ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ, ਵਿਕਾਰ ਪੈਦਾ ਕਰਦੀ ਹੈ, ਸਾਨੂੰ ਦੁਖੀ ਬਣਾਉਂਦੀ ਹੈ, ਸਾਰੇ ਵਾਤਾਵਰਣ ਨੂੰ ਦੁਖੀ ਬਣਾਉਂਦੀ ਹੈ। ਕੋਈ ਇੱਕ ਘਟਨਾ ਘਟੇਗੀ ਤਾਂ ਚਾਹੇ ਥੋੜ੍ਹੀ ਜਿਹੀ ਦੇਰ ਲਈ ਸਹੀ, ਚੰਦ ਸੈਕਿੰਟਾਂ ਲਈ ਸਹੀ, ਚਿੱਤ ਸਾਡਾ ਸਮਤਾ ਵਿੱਚ ਰਿਹਾ। ਹੁਣ ਜਿਹੜਾ ਵੀ ਫੈਸਲਾ ਕਰਾਂਗੇ, ਜੋ ਕਰਾਂਗੇ, ਉਹ ਕਰਾਂਗੇ, ਉਹ ਕਰਮ ਹੋਏਗਾ, ਪ੍ਰਤੀਕਿਰਿਆ ਨਹੀਂ ਹੋਏਗੀ, ਕਿਰਿਆ ਹੋਏਗੀ ਔਰ ਉਹਦਾ ਬੜਾ ਚੰਗਾ ਨਤੀਜਾ ਆਏਗਾ, ਕਿਉਂਕਿ ਉਹ ਰਚਨਾਤਮਕ ਹੋਏਗੀ, ਕਲਿਆਣ ਕਰਨ ਵਾਲੀ ਹੋਏਗੀ। ਉਹਦੇ ਨਾਲ ਨਾ ਤਾਂ ਆਪਣਾ ਨੁਕਸਾਨ ਹੁੰਦਾ ਹੈ, ਨਾ ਦੂਜਿਆਂ ਦਾ ਨੁਕਸਾਨ ਹੁੰਦਾ ਹੈ। ਚਿੱਤ ਨੂੰ ਸਮਤਾ ਵਿੱਚ ਰੱਖ ਕੇ ਸਾਰਾ ਕੰਮ ਕਰਾਂਗੇ। ਕਦੇ ਕਦੇ ਇਸ ਤਰ੍ਹਾਂ ਵੀ ਹੋਏਗਾ ਕਿ ਕਿਸੇ ਦੇ ਨਾਲ ਬੜਾ ਕਠੋਰ ਕਰੜਾ ਵਰਤਾਓ ਕਰਨਾ ਪਏ। ਕੱਲ੍ਹ ਕਿਸੇ ਭਾਈ ਨੇ ਇੱਕ ਸਵਾਲ ਕੀਤਾ, ਸਖਤੀ ਜਿੱਥੇ ਜ਼ਰੂਰਤ ਹੈ ਉੱਥੇ ਵਰਤਣੀ ਹੋਏਗੀ, ਸਰੀਰ ਦੇ ਸਤਰ 'ਤੇ ਕਠੋਰ ਵਿਵਹਾਰ ਕਰਨਾ ਹੋਏਗਾ ਤਾਂ ਕਰਾਂਗੇ, ਬਾਣੀ ਦੇ ਸਤਰ 'ਤੇ ਕਠੋਰ ਵਿਵਹਾਰ ਕਰਨਾ ਹੋਏਗਾ ਤਾਂ ਕਰਾਂਗੇ, ਕੜਵਾਹਟ ਨਹੀਂ ਹੋਏਗੀ। ਕਠੋਰਤਾ ਔਰ ਕਟੁਤਾ, ਕੜਵਾਹਟ, ਇਹਨਾਂ 'ਚ ਬਹੁਤ ਫਰਕ ਹੁੰਦਾ ਹੈ, ਬਹੁਤ ਬੜਾ ਅੰਤਰ ਹੈ। ਮਨ ਅੰਦਰ ਤੋਂ ਸਮਤਾ ਵਿੱਚ ਸਥਾਪਿਤ ਹੈ, ਮਨ ਅੰਦਰੋਂ ਮੈਤਰੀ ਔਰ ਕਰੁਣਾ ਵਿੱਚ ਸਥਿਤ ਵੇ। ਹੁਣ ਇਹਦੇ ਬਾਅਦ ਸਾਨੂੰ ਕਠੋਰ ਵਿਵਹਾਰ ਕਰਨਾ ਹੈ ਅਤੇ ਕਠੋਰ ਵਿਵਹਾਰ ਹੀ ਕਰਾਂਗੇ। ਦੇਖਿਆ ਹੋਣਾ ਕਿਸੇ ਕੁਮਾਰ ਨੂੰ ਆਪਣਾ ਘੜਾ ਜਦ ਬਣਾਉਂਦਾ ਹੈ, ਤਾਵੇ 'ਚ ਦੇਣ ਪਹਿਲੇ ਜਦ ਚੱਕ ਤੋਂ ਉਹਨੂੰ ਚੱਕਦਾ ਹੈ ਅਤੇ ਉਹਨੂੰ ਜਰਾ ਮਜ਼ਬੂਤ ਕਰਦਾ ਹੈ, ਠੋਕਦਾ ਹੈ, ਕਿੱਦਾਂ ਠੋਕਦਾ, ਇੱਕ ਹੱਥ ਹੇਠਾਂ ਹੈ ਔਰ ਉਹਨੂੰ ਬਣਾਉਣ ਲਈ ਠੋਕਦਾ ਹੈ। ਇਹ ਹੱਥ ਜਿਹੜਾ ਹੇਠਾਂ ਨਾ ਹੋਵੇ, ਠੋਕੇ ਤਾਂ ਟੁੱਟ ਜਾਏਗਾ, ਕੱਚਾ ਘੜਾ ਹੈ। ਇਹ ਪਿਆਰ ਦਾ ਹੱਥ, ਮੈਤਰੀ ਦਾ ਹੱਥ ਹੇਠਾਂ ਹੋਵੇ ਅਤੇ ਠੋਕੋ, ਚਾਹੇ ਜਿਹਨੂੰ ਠੋਕੋ, ਤਦ ਇਹ ਹੱਥ ਪਿਆਰ ਦਾ ਹੋਣਾ ਚਾਹੀਦਾ ਹੈ, ਦਇਆ ਦਾ ਹੋਣਾ ਚਾਹੀਦਾ ਹੈ। ਰਾਗ ਦਾ ਹੋਵੇ, ਦੁਵੇਸ਼ ਦਾ ਹੋਵੇ ਤਾਂ ਗੱਲ ਨਹੀਂ ਬਣਦੀ, ਤਦ ਤਾਂ ਵਿਗੜੇਗਾ, ਟੁੱਟੇਗਾ ਹੀ, ਬਣਨ ਦੀ ਗੱਲ ਕਿੱਥੋਂ ਆਈ। ਪਹਿਲੇ ਆਪਣੇ ਆਪ ਨੂੰ ਦੇਖਣਾ ਹੋਏਗਾ, ਮੈਂ ਸਮਤਾ ਵਿੱਚ ਹਾਂ ਕਿ ਨਹੀਂ। ਅਗਰ ਮੈਂ ਸਮਤਾ ਵਿੱਚ ਨਹੀਂ ਹਾਂ ਤਾਂ ਮੈਂ ਕਿਸੇ ਦਾ ਸੁਧਾਰ ਨਹੀਂ ਕਰ ਸਕਦਾ, ਆਪਣੇ ਆਪ ਦਾ ਹੀ ਸੁਧਾਰ ਨਹੀਂ ਕਰ ਸਕਿਆ, ਦੂਜਿਆਂ ਦਾ ਸੁਧਾਰ ਕਿੱਦਾਂ ਕਰਾਂਗਾ। ਕਠੋਰਤਾ ਦਾ ਵਿਵਹਾਰ ਜਿੱਥੇ ਕਰਨਾ ਹੋਏਗਾ ਉੱਥੇ ਕਰਾਂਗਾ ਹੀ। ਕੋਈ ਆਦਮੀ ਹੋਰ ਦੂਜੀ ਭਾਸ਼ਾ ਨਹੀਂ ਸਮਝਦਾ, ਕਠੋਰਤਾ ਦੀ ਭਾਸ਼ਾ ਸਮਝਦਾ ਹੈ। ਇੱਕ ਬੱਚਾ ਸੱਪ ਵੱਲ ਜਾ ਰਿਹਾ ਹੈ, ਅੱਗ ਵੱਲ ਜਾ ਰਿਹਾ ਹੈ, ਉਹਦੇ ਲਈ ਤਾਂ ਖਿਲੌਣੇ ਨੇ, ਕੀ ਸਮਝੇਗਾ ਉਹ, ਕਿਹੜੀ ਭਾਸ਼ਾ 'ਚ ਸਮਝੇਗਾ। ਅਤੇ ਸਾਰੀ ਤਾਕਤ ਦਾ ਇਸਤੇਮਾਲ ਕਰਕੇ ਉਹਨੂੰ ਦੂਰ ਕਰਾਂਗੇ, ਉਹ ਰੋਏਗਾ, ਚਿਲਾਏਗਾ, ਉਹਨੂੰ ਨਹੀਂ ਚੰਗਾ ਲੱਗਦਾ। ਅਸੀਂ ਸਾਰੀ ਤਾਕਤ ਇਸਤੇਮਾਲ ਕਰਾਂਗੇ, ਪਰ ਉਹ ਤਾਕਤ ਇਸਤੇਮਾਲ ਕਰਦੇ ਹੋਏ ਉਹਦੇ ਲਈ ਗੁੱਸਾ ਨਹੀਂ ਹੈ, ਉਹਦੇ ਲਈ ਦਵੇਸ਼ ਨਹੀਂ ਹੈ, ਦੁਰਭਾਵਨਾ ਨਹੀਂ ਹੈ, ਪਿਆਰ ਉਮਰ ਦਾ ਹੈ, ਮੈਤਰੀ ਉਮਰ ਦੀ ਹੈ, ਉਹ ਹੋਰ ਕੋਈ ਭਾਸ਼ਾ ਸਮਝਦਾ ਨਹੀਂ। ਇਸ ਲਈ ਸਾਨੂੰ ਕਠੋਰਤਾ ਦਾ ਵਰਤਾਓ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜੀਵਨ ਵਿੱਚ ਕਈ ਹਾਲਾਤ ਇਹੋ ਜਿਹੇ ਆਉਣਗੇ ਕਿ ਕੋਈ ਬੰਦਾ ਇੰਨਾ ਉਲਝਿਆ ਹੋਇਆ ਹੈ ਕਿ ਉਹ ਕਠੋਰਤਾ ਦੀ ਬਾਣੀ 'ਚ ਹੀ ਸਮਝ ਪਾਏਗਾ, ਕਠੋਰਤਾ ਦੀ ਭਾਸ਼ਾ 'ਚ ਹੀ ਸਮਝੇਗਾ। ਸਾਡੇ ਗੁਰੂ ਦੇਵ ਦੇ ਜੀਵਨ ਦੀ ਘਟਨਾ, ਉਹਨਾਂ ਦੇ ਬਾਰੇ 'ਚ ਜੋ ਲੋਕ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਨਹੀਂ ਜਾਣਦੇ ਸੀ, ਦੂਰ ਦੂਰ ਤੋਂ ਹੀ ਦੇਖਦੇ ਸੀ, ਉਹ ਉਹਨਾਂ ਦੀ ਬੁਰਾਈ ਕਰਦੇ ਰਹਿੰਦੇ ਸੀ ਇਹ ਗੱਲ ਨੂੰ ਲੈ ਕੇ ਕਿ ਕਦੀ ਕਦੀ ਉਹ ਇੰਨੇ ਕਠੋਰ ਵਿਵਹਾਰ ਕਰਨ ਵਾਲੇ ਦਿਖਦੇ ਸੀ। ਬਹੁਤ ਅਨੁਸ਼ਾਸਨ ਪ੍ਰਿਯ ਸੀਗੇ। ਆਫਿਸ ਵਿੱਚ ਵੀ ਜਿੱਥੇ ਕਿਸੇ ਨੇ ਅਨੁਸ਼ਾਸਨ ਤੋੜਿਆ ਕਿ ਇੰਨੀ ਜ਼ੋਰ ਦੀ ਬੋਲਦੇ ਕਿ ਸਾਰਾ ਆਫਿਸ ਹਿੱਲ ਜਾਏ, ਇਹ ਵਿਪਸ਼ਨਾ ਦਾ ਗੁਰੂ, ਔਰ ਦੇਖੋ ਇਹਨੂੰ ਇੰਨਾ ਗੁੱਸਾ ਆਉਂਦਾ ਹੈ, ਇਹ ਕਿਹੋ ਜਿਹਾ ਵਿਪਸ਼ਨਾ ਦਾ ਗੁਰੂ ਹੈ। ਪਰ ਜਿਹੜੇ ਉਹਨਾਂ ਦੇ ਬਹੁਤ ਨਜ਼ਦੀਕ ਸੀਗੇ ਉਹ ਜਾਣਦੇ ਸੀ ਕੀ ਕ੍ਰੋਧ ਆਉਂਦਾ ਹੈ, ਕਿਹੋ ਜਿਹਾ ਕ੍ਰੋਧ ਆਉਂਦਾ ਹੈ। ਅਨੁਸ਼ਾਸਨ ਪ੍ਰਿਯ ਤਾਂ ਬਹੁਤ ਸੀ, ਇਹ ਤਾਂ ਪੱਕੀ ਗੱਲ। ਸਰਕਾਰ ਦਾ ਕੰਮ ਕਰਨ ਅਤੇ ਆਫਿਸ ਵਿੱਚ ਵੀ ਸਾਰਾ ਕੰਮ ਅਨੁਸ਼ਾਸਨ ਨਾਲ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਉਹਨਾਂ ਦੇ ਆਸ਼ਰਮ ਵਿੱਚ ਵੀ ਸਭ ਨੂੰ ਅਨੁਸ਼ਾਸਨ ਮੰਨਣਾ ਚਾਹੀਦਾ ਹੈ। ਜਿਹੜੇ ਆਉਣਗੇ ਖੂਬ ਚੰਗੀ ਤਰ੍ਹਾਂ ਹਿਲਾ ਹਿਲਾ ਕੇ ਉਹਨਾਂ ਨੂੰ ਲੈਣਗੇ, ਅਨੁਸ਼ਾਸਨ ਮੰਨਣਗੇ, ਤਦੇ ਹੀ ਇਹਦੇ ਸ਼ਾਮਿਲ ਹੋਣਾ ਚਾਹੀਦਾ ਹੈ। ਨਹੀਂ ਲੈਣਗੇ ਤੁਹਾਨੂੰ, ਔਰ ਉਹਦੇ ਬਾਅਦ ਵੀ ਕੋਈ ਅਨੁਸ਼ਾਸਨ ਨਾ ਮੰਨੇ ਤਾਂ ਬਹੁਤ ਕਰੜਾ ਵਰਤਾਓ ਕਰਦੇ ਸੀ। ਜਿਵੇਂ ਇੱਥੇ ਸ਼ੂਨਿਆਗਾਰ ਬਣੇ ਹੈ, ਉੱਥੇ ਸ਼ੂਨਿਆਗਾਰ ਬਣੇ ਸੀ। ਧਿਆਨ ਦੇ ਵੇਲੇ ਕੋਈ ਬਾਹਰ ਨਹੀਂ ਘੁੰਮਣਾ ਚਾਹੀਦਾ। ਧਿਆਨ ਦੇ ਵੇਲੇ ਸ਼ੂਨਿਆਗਾਰ ਵਿੱਚ ਜਾਂ ਕੋਈ ਬਹੁਤ ਜ਼ਰੂਰੀ ਗੱਲ ਹੋਈ ਤਾਂ ਗਿਆ, ਫਿਰ ਵਾਪਸ ਆ ਗਿਆ, ਸ਼ੂਨਿਆਗਾਰ 'ਚ ਧਿਆਨ ਹੀ ਕਰੇ। ਦੇਖਦੇ ਹੈ ਕਿਸੇ ਬੰਦੇ ਨੂੰ ਬਾਹਰ ਨਿਕਲਿਆ, ਪੁੱਛਦੇ ਹੈ ਕੀ ਹੋਇਆ, ਕੋਈ ਉਹਨੇ ਬਹਾਨਾ ਬਣਾਇਆ, ਥੋੜ੍ਹੀ ਦੇਰ ਬਾਅਦ ਫਿਰ ਬਾਹਰ ਨਿਕਲਿਆ, ਫਿਰ ਦੂਜਾ ਬਹਾਨਾ ਬਣਾਇਆ, ਫਿਰ ਬਾਹਰ ਨਿਕਲਿਆ, ਸਮਝ ਗਿਆ ਇਹ ਬਾਵਲਾ ਆਦਮੀ ਸਮਝਣ ਵਾਲਾ ਨਹੀਂ। ਅਤੇ ਹਾਲ 'ਚ ਬੈਠੇ ਹੈ ਔਰ ਕਹਿੰਦੇ ਹੈ ਗੋਇਨਕਾ ਇਹਨੂੰ ਜ਼ਰਾ ਕਰੜਾ ਬੋਲਣਾ ਪਏਗਾ, ਨਹੀਂ ਤਾਂ ਨਹੀਂ ਸਮਝੇਗਾ। ਔਰ ਸ਼ੂਨਿਆਗਾਰ 'ਚ ਜਾਣ ਲਈ 5-7 ਸੀੜੀਆਂ ਹੇਠਾਂ ਉਤਰਨੀਆਂ ਪੈਂਦੀਆਂ ਸੀ। 5-7 ਪੌੜੀਆਂ ਹੇਠਾਂ ਉਤਰੇ, ਉਹਦਾ ਦਰਵਾਜ਼ਾ ਖਟਖਟਾਇਆ, ਉਹਨੇ ਖੋਲ੍ਹਿਆ ਔਰ ਜ਼ੋਰ ਜ਼ੋਰ ਨਾਲ ਬੋਲੇ, ਇੰਨੇ ਜ਼ੋਰ ਨਾਲ ਬੋਲੇ, ਇਹ ਮਹਾਯੋਗੀ ਵਿਪਸ਼ਨਾ ਦੇ ਊਬਾ ਖਿੰਨ ਦੀ ਆਵਾਜ਼ ਹੈ। ਸਾਰੇ ਦਾ ਸਾਰਾ ਆਸ਼ਰਮ ਜਿਵੇਂ ਭੁਚਾਲ ਆ ਗਿਆ, ਇੰਨੀ ਜ਼ੋਰ ਨਾਲ ਬੋਲ ਕੇ ਆਏ 5-7 ਸੀੜੀਆਂ ਆਏ, ਹੱਸਦੇ ਕਹਿਣ ਲੱਗੇ, ਬੋਲ ਆਇਆ ਗੋਇਨਕਾ, ਉਹਨੂੰ ਬੜੇ ਜ਼ੋਰ ਨਾਲ ਬੋਲ ਆਇਆ, ਅਰੇ ਕਿਹੋ ਜਿਹਾ ਗੁੱਸਾ ਹੈ, ਕਿਹੋ ਜਿਹਾ ਗੁੱਸਾ ਹੈ, ਅੰਦਰ ਇੰਨੀ ਨਿਰਮਲਤਾ ਹੈ, ਇੰਨਾ ਪਿਆਰ ਹੈ, ਇੰਨੀ ਦਇਆ ਹੈ, ਤੋ ਜਾਣਦੇ ਹੈ ਇਸ ਤੋਂ ਇੰਨੀ ਕਠੋਰਤਾ ਨਹੀਂ ਕਹਾਂਗੇ ਤਾਂ ਸਮਝੇਗਾ ਨਹੀਂ, ਮੰਨੇਗਾ ਨਹੀਂ ਗੱਲ ਨੂੰ। ਜਿੱਥੇ ਕਠੋਰਤਾ ਦਾ ਸਖਤੀ ਦਾ ਵਿਵਹਾਰ ਕਰਨਾ ਪਏ ਜੀਵਨ 'ਚ, ਉੱਥੇ ਸਖਤੀ ਦਾ ਵਿਵਹਾਰ ਕਰਾਂਗੇ। ਪਰ ਸਖਤੀ ਦਾ ਵਿਵਹਾਰ ਕਰਨ ਤੋਂ ਪਹਿਲੇ ਆਪਣੇ ਆਪ ਨੂੰ ਜਾਂਚਾਂਗੇ, ਮੈਂ ਸਮਤਾ 'ਚ ਹਾਂ ਕਿ ਨਹੀਂ। ਜਿਸ ਆਦਮੀ ਲਈ ਸਖਤੀ ਦਾ ਵਿਵਹਾਰ ਕਰ ਰਿਹਾ ਹਾਂ, ਉਹਦੇ ਲਈ ਮੇਰੇ ਮਨ 'ਚ ਕਿਧਰੇ ਦੁਸ਼ ਤਾਂ ਨਹੀਂ, ਦੁਰਭਾਵਨਾ ਤਾਂ ਨਹੀਂ, ਮੇਰੇ ਮਨ 'ਚ ਪਿਆਰ ਹੈ ਨਾ ਉਹਦੇ ਲਈ, ਕਰੁਣਾ ਹੈ ਨਾ, ਕਿਉਂਕਿ ਉਹ ਹੋਰ ਕੋਈ ਭਾਸ਼ਾ ਸਮਝਦਾ ਨਹੀਂ, ਇਸ ਲਈ ਕਠੋਰ ਵਿਵਹਾਰ ਕਰਨਾ ਪੈਂਦਾ ਹੈ, ਹੋਰ ਕੋਈ ਵਿਵਹਾਰ ਉਹ ਸਮਝ ਨਹੀਂ ਪਾਉਂਦਾ, ਕਠੋਰ ਵਿਵਹਾਰ ਨੂੰ ਹੀ ਸਮਝੇਗਾ, ਇਸੇ ਲਈ ਕਠੋਰ ਵਿਵਹਾਰ ਕਰਨਾ ਪੈਂਦਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਜਾਂਚ ਕੇ ਚਿੱਤ ਵਿੱਚ ਸਮਤਾ ਰੱਖਦੇ ਹੋਏ ਤਦ ਕੋਈ ਵਿਵਹਾਰ ਕਰਾਂਗੇ। ਸਾਰੇ ਵਿਵਹਾਰਾਂ 'ਚ ਪਹਿਲੇ ਆਪਣੇ ਆਪ ਨੂੰ ਜਾਂਚਾਂਗੇ, ਮੈਂ ਆਪਣਾ ਹੀ ਕਲਿਆਣ ਅਗਰ ਨਹੀਂ ਕਰ ਸਕਿਆ, ਹੋਰਾਂ ਦਾ ਕੀ ਕਲਿਆਣ ਕਰ ਸਕਾਂਗਾ। ਇਹ ਗੱਲ ਨੂੰ ਜਦ ਆਦਮੀ ਨਹੀਂ ਸਮਝੇਗਾ ਤਾਂ ਧਰਮ ਦੇ ਰਸਤੇ ਅੱਗੇ ਨਹੀਂ ਵੱਧ ਸਕੇਗਾ। ਇਹ ਪਲ ਮੇਰੇ ਚਿੱਤ ਦੀ ਕੀ ਅਵਸਥਾ ਹੋਵੇ, ਪਹਿਲੇ ਇਹਨੂੰ ਜਾਣੋ, ਔਰ ਬਾਹਰ ਦੀ ਗੱਲਾਂ ਬਾਅਦ 'ਚ। ਮੇਰੇ ਚਿੱਤ ਦੀ ਇਹ ਪਲ ਵਿੱਚ ਕੀ ਹਾਲਤ ਹੈ, ਇਹਨੂੰ ਪਹਿਲੇ ਜਾਣ ਕੇ ਚਿੱਤ ਨੂੰ ਵਿਗੜਨ ਨਾ ਦਿਓ, ਫਿਰ ਉਹਦੇ ਬਾਅਦ ਬਾਹਰ ਦੇ ਸਾਰੇ ਕੰਮ ਕਰਾਂਗੇ, ਉਹਨਾਂ ਤੋਂ ਦੂਰ ਨਹੀਂ ਨੱਠਾਂਗੇ। ਜ਼ਿੰਮੇਦਾਰੀਆਂ ਹੈ, ਗ੍ਰਹਿਸਥ ਦੀ ਜ਼ਿੰਮੇਦਾਰੀਆਂ ਹੈ, ਗ੍ਰਹਿਸਥ ਨਾ ਹੋਏ ਸੰਨਿਆਸੀ ਹੋਏ ਤਾਂ ਵੀ ਬਹੁਤ ਜ਼ਿੰਮੇਦਾਰੀਆਂ ਹੈ, ਉਹਨਾਂ ਸਭ ਨੂੰ ਕਿਸ ਤਰ੍ਹਾਂ ਨਿਭਾਈਏ, ਆਪਣੇ ਆਪ ਨੂੰ ਜਾਂਚਦੇ ਹੋਏ, ਅੰਦਰ ਜਾਂਚਦੇ ਹੋਏ। ਭਗਵਾਨ ਨੇ ਕਿਹਾ ਇਹ ਦੁਨੀਆ 'ਚ ਮੈਨੂੰ 4 ਤਰ੍ਹਾਂ ਦੇ ਲੋਕ ਦਿਸਦੇ ਨੇ। ਇੱਕ ਤਾਂ ਇਹੋ ਜਿਹੇ ਲੋਕ ਨੇ ਜਿਹੜੇ ਹਨੇਰੇ ਤੋਂ ਹਨੇਰੇ ਵੱਲ ਨੱਠੇ ਜਾ ਰਹੇ ਹੈ, ਦੂਜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਰੋਸ਼ਨੀ ਤੋਂ ਹਨੇਰੇ ਵੱਲ ਨੱਠੇ ਜਾ ਰਹੇ ਹੈ, तीजे इस तरह के लोग ने जिहड़े अंधेरे तो रोशनी वल नठे जा रहे हैं, और चौथे इस तरह के लोग ने जिहड़े रोशनी तो रोशनी वल नठे जा रहे हैं। उन्होंने कभी कोई गल उलझण भरी नहीं कही, कही तो झट समझाया, नहीं तो पता नहीं लोग केड़ा केड़ा अर्थ लगान। लोग ऐ रोशनी दा और ऐ अंधेरे दा खूब समझाया, फिर की रोशनी की अंधेरा किस तरह एक तो दूजे की तरफ नठते ने लोग। पहला बंदा अंधेरे तो अंधेरे दी वल जाण वाला बड़ा दुखियारा बंदा, जीवन विच अंधेरा ही अंधेरा, तरह तरह के दुख छाए हुए हैं, शरीरिक दुख है, मानसिक दुख है, परिवार की गल्लां नू लै के दुख है, रुपए पैसे की बातों नू लै के दुख है, समाज की बातों नू लै के दुख है, उहदे दी गल्लां नू लै के दुख है, हर तरह का दुख ही दुख, अंधेरा ही अंधेरा। बाहर दे जीवन च अंधेरा आया, बहुत दुख आया, पर अंदर भी प्रज्ञा का नामो निशान नहीं, धर्म का नामो निशान नहीं, तो हर घड़ी अपने अंदर गुस्सा ही गुस्सा पैदा करता है, द्वेष ही द्वेष पैदा करता है। मैं दुखी हो गया, एदी वजह नाल हो गया, एने इंज कर दिता, एने मेरा इंज बुरा कर दिता, एदी वजह नाल मैं दुखियारा हो गया। कोई समझदा ही नहीं कि यह जड़े बीज बोए जा रहा है, यह जड़े दुख के बीज बोए जा रहा है, द्वेष के बीज बोए जा रहा है, बैर के बीज बोए जा रहा है, अगे जा के दुख ही लियाण वाले ने। हाले तो अंधेरे च जी रहा है, अगे भी अंधेरा ही पैदा कर रहा है अपने लिए, अंधेरे तो अंधेरे वल नठिया जा रहा है। यह जे बंदे अंधेरे तो अंधेरे वल नठते ने। दूजा जड़ा रोशनी तो अंधेरे वल जाता है, सारे के जीवन च यहोजी अवस्था आती है। हर तरह के दुनियादारी की भाषा च कहिए तो रोशनी है, किसी तरह का दुख नहीं है, रुपए हैं, पैसे, धन दौलत, इज्जत, शान, सत्ता, सब कुछ है, तो दुनियादारी की भाषा च वो बहुत सुखी है, रोशनी रोशनी है, पर अंदर रोशनी का नामो निशान नहीं, अंधेरा है, धर्म जानता नहीं, प्रज्ञा जानता नहीं। तो जब देखो अंदर इन्ना तनाव, इन्ना खिंचाव, इन्ना अहंकार, जिहदे नाल गल करे उहदे नाल नफरत नाल गल करे, द्वेष नाल गल करे, अंदर घमंड तनाव ही तनाव पैदा करता है। यह जिहड़े तनाव के बीज बो रहा है, अगे होर वड्डे तनाव लियाण वाले ने। इस वेले जिहड़ी रोशनी आई है, सुख संपदा आई है, धन दौलत आई है, किसी चंगे पुण कर्म की वजह नाल आई है, क्यों जाई पुण कर्म क्यों ना होए, उहदी सीमा हुंदी है, एक वक्त आंदा है, सारी खत्म हो जाती है, फिर अगे अंधेरा ही अंधेरा आने वाला है। हुण जिहड़े बीज बो रहा है अंधेरे दे बो रहा है, तो रोशनी तो अंधेरे वल नठे जा रहा है। तीजा बंदा बिल्कुल ओ जिहा जिहो जिहा पहला, हर तरह के दुख जीवन च आए, पर अंदर प्रज्ञा का जी दीपक जल रहा है, खूब होश है, समझदा है, जिहड़े कष्ट आए ने, जिहड़ी दिक्कतां हैं, कोई दूजा जिम्मेदार नहीं उहदा, मेरे अपने कर्मां दा फल आया है। यह बंदा तो बेचारा निमित्त बन गया, यह नहीं निमित्त बनता तो कोई होर निमित्त बनता, कोई होर निमित्त बनता, किसी ना किसी तरह मैनू तो दुख का सामना करना ही हुंदा, क्योंकि मेरे खोटे कर्मां दा बीज ऐसे तरह का सी, मैनू तो दुख का सामना करना ही पैंदा। इस बेचारे नू अपने करे दी सजा ना भोगनी पए, एदा कल्याण होए जिस बंदे ने, जो माध्यम बन गया अपन साडे दुखां दा, उहदे लई द्वेष नहीं, उहदे लई करुणा जागदी है, मैत्री जागदी है। तो जो बीज बो रहा है दया दे बीज, मैत्री दे बीज, यह जड़ा दुख आया है, किन्ने ही खोटे कर्म क्यों ना कीते हुण, उन्हां दा खात्मा होने वाला है, और विपशना करे तो जल्दी खात्मा होने वाला है, उन्हां दा खात्मा होएगा। और हुण जो बीज बो रहा है मैत्री दे, करुणा दे, सद्भावना दे, रोशनी ही लियाणगे, रोशनी लियाणगे, अंधेरे तो रोशनी की तरह वध रहा है। चौथा बंदा ओ जा जिहो जा दूजा, जीवन विच हर तरह के सुख संपदा, ऐश्वर्य, वैभव, सत्ता, पद, शान, मान, सब कुछ, पर अंदर भी रोशनी रोशनी, प्रज्ञा ही प्रज्ञा, जानता है जो कुछ प्राप्त होया है मेरे कोई सत्कर्मा की वजह नाल होया है, पुण्य कर्मा की वजह नाल होया है, और क्यों जे पुण्य कर्म क्यों ना होण, वो असीम नहीं हुंदे, बेअंत नहीं हुंदे, उन्हां दी एक सीमा है, खत्म होणगे, ਅਤੇ ਜੋ ਕੁਛ ਮੈਨੂੰ ਪ੍ਰਾਪਤ ਹੋਇਆ ਹੈ ਇੱਕ ਗ੍ਰਹਿਸਥ ਹੋਣ ਦੇ ਨਾਤੇ ਮੈਂ ਉਹਦਾ ਇਸਤੇਮਾਲ ਕਰਾਂਗਾ ਆਪਣੇ ਭਰਨ ਪੋਸ਼ਣ ਲਈ, ਆਪਣੇ ਪਰਿਵਾਰ ਨੂੰ ਪਾਲਣ ਲਈ। ਪਰ ਹੋਰ ਜੋ ਕੁਛ ਮੇਰੇ ਕੋਲ ਵਧੀਕ ਹੈ ਉਹਦਾ ਕਿਸ ਤਰ੍ਹਾਂ ਦੂਜੇ ਲੋਕਾਂ ਦੇ ਲਾਭ ਲਈ ਇਸਤੇਮਾਲ ਕਰਾਂ। ਮੇਰੇ ਕੋਲ ਜੋ ਵੀ ਧਨ ਹੈ, ਸੱਤਾ ਹੈ, ਪਦ ਹੈ, ਸ਼ਾਨ ਹੈ, ਉਹਦਾ ਕਿਸ ਤਰ੍ਹਾਂ ਲੋਕ ਕਲਿਆਣ ਲਈ ਇਸਤੇਮਾਲ ਕਰਾਂ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਉਹਦੇ ਨਾਲ ਕਿਸ ਤਰ੍ਹਾਂ ਭਲਾ ਹੋ ਜਾਏ। ਇਸ ਵੇਲੇ ਜੋ ਕੁਛ ਮੈਨੂੰ ਮਿਲਿਆ ਹੈ, ਹੁਣ ਮੈਂ ਕੁਝ ਕਰ ਸਕਣਾ ਲੋਕਾਂ ਲਈ? ਜਦ ਕੁਛ ਨਹੀਂ ਹੋਏਗਾ ਤਦ ਕੀ ਕਰ ਸਕਾਂਗਾ? ਅੱਜ ਮੇਰੇ ਕੋਲ ਹੈ ਅਤੇ ਮੈਂ ਲੋਕਾਂ ਦਾ ਕਿਸ ਤਰ੍ਹਾਂ ਕਲਿਆਣ ਕਰਾਂ, ਕਿਵੇਂ ਲੋਕਾਂ ਦਾ ਕਲਿਆਣ ਕਰਾਂ? ਅਤੇ ਜਿਹੜੇ ਬੀਜ ਬੋ ਰਿਹਾ ਹੈ ਮੈਤਰੀ ਦੇ, ਕਰੁਣਾ ਦੇ, ਸਦਭਾਵਨਾ ਦੇ, ਅੱਜ ਵੀ ਰੋਸ਼ਨੀ ਹੀ ਰੋਸ਼ਨੀ, ਅੱਗੇ ਵੀ ਰੋਸ਼ਨੀ ਆਉਣ ਵਾਲੀ ਹੈ। ਇਹੋ ਜਿਹਾ ਆਦਮੀ ਰੋਸ਼ਨੀ ਤੋਂ ਰੋਸ਼ਨੀ ਵੱਲ ਨੱਠੇ ਜਾ ਰਿਹਾ ਹੈ। ਪਹਿਲੇ ਔਰ ਦੂਜੇ ਤਰ੍ਹਾਂ ਦੇ ਬੰਦੇ ਨਾ ਬਣ ਜਾਈਏ, ਤੀਜੇ ਜਾਂ ਚੌਥੀ ਤਰ੍ਹਾਂ ਦੇ ਰਹੋ, ਤੀਜੇ ਜਾਂ ਚੌਥੇ ਹੋਵੋ, ਇਹ ਆਪਣੇ ਬਸ ਦੀ ਗੱਲ ਨਹੀਂ। ਪਤਾ ਨਹੀਂ ਕਿਸ ਵੇਲੇ ਕਿਹੜਾ ਸੰਸਕਾਰ ਸਾਡੇ ਜੀਵਨ 'ਚ ਹਨੇਰਾ ਲਿਆ ਸਕਦਾ ਹੈ, ਇਸ ਵੇਲੇ ਪਤਾ ਨਹੀਂ ਕਿਹੜਾ ਸੰਸਕਾਰ ਸਾਡੇ ਜੀਵਨ 'ਚ ਰੋਸ਼ਨੀ ਲਿਆ ਸਕਦਾ ਹੈ। ਪਰ ਅੰਦਰ ਰੋਸ਼ਨੀ ਰੱਖਾਂਗੇ, ਇਹ ਖਣ ਅਗਰ ਅਸੀਂ ਆਪਣੇ ਮਨ ਦੇ ਮਾਲਕ ਹੋਏ ਤਾਂ ਭਵਿੱਖ ਸਾਡਾ ਆਪਣੇ ਆਪ ਹਨੇਰੇ ਤੋਂ ਦੂਰ ਹੋ ਜਾਏਗਾ, ਰੋਸ਼ਨੀ ਰੋਸ਼ਨੀ ਨਾਲ ਭਰ ਜਾਏਗਾ। ਅੱਤਾ ਹੀ ਅੱਤਨੋ ਨਾਥੋ, ਅੱਤਾ ਹੀ ਅੱਤਨੋ ਗਤੀ। ਅਸੀਂ ਆਪਣੇ ਮਾਲਕ ਹਾਂ, ਦੂਜਾ ਕੋਈ ਨਹੀਂ। ਅਸੀਂ ਆਪਣੀ ਗਤੀ ਬਣਾਉਣ ਵਾਲੇ ਹਾਂ, ਦੂਜਾ ਸਾਡੀ ਕੋਈ ਗਤੀ ਬਣਾਉਣ ਵਾਲਾ ਨਹੀਂ। ਬੁਰਾ ਹਾਲ ਵੀ ਅਸੀਂ ਬਣਾਉਂਦੇ ਆਪਣਾ, ਚੰਗੀ ਹਾਲਤ ਵੀ ਅਸੀਂ ਬਣਾਉਂਦੇ ਆਪਣੀ, ਔਰ ਸਾਰੀ ਗਤੀਆਂ ਤੋਂ ਪਰੇ ਮੋਕਸ਼ ਅਵਸਥਾ 'ਤੇ ਵੀ ਅਸੀਂ ਪਹੁੰਚਾਉਂਦੇ ਹਾਂ ਆਪਣੇ ਆਪ ਨੂੰ, ਦੂਜਾ ਕੋਈ ਨਹੀਂ ਪਹੁੰਚਾ ਸਕਦਾ। ਇਹ ਜਿਹੜੀ ਆਪਣੀ ਮਲਕੀਅਤ ਹੈ ਭੁੱਲ ਬੈਠੇ ਇਹਨੂੰ। ਅੱਤਾ ਹੀ ਅੱਤਨੋ ਨਾਥੋ, ਇਹ ਮਲਕੀਅਤ ਨੂੰ ਜਗਾਓ। ਮਲਕੀਅਤ ਕਿਸ ਗੱਲ ਦੀ? ਬੀਤੇ ਹੋਏ ਖਣਾਂ ਦੀ ਮਲਕੀਅਤ ਨਹੀਂ ਹੁੰਦੀ। ਚਲਾ ਗਿਆ ਉਹ ਖਣ, ਹੁਣ ਉਹਦੇ 'ਚ ਕੁਛ ਨਹੀਂ ਕਰ ਸਕਦੇ। ਮਲਕੀਅਤ ਇਸ ਪਲ ਦੀ ਹੈ, ਇਸ ਪਲ 'ਤੇ ਜਿਹੜਾ ਚਿੱਤ ਪੈਦਾ ਹੋਇਆ ਉਹਦੇ 'ਤੇ ਸਾਡੀ ਮਲਕੀਅਤ ਹੈ। ਅਸੀਂ ਨਵਾਂ ਸੰਸਕਾਰ ਨਹੀਂ ਪਾਉਣ ਦੇਵਾਂਗੇ, ਅਸੀਂ ਉਹਦੇ 'ਤੇ ਕੋਈ ਇਹੋ ਜਿਹਾ ਬੀਜ ਨਹੀਂ ਪਾਵਾਂਗੇ ਜਿਹਦੇ ਨਾਲ ਕਿ ਬਾਹਰ ਹਨੇਰਾ ਆ ਜਾਏ ਸਾਡੇ ਲਈ। ਬਸ ਮਲਕੀਅਤ ਹੋ ਗਈ। ਪਲ ਪ੍ਰਤੀ ਪਲ, ਪਲ ਪ੍ਰਤੀ ਪਲ ਜਿਹੜਾ ਚਿੱਤ ਪੈਦਾ ਹੁੰਦਾ ਹੈ, ਅਸੀਂ ਤਾਂ ਪ੍ਰਗਿਆ ਨਾਲ ਭਰੇ ਹੋਏ ਹਾਂ, ਸਮਤਾ ਨਾਲ ਭਰੇ ਹੋਏ ਹਾਂ, ਕੋਈ ਇਹੋ ਜਿਹਾ ਬੀਜ ਪਾਉਣ ਨਹੀਂ ਦੇਵਾਂਗੇ। ਕਲਿਆਣ ਹੀ ਕਲਿਆਣ ਹੈ, ਭਵਿੱਖ ਸਾਡਾ ਰੋਸ਼ਨ ਹੀ ਰੋਸ਼ਨ ਹੈ। ਆਪਣੇ ਹੱਥ ਵਿੱਚ ਭਵਿੱਖ ਨੂੰ ਰੋਸ਼ਨ ਬਣਾਉਣਾ, ਕਿਉਂਕਿ ਆਪਣੇ ਹੱਥ ਵਿੱਚ ਵਰਤਮਾਨ ਨੂੰ ਚੰਗਾ ਬਣਾਉਣਾ। ਜਿਹਨੇ ਵਰਤਮਾਨ ਨੂੰ ਚੰਗਾ ਬਣਾ ਲਿਆ ਉਹਦਾ ਭਵਿੱਖ ਆਪਣੇ ਆਪ ਸੁਧਰ ਗਿਆ। ਵਰਤਮਾਨ ਕੀ ਹੈ? ਸਾਡੇ ਭੂਤਕਾਲ ਦੀ ਔਲਾਦ ਹੈ। ਭਵਿੱਖ ਕੀ ਹੈ? ਅਸੀਂ ਜੋ ਕੁਝ ਕਰ ਰਹੇ ਹਾਂ ਉਸੇ ਦਾ ਨਤੀਜਾ ਹੈ। ਵਰਤਮਾਨ ਦੇ ਮਾਲਕ ਕਿੱਦਾਂ ਬਣੀਏ? ਸਾਰੀ ਸਾਧਨਾ ਇਸੇ ਲਈ, ਅੰਤਰ ਮਨ ਦੀ ਗਹਿਰਾਈਆਂ 'ਚ ਜਾਈਏ ਔਰ ਉੱਥੇ ਰਾਗ ਨਾ ਹੋਣ ਦੇਈਏ, ਦੁਵੇਸ਼ ਨਾ ਹੋਣ ਦੇਈਏ, ਕਿਸੇ ਤਰ੍ਹਾਂ ਦਾ ਵਿਕਾਰ ਨਾ ਜੱਗਣ ਦੇਈਏ, ਸਮਤਾ ਹੀ ਸਮਤਾ, ਸਮਤਾ ਹੀ ਸਮਤਾ, ਅਤੇ ਜੀਣਾ ਆ ਗਿਆ, ਮਨੁੱਖ ਜੀਵਨ ਸਾਰਥਕ ਹੋ ਗਿਆ। ਇਹ ਕੰਮ ਸਿਵਾਏ ਮਨੁੱਖ ਦੇ ਹੋਰ ਕੋਈ ਨਹੀਂ ਕਰ ਸਕਦਾ। ਬੜਾ ਦੁਰਲਭ ਮੰਨਿਆ ਮਨੁੱਖ ਜੀਵਨ ਨੂੰ, ਕਿਉਂ ਮੰਨਿਆ? ਬੜਾ ਅਨਮੋਲ ਮੰਨਿਆ ਮਨੁੱਖ ਜੀਵਨ ਨੂੰ, ਕਿਉਂ? ਮਨੁੱਖ ਹੀ ਹੈ ਜਿਹੜਾ ਅੰਦਰ ਝਾਤੀ ਪਾ ਕੇ ਸੱਚਾਈ ਨੂੰ ਜਾਣ ਸਕਦਾ ਹੈ, ਭੁੱਲ ਜਾਂਦਾ ਹੈ, ਇਹੋ ਜਿਹੀ ਦਾਰਸ਼ਨਿਕ ਗੱਲਾਂ 'ਚ ਉਲਝ ਜਾਂਦਾ ਹੈ ਅਤੇ ਅੱਖ ਬੰਦ ਕਰਕੇ ਕਿਸੇ ਕਲਪਨਾ ਦਾ ਦਰਸ਼ਨ ਕਰਨਾ ਚਾਹੁੰਦਾ ਹੈ। ਕੋਈ ਕਲਪਨਾ ਸੁਣੀ ਸੁਣਾਈ, ਪੜ੍ਹੀ ਪੜ੍ਹਾਈ, ਪਹਿਲੇ ਤੋਂ ਸਵਯਮ ਜਚਾਈ ਹੋਈ, ਹੁਣ ਉਹਦਾ ਰੂਪ ਦੇਖੇਗਾ, ਕਲਪਨਾ ਕਰੇਗਾ, ਅੰਦਰ ਰਾਗ ਜਾਗ ਰਿਹਾ ਹੈ ਉਹਨੂੰ ਦੇਖਣਾ, ਅੰਦਰ ਦੁਵੇਸ਼ ਜਾਗ ਰਿਹਾ ਹੈ ਉਸ ਤੋਂ ਛੁਟਕਾਰਾ ਪਾਉਣਾ ਹੈ। ਉਸ ਤੋਂ ਦੇਖੇ ਬਗੈਰ ਛੁਟਕਾਰਾ ਨਹੀਂ ਹੁੰਦਾ। ਸ਼ੁੱਧ ਧਰਮ ਮਿਲ ਜਾਣਾ ਬਹੁਤ ਕਠਿਨ ਹੈ, ਬਹੁਤ ਦੁਰਲਭ ਹੈ। ਮਨੁੱਖ ਦਾ ਜੀਵਨ ਮਿਲਣਾ ਦੁਰਲਭ, ਸ਼ੁੱਧ ਧਰਮ ਦਾ ਰਸਤਾ ਮਿਲਣਾ ਦੁਰਲਭ, ਔਰ ਮਿਲ ਜਾਏ ਤਾਂ ਉਸ ਤੋਂ ਸ਼ੰਕਾ ਦੂਰ ਕਰ, ਸ਼ਰਧਾ ਜਗਾਉਣੀ ਮੁਸ਼ਕਲ। ਇਹ ਤਿੰਨੋਂ ਹੋ ਜਾਣ ਤਾਂ ਫਿਰ ਕੰਮ ਕਰਨਾ ਮੁਸ਼ਕਲ। ਇਹ ਤਿੰਨੋਂ ਹੋ ਗਈਆਂ, ਹੁਣ ਕੰਮ ਕਰਨਾ ਹੈ, ਕੰਮ ਕਰਨਾ ਹੈ, ਬੜੇ ਲਗਨ ਨਾਲ ਕੰਮ ਕਰਨਾ ਹੈ, ਬੜੇ ਢਾਹ ਨਾਲ ਕੰਮ ਕਰਨਾ ਹੈ। ਇੱਥੇ ਜਦ ਤੱਕ ਹੋ ਤਦ ਤੱਕ ਤਾਂ ਕੰਮ ਕਰਨਾ ਹੀ ਹੈ। ਆਪਣਾ ਸਾਰਾ ਜੀਵਨ ਇੱਕ ਪਾਸੇ, ਆਪਣੀ ਸਾਰੀ ਗ੍ਰਹਿਸਥ ਦੀ ਜ਼ਿੰਮੇਦਾਰੀਆਂ ਨੂੰ ਨਿਭਾਉਂਦੇ ਜਾਓਗੇ और दूजे पासे अपने चित्त नूं सुधारण दा काम करदे रहोगे, चित्त नूं सुधारण दा काम करदे रहोगे। जिन्हां ने दुनिया नूं छड्डिया है, घर बार छड्डिया है, उन्हां नूं ते इहदे सिवाय होर कुछ है ही नहीं। गृहस्थां लई 50 जिम्मेदारियां भी ने, उन्हां जिम्मेदारियां नूं समझदारी दे नाल निभांदे होए जिहदे नाल अपना मंगल सदे और सही मंगल सदे, इंज समझदारी दे नाल सचमुच अपना मंगल साधांगे, सचमुच अपना कल्याण साधांगे। शुद्ध धर्म धारण करो, शुद्ध धर्म दे रस्ते चलो, तां अपने आप मंगल सदन लगे, अपने आप कल्याण सदन लगे, अपने आप भला सदन लगे, स्वस्ति मुक्ति होनी लगे। खूब पको धर्म विच और अपना मंगल साधो, कल्याण साधो, स्वस्ति मुक्ति साधो।
भवत सर्व मंगलं, भवत सर्व मंगलं, भवतु सर्वे मंगलं।